ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈਟਲਾਈਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808050606 USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਨਾਲ ਜੁੜੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਵਾਗਤ ਹੈ ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕੌਫਸਾਰਬਰ ਤੋਂ ਮੈਂ ਹਾਜ਼ਰ ਹਾਂ ਅਤੇ ਪ੍ਰੋਗਰਾਮ ਦਿਲ ਵਾਲੀ ਗੱਲ ਅਗਲੇ 2 ਘੰਟੇ ਚੱਲੇਗਾ ਸਾਡਾ ਤੁਹਾਡਾ ਸਾਥ ਬਣਿਆ ਰਹੇਗਾ ਇਸ ਦੌਰਾਨ ਜੀ ਐਸ ਚਾਹਲ ਸਾਡੇ ਨਾਲ ਜੁੜਨਗੇ ਸਿਡਨੀ ਤੋਂ ਔਰ ਸਿਡਨੀ ਤੋਂ ਹੀ ਅਮਰੀਕ ਸਿੰਘ ਫਲੋਰਾ ਭਾਅ ਜੀ ਸਾਡੇ ਨਾਲ ਜੁਆਇਨ ਕਰਨਗੇ ਬਹੁਤ ਸਾਰੀਆਂ ਗੱਲਾਂ ਚਿੰਤਨ ਅਤੇ ਮਸਲਿਆਂ ਦੇ ਹੱਲ ਵੀ ਕਰਾਂਗੇ ਕੋਸ਼ਿਸ਼ ਕਰਾਂਗੇ ਪ੍ਰੋਮਿਸ ਨਹੀਂ ਕਰਦੇ ਆਪਾਂ ਕਿਹੜੇ ਇਲੈਕਸ਼ਨਾਂ 'ਚ ਖੜਨਾ ਹੈ ਅਤੇ ਆਪਾਂ ਤਾਂ ਪਿਛਲੇ 20 ਸਾਲ ਤੋਂ ਮਸਲੇ ਅਤੇ ਮਸਲਿਆਂ ਦੇ ਹੱਲ ਕਰਦੇ ਆ ਰਹੇ ਹਾਂ ਗੱਲਾਂ ਨਾਲ ਸੋ ਪਿਆਰਿਓ ਕੀ ਹਾਲ ਚਾਲ ਹੈ ਠੀਕ ਠਾਕ ਹੋ ਚੜ੍ਹਦੀ ਕਲਾ 'ਚੋਂ ਅਤੇ ਆਓ ਫਿਰ ਆਪਾਂ ਸਰਬੱਤ ਦਾ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਸ ਵੇਲੇ 8:02 ਹੋ ਚੁੱਕੇ ਨੇ ਦਿਨ ਸ਼ਨਿਚਰਵਾਰ ਚੜਿਆ ਹੈ 18 December 2021 ਅਤੇ ਬ੍ਰਿਸਬਨ ਦੇ ਵਿੱਚ 7:02 ਨੇ ਐਡਲੇਟ ਦੇ ਵਿੱਚ 7:32 ਪਰਥ ਦੇ ਵਿੱਚ 5:02 ਤੜਕੇ ਦੇ ਨੇ ਔਰ ਵੱਡਾ ਤੜਕਾ 2:32 ਦਿੱਲੀ ਦੇ ਵਿੱਚ ਨੇ ਸ਼ਨਿਚਰਵਾਰ 18 ਅਤੇ 17 ਸ਼ੁੱਕਰਵਾਰ ਲੰਡਨ 'ਚ 9:02 ਰਾਤ 'ਤੇ ਅਤੇ ਇਹੀ ਤਰੀਕ ਅਤੇ ਦਿਨ ਅਮਰੀਕਾ ਮਹਾਂਦੀਪਾਂ ਦੇ ਵਿੱਚ ਜਿੱਥੇ ਵੈਨਕੂਵਰ ਅਤੇ ਐਲਏ ਦੇ ਵਿੱਚ ਦੁਪਹਿਰ ਦੇ 1:02 ਹੈ 17 ਦੇ ਔਰ ਦੁਪਹਿਰ ਢਲ ਚੁੱਕੀ ਹੈ ਸ਼ਾਮਾਂ ਸ਼ੁਰੂ ਹੋ ਚੁੱਕੀਆਂ ਨਿਊਯਾਰਕ ਅਤੇ ਟੋਰੋਂਟੋ ਦੇ ਵਿੱਚ 4:03 ਪਿਆਰਿਓ ਸਾਡੀ ਇਹੀ ਅਰਦਾਸ ਰਹਿੰਦੀ ਹੈ ਕਿ ਸਭ ਠੀਕ ਠਾਕ ਹੋਵੋਗੇ ਔਰ ਪਰਮਾਤਮਾ ਦੇ ਭਾਣੇ ਦੇ ਵਿੱਚ ਜਿਸ ਤਰ੍ਹਾਂ ਦਾ ਵੀ ਉਹ ਵਰਤਾ ਰਿਹਾ ਉਸ ਦੀ ਮਨੌਤ ਦੇ ਅਧੀਨ ਅਸੀਂ ਜੀਵਨ ਜਿਹੜੇ ਆਪਣੇ ਸਵਾਸ ਹੈ ਉਹ ਲੈ ਰਹੇ ਹੋਵਾਂਗੇ ਇਹੀ ਭਾਣਾ ਆ ਕਿ ਚਾਹੇ ਦੁੱਖ ਚਾਹੇ ਸੁੱਖ ਜੋ ਵੀ ਹੈ ਉਹ ਸਾਡੇ ਨਾਲ ਹੀ ਰਹਿਣਾ ਹੈ ਅਤੇ ਅਸੀਂ ਸਾਨੂੰ ਝੇਲਣਾ ਹੀ ਪੈਣਾ ਹੈ ਅਤੇ ਇਸ ਦੇ ਵਿੱਚੋਂ ਕਿੱਦਾਂ ਛੁਟਕਾਰਾ ਪਾਉਣਾ ਆ ਇਹ ਸਾਈਕਲ ਦੇ ਵਿੱਚੋਂ ਇਸ ਦੇ ਵੀ ਜਿਹੜੇ ਬਹੁਤ ਸਾਰੇ ਨੁਕਤੇ ਆ ਉਹ ਸਾਡੇ ਮਹਾਂਪੁਰਖ ਸਾਨੂੰ ਦੇ ਗਏ ਆ ਅਤੇ ਅਸੀਂ ਉਹਨਾਂ ਦੇ ਨਾਲ ਜੁੜ ਕੇ ਉਹਨਾਂ ਸਿਧਾਂਤਾਂ ਦੇ ਨਾਲ ਜੁੜ ਕੇ ਅਸੀਂ ਇਸ ਸਾਈਕਲ ਤੋਂ ਬਾਹਰ ਹੋ ਸਕਦੇ ਹਾਂ ਅੱਜ ਗੱਲਬਾਤ ਕਰਾਂਗੇ ਇੱਕ ਵਰਤਾਰੇ ਦੀ ਸਮਾਜ ਦੇ ਵਿੱਚ ਅਰਸ਼ਪ੍ਰੀਤ ਮੱਲੀ ਟਸਮੈਨੀਆ ਵਾਲੇ ਉਹਨਾਂ ਦੀ ਵਾਲ 'ਤੇ 16 December ਨੂੰ ਉਹਨਾਂ ਨੇ ਕਹਾਣੀ ਪਾਈ ਸੀ ਜੇਮਸ ਥਰਬਰ ਦੀ ਬੜੇ ਫੇਮਸ ਰਾਈਟਰ ਹੋਏ ਨੇ ਇੰਗਲਿਸ਼ ਦੇ ਵਿੱਚ ਵੀ ਮੈਂ ਕਹਾਣੀਆਂ ਪੜ੍ਹੀਆਂ ਇਹਨਾਂ ਦੀਆਂ ਪਰ ਉਹਨਾਂ ਦੀ ਜਿਹੜੀ ਕਹਾਣੀ ਸੀ ਉਹਨਾਂ ਨੇ ਸ਼ੇਅਰ ਕੀਤੀ ਅਤੇ ਉਹ ਪੰਜਾਬੀ ਦੇ ਵਿੱਚ ਤਰਜਮਾ ਸੀ ਸੋ ਮੈਂ ਸੋਚਿਆ ਕਿ ਕਿਉਂ ਨਾ ਇਹ ਜਿਹੜੀ ਕਹਾਣੀ ਹੈ ਇਹ ਸਾਰਿਆਂ ਨਾਲ ਸਾਂਝੀ ਕਰ ਲਈ ਜਾਵੇ ਦਿਲ ਵਾਲੀ ਗੱਲ ਸੀ ਇਸ ਕਹਾਣੀ ਦੇ ਵਿੱਚ ਵਰਤਾਰਾ ਜਿਹੜਾ ਆ ਉਹ ਹੈਗਾ ਕਿ ਆਊਟ ਆਫ ਬਾਕਸ ਥਿੰਕਿੰਗ ਦਾ ਇੱਕ ਦਾਇਰੇ ਤੋਂ ਬਾਹਰ ਦੀ ਸੋਚ ਸੋਚਣ ਦਾ ਅਸੀਂ ਸਮਾਜ ਵਿੱਚ ਰਹਿੰਦੇ ਸਾਡੇ ਗੁਰ ਪੀਰ ਭਗਤ ਹੋਏ ਨੇ ਉਹ ਆਊਟ ਆਫ ਬਾਕਸ ਉਹਨੇ ਸੋਚਿਆ ਤਾਂ ਉਹਨਾਂ ਨੂੰ ਬੜੇ ਤਸੀਹੇ ਮਿਲੇ ਉਹਨਾਂ ਨੂੰ ਪਸੰਦ ਨਹੀਂ ਕੀਤਾ ਗਿਆ ਪਹਿਲਾਂ ਲੋਕਾਂ ਨੇ ਬੜੇ ਦਰਕਾਰ ਆ, ਸਮਾਜ ਨੇ, ਸਿਸਟਮ ਨੇ। ਪਰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਹ ਦੇਵਰ ਰਾਈਟ। ਜੇਮਸ ਥਰਬਰ ਦੀ ਇੱਕ ਬਹੁਤ ਫੇਮਸ ਕਹਾਣੀ ਆ, ਪ੍ਰਸਿੱਧ ਕਹਾਣੀ ਆ ਕਿ ਇੱਕ ਸੱਪਾਂ ਦੇ ਦੇਸ਼ ਦੇ ਵਿੱਚ ਇੱਕ ਵਾਰੀ ਇੱਕ ਸ਼ਾਂਤੀ ਪਸੰਦ ਨਿਓਲਾ ਪੈਦਾ ਹੋ ਗਿਆ। ਨਿਓਲਿਆਂ ਦੇ ਜਿਹੜੇ ਟੀਚਰ ਸੀ, ਉਹਦਾ ਨਿਓਲਿਆਂ ਦਾ ਜਿਹੜਾ ਪ੍ਰਿੰਸੀਪਲ ਸੀ, ਉਸਨੇ ਉਹਨੂੰ ਸਿੱਖਿਆ ਦੇਣੀ ਸ਼ੁਰੂ ਕੀਤੀ ਕਿ ਸੱਪ ਸਾਡੇ ਦੁਸ਼ਮਣ ਹਨ। ਪਰ ਉਸ ਨਿਓਲੇ ਨੇ ਕਿਹਾ ਕਿ ਕਿਉਂ, ਮੇਰਾ ਉਹਨਾਂ ਨੇ ਹੁਣ ਤੱਕ ਕੁਛ ਵੀ ਨਹੀਂ ਵਿਗਾੜਿਆ। ਪੁਰਾਣੇ ਨਿਓਲਿਆਂ ਨੇ ਕਿਹਾ ਕਿ ਨਾ ਸਮਝ, ਤੇਰਾ ਨਾਂ ਵਿਗਾੜਿਆ ਹੋਵੇ, ਲੇਕਿਨ ਉਹ ਸਦਾ ਤੋਂ ਸਾਡੇ ਦੁਸ਼ਮਣ ਹਨ। ਉਹਨਾਂ ਨਾਲ ਸਾਡਾ ਵਿਰੋਧ ਜਾਤੀਗਤ ਹੈ। ਪਰ ਉਸ ਸ਼ਾਂਤੀ ਪਸੰਦ ਨਿਓਲੇ ਨੇ ਕਿਹਾ ਕਿ ਜਦ ਮੇਰਾ ਉਹਨਾਂ ਨੇ ਕੁਛ ਵਿਗਾੜਿਆ ਹੀ ਨਹੀਂ, ਤਾਂ ਮੈਂ ਕਿਉਂ ਉਹਨਾਂ ਨਾਲ ਦੁਸ਼ਮਣੀ ਪਾਲਾਂ। ਖਬਰ ਫੈਲ ਗਈ ਕਿ ਨਿਓਲਿਆਂ ਦੇ ਵਿੱਚ ਇੱਕ ਗਲਤ ਨਿਓਲਾ ਪੈਦਾ ਹੋ ਗਿਆ, ਜੋ ਸੱਪਾਂ ਦਾ ਮਿੱਤਰ ਹੈ ਅਤੇ ਨਿਓਲਿਆਂ ਦਾ ਦੁਸ਼ਮਣ ਹੈ। ਅਫਵਾਹ ਫੈਲ ਗਈ, ਗੱਲ ਫੈਲ ਗਈ। ਨਿਓਲੇ ਦੇ ਬਾਪ ਨੇ ਕਿਹਾ ਕਿ ਉਸਦਾ ਲੜਕਾ ਪਾਗਲ ਹੈ। ਨਿਓਲੇ ਦੀ ਮਾਂ ਨੇ ਕਿਹਾ ਕਿ ਇਹ ਲੜਕਾ ਬਿਮਾਰ ਹੈ। ਨਿਓਲੇ ਦੇ ਭਰਾਵਾਂ ਨੇ ਕਿਹਾ ਕਿ ਇਹ ਸਾਡਾ ਭਰਾ ਬੁਜ਼ਦਿਲ ਹੈ। ਉਸਨੂੰ ਬਹੁਤ ਸਮਝਾਇਆ ਕਿ ਇਹ ਸਾਡਾ ਫਰਜ਼ ਹੈ, ਰਾਸ਼ਟਰੀ ਕਰਤੱਵ ਹੈ ਕਿ ਅਸੀਂ ਸੱਪਾਂ ਨੂੰ ਮਾਰੀਏ। ਅਸੀਂ ਇਸੇ ਲਈ ਹਾਂ, ਇਸ ਪ੍ਰਿਥਵੀ ਨੂੰ ਸੱਪਾਂ ਤੋਂ ਖਾਲੀ ਕਰ ਦੇਣਾ ਹੈ, ਕਿਉਂਕਿ ਉਹਨਾਂ ਦੇ ਕਾਰਨ ਹੀ ਸਾਰੀ ਬੁਰਾਈ ਹੈ, ਸੱਪ ਹੀ ਸ਼ੈਤਾਨ ਹੈ। ਉਸ ਸ਼ਾਂਤੀ ਪਸੰਦ ਨਿਓਲੇ ਨੇ ਕਿਹਾ ਕਿ ਮੈਂ ਤਾਂ ਉਹਨਾਂ ਵਿੱਚ ਕੋਈ ਫਰਕ ਨਹੀਂ ਦੇਖਦਾ। ਖਬਰ ਫੈਲ ਗਈ ਕਿ ਉਹ ਨਿਓਲਾ ਵਾਸਤਵ ਵਿੱਚ ਸੱਪ ਹੀ ਹੈ, ਸੱਪਾਂ ਦੀ ਤਰ੍ਹਾਂ ਰੇਂਗਦਾ ਹੈ, ਅਤੇ ਉਸ ਨੂੰ ਉਸ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ, ਕਿਉਂਕਿ ਸ਼ਕਲ ਤੋਂ ਉਹ ਨਿਓਲਾ ਹੈ ਅਤੇ ਆਤਮਾ ਸੱਪ ਦੀ ਆ। ਵੱਡੇ ਵੱਡੇ ਇਕੱਠ ਹੋਏ, ਪੰਚਾਇਤ ਨੇ ਆਖਰੀ ਵਾਰ ਕੋਸ਼ਿਸ਼ ਕੀਤੀ ਕਿ ਨਿਓਲੇ ਨੂੰ ਸਮਝਾਉਣ ਦੀ ਕਿ ਤੂੰ ਪਾਗਲਪਣ ਨਾ ਕਰ। ਉਸ ਨਿਓਲੇ ਨੇ ਕਿਹਾ ਕਿ ਸੋਚਣਾ ਸਮਝਣਾ ਤਾਂ ਜ਼ਰੂਰੀ ਹੈ ਨਾ। ਇੱਕ ਨਿਓਲਾ ਭੀੜ ਵਿੱਚੋਂ ਬੋਲਿਆ, ਸੋਚਣਾ ਸਮਝਣਾ ਗਦਾਰੀ ਹੈ। ਦੂਸਰੇ ਨਿਓਲਿਆਂ ਨੇ ਕਿਹਾ ਕਿ ਸੋਚਣਾ ਸਮਝਣਾ ਦੁਸ਼ਮਣਾਂ ਦਾ ਕੰਮ ਹੈ। ਫਿਰ ਜਦ ਉਹ ਉਸਨੂੰ ਸਮਝਾ ਨਾ ਪਾਏ ਤਾਂ ਉਸ ਨਿਓਲੇ ਨੂੰ ਉਹਨਾਂ ਸਾਰਿਆਂ ਨੇ ਰਲ ਕੇ ਫਾਂਸੀ ਦੇ ਦਿੱਤੀ। ਅਤੇ ਜੇਮਸ ਸਰਵਰ ਨੇ ਅੰਤਮ ਬਚਨ ਵਿੱਚ ਇਸ ਕਹਾਣੀ ਦੇ ਲਿਖਿਆ ਹੈ ਕਿ ਇਹ ਸਿੱਖਿਆ ਮਿਲਦੀ ਹੈ ਕਿ ਜੇ ਤੁਸੀਂ ਆਪਣੇ ਦੁਸ਼ਮਣਾਂ ਦੇ ਹੱਥੋਂ ਨਾ ਮਾਰੇ ਗਏ, ਆਪਣੇ ਮਿੱਤਰਾਂ ਦੇ ਹੱਥੋਂ ਮਾਰੇ ਜਾਓਗੇ। ਮਾਰੇ ਤੁਸੀਂ ਜ਼ਰੂਰ ਜਾਓਗੇ। ਸਮਾਜ ਭੀੜ ਦੇ ਮਨੋਵਿਗਿਆਨ ਨਾਲ ਜਿਉਂਦਾ ਹੈ। ਸਮਾਜ ਵਿੱਚ ਸੱਚ ਦੀ ਚਿੰਤਾ ਕਿਸੇ ਨੂੰ ਵੀ ਨਹੀਂ, ਦੂਜਿਆਂ ਨਾਲ ਸਹਿਮਤੀ ਬਣੀ ਰਹੇ ਇੰਨੀ ਹੀ ਚਿੰਤਾ ਹੈ। ਸਮਾਜ ਦੇ ਨਾਲ ਵਿਅਕਤੀ ਕਿਵੇਂ ਐਡਜਸਟ ਰਹੇ ਇੰਨੀ ਹੀ ਚਿੰਤਾ ਹੈ। ਸਮਾਜ ਝੂਠ ਹੋਵੇ ਤਾਂ ਵਿਅਕਤੀ ਨੂੰ ਵੀ ਝੂਠ ਹੋ ਜਾਣਾ ਪੈਂਦਾ ਹੈ। ਵਿਅਕਤੀ ਬਹੁਤ ਇਕੱਲਾ ਹੈ, ਸਮਾਜ ਬਹੁਤ ਵੱਡਾ ਹੈ। ਇਹ ਸੀ ਕਹਾਣੀ ਜਿਹੜੀ ਨਿਓਲੇ ਅਤੇ ਸੱਪਾਂ ਦੇ ਦੇਸ਼ ਦੀ ਹੈ, ਜੇਮਸ ਥਰਬਰ ਦੀ। ਬੜਾ ਕੁਛ ਕਹਿੰਦੀ ਹੈ ਕਹਾਣੀ, ਇਸ ਦੇ ਵਿੱਚ ਬਹੁਤ ਕੁਛ ਹੈ। ਪਹਿਲਾਂ ਵੀ ਸ਼ੁਰੂ ਵੀ ਮੈਂ ਇੱਥੋਂ ਹੀ ਕੀਤਾ ਸੀ ਕਿ ਆਊਟ ਆਫ ਬਾਕਸ ਥਿੰਕਿੰਗ, ਘੇਰੇ ਤੋਂ ਬਾਹਰ ਸੋਚਣਾ। ਜਿਵੇਂ ਡੱਡੂ ਖੂਹ ਦੇ ਵਿੱਚ ਹੀ ਰਹਿੰਦਾ, ਖੂਹ ਦਾ ਡੱਡੂ, ਉੰਨੀ ਕੀ ਉਹਦੀ ਦੁਨੀਆ, ਉੰਨਾ ਕੀ ਸੋਚਦਾ ਆ। ਇਸੇ ਤਰ੍ਹਾਂ ਸਾਡੇ 'ਚੋਂ ਵੀ ਬਹੁਤੇ ਅਸੀਂ ਖੂਹ ਦੇ ਡੱਡੂ ਹਾਂ। ਅਸੀਂ ਵੀ ਉੰਨਾ ਕੁ ਹੀ ਸੋਚਦੇ ਹਾਂ ਜਿੰਨਾ ਕੁ ਸਾਨੂੰ ਦੱਸਿਆ ਜਾਂਦਾ। ਪਹਿਲਾਂ ਅਖਬਾਰਾਂ, ਸੋਸ਼ਲ ਮੀਡੀਆ ਸਾਨੂੰ ਖਬਰ ਦਿੰਦੀਆਂ ਸੀ, ਅਸੀਂ ਉਸ ਹਿਸਾਬ ਨਾਲ ਮੰਨ ਲੈਂਦੇ ਸੀ। ਹੁਣ ਜਿਹੜਾ ਸੋਸ਼ਲ ਮੀਡੀਆ ਦਾ, ਉਸ ਦੇ ਵਿੱਚ ਵੀ ਇੰਨਾ ਕੁ ਝੂਠ ਬੋਲਿਆ ਜਾਂਦਾ ਆ, ਇੰਨਾ ਕੁ ਪ੍ਰੋਪੋਗੈਂਡਾ ਕੀਤਾ ਜਾਂਦਾ ਕਿ ਅਸੀਂ ਇਸ ਸੋਚ ਤੋਂ ਬਾਹਰ ਹੋ ਨਹੀਂ ਸਕਦੇ। ਹੁਣ ਤਾਂ ਇਹ ਹੋ ਗਈ ਆ ਕਿ ਅਸੀਂ ਇਸ ਨੂੰ ਬੰਦ ਹੀ ਕਰ ਦਈਏ ਸੁਣਨਾ, ਨਾ ਉਹੀ ਸਾਰਿਆਂ ਨੂੰ ਬਿਹਤਰ ਹੈ। ਇਸ ਚੀਜ਼ ਨੂੰ ਸੁਣਨਾ ਬੰਦ ਕਰਨਾ ਹੀ ਆਊਟ ਆਫ ਬਾਕਸ ਥਿੰਕਿੰਗ ਹੈ, ਕਿਉਂਕਿ ਇਹ ਜਿਹੜੀਆਂ ਸੋਚਾਂ ਨੇ, ਵੱਖ ਵੱਖ ਸੋਚਾਂ ਨੇ, ਇਹ ਲਹਿਰ ਬਣਾਉਂਦੀਆਂ ਨੇ। ਇਹਨਾਂ ਦਾ ਕੰਮ, ਇਹ ਮਸ਼ੀਨ ਵਾਂਗਰ ਕੰਮ ਕਰਦੀਆਂ ਨੇ, ਔਰ ਉਸ ਦੇ ਵਿੱਚ ਅਸੀਂ ਵਹਿ ਜਾਂਦੇ ਹਾਂ। ਜਦੋਂ ਅਸੀਂ ਵੀ ਰੇਡੀਓ 'ਤੇ ਕੋਈ ਗੱਲ ਡਿਫਰੈਂਟ ਕਰਦੇ ਹਾਂ, ਦੂਜਾ ਪੱਖ ਦੱਸਦੇ ਹਾਂ, ਤੀਜਾ ਪੱਖ ਦੱਸਦੇ ਹਾਂ, ਚੌਥਾ ਦੱਸਦੇ ਹਾਂ, ਤਾਂ ਸਾਡੇ 'ਤੇ ਵੀ ਲੇਬਲ ਲੱਗਦੇ ਨੇ, ਕਿਉਂਕਿ ਉਹ ਬਹੁਤੀਆਂ ਗੱਲਾਂ ਲੋਕਾਂ ਨੂੰ ਚੰਗੀ ਨਹੀਂ ਲੱਗਦੀ, ਉਹ ਗੱਲ ਉਹ ਸੁਣਨਾ ਨਹੀਂ ਚਾਹੁੰਦੇ ਹੁੰਦੇ, ਉਹਨਾਂ ਨੇ ਆਪਣਾ ਮਾਇੰਡ ਬਣਾਇਆ ਹੁੰਦਾ। ਪਰ ਅਸੀਂ ਅਕਸਰ ਕਹਿੰਦੇ ਹਾਂ ਰੇਡੀਓ 'ਤੇ ਕਿ ਸਾਡਾ ਕੰਮ ਹੈ, ਦਿਸ ਇਜ਼ ਅਵਰ ਜੋਬ। ਜਦੋਂ ਅਸੀਂ ਇਸ ਮਾਈਕ 'ਤੇ ਬਹਿ ਗਏ ਹਾਂ ਤਾਂ ਹਰ ਐਂਗਲ ਤੋਂ ਉਸ ਨਜ਼ਰੀਏ ਨੂੰ ਦਿਖਾਉਣਾ, ਤਾਂ ਕਿ ਅਸੀਂ ਇੱਕ ਇਨਫੋਰਮਡ ਫੈਸਲਾ ਕਰ ਸਕੀਏ। ਇਹ ਸਾਡਾ ਪਰਪਸ ਹੈ ਰੇਡੀਓ 'ਤੇ, ਜਾਂ ਕਿਸੇ ਵੀ ਮੀਡੀਆ ਦਾ ਇਹ ਕੋਰ ਪਰਪਸ ਹੁੰਦਾ ਹੈ ਜਰਨਲਿਜ਼ਮ ਦਾ, ਕਿ ਉਹ ਵੈਸੇ ਜਰਨਲਿਸਟ ਦੋਨੋਂ ਪੱਖ ਦਿਖਾਉਂਦਾ ਆ, ਦੋਨੋਂ ਪਾਸਿਆਂ ਦੇ। ਅਸੀਂ ਰੇਡੀਓ 'ਤੇ ਬਹਿੰਦੇ ਹਾਂ ਤਾਂ ਅਸੀਂ ਜੇ ਹੋਰ ਪੱਖ ਵੀ ਦਿਖਾ ਸਕੀਏ, ਤੀਜਾ ਚੌਥਾ, ਤਾਂ ਉਹ ਵੀ ਸਾਡਾ ਫਰਜ਼ ਬਣਦਾ ਜੇ ਸਾਡੇ ਘੇਰੇ 'ਚ ਹੈ, ਨਹੀਂ ਤਾਂ ਦੋ ਪੱਖ ਦਿਖਾਉਣਾ ਸਾਡਾ ਫਰਜ਼ ਬਣਦਾ ਹੈ। ਇਹ ਇਸ ਲਈ ਬਣਦਾ ਹੈ ਕਿ ਅਸੀਂ ਇਨਫੋਰਮਡ ਡਿਸੀਜਨ ਬਣਾ ਸਕੀਏ, ਆਪਣਾ ਜਿਹੜਾ ਮਾਇੰਡ ਹੈ ਉਹ ਸੈੱਟ ਕਰ ਸਕੀਏ ਕਿ ਸੱਚ ਕੀ ਹੈ ਅਤੇ ਝੂਠ ਕੀ ਹੈ। ਸੋ ਪਿਆਰੇ, ਇਹ ਕਹਾਣੀ ਮੈਂ ਅਰਸ਼ਪ੍ਰੀਤ ਸਿੰਘ ਮੱਲੀ ਟਸਮੇਨੀਆ ਵਾਲਿਆਂ ਦੀ ਵੋਲ ਤੋਂ ਲਈ ਸੀ ਅਤੇ ਮੈਨੂੰ ਬੜੀ ਚੰਗੀ ਲੱਗੀ ਆ। ਪਹਿਲਾਂ ਇੰਗਲਿਸ਼ ਸੀਗੀ ਅਤੇ ਇਹਨਾਂ ਨੇ ਪੰਜਾਬੀ 'ਚ ਪੇਸ਼ ਕਰਕੇ ਉੱਥੇ, ਵੈਸੇ ਓਸ਼ੋ ਨੇ ਇਹ ਸੁਣਾਈ ਸੀਗੀ ਪਰ ਪੰਜਾਬੀ 'ਚ ਟਾਈਪ ਕੀਤੀ ਹੋਈ ਆ, ਅਤੇ ਬਹੁਤ ਵਧੀਆ। ਜੇਮਸ ਸਰਵਰ ਦੀਆਂ ਹੋਰ ਵੀ ਕਹਾਣੀਆਂ ਜਿਹੜੀਆਂ ਸਾਰੀਆਂ ਪੜ੍ਹਨ ਵਾਲੀਆਂ, ਅਗਰ ਤੁਸੀਂ ਸਾਹਿਤ ਦੇ ਵਿੱਚ ਪਿਆਰ ਰੱਖਦੇ ਹੋ ਸਾਹਿਤ ਦੇ ਨਾਲ, ਅਤੇ ਜੀ ਐਸ ਚਾਹਲ ਬੜੇ ਛੇਤੀ ਸਾਡੇ ਨਾਲ ਸ਼ਾਮਿਲ ਹੋਣਗੇ। ਅਤੇ ਆਓ ਗੀਤ ਸੁਣਦੇ ਪਹਿਲਾਂ ਨਛੱਤਰ ਗਿੱਲਾ। ਨਛੱਤਰ ਗਿੱਲ ਦੀ ਆਵਾਜ਼ ਦੇ ਵਿੱਚ ਬੜਾ ਹੀ ਖੂਬਸੂਰਤ ਗੀਤ ਸੁਣ ਰਹੇ ਸੀ ਅਤੇ ਬੜੀ ਬੁਲੰਦ ਆਵਾਜ਼। ਸੋ ਪਿਆਰਿਓ, ਅਜੀਆ ਚਾਲ ਸਾਡੇ ਨਾਲ ਜੁੜ ਰਹੇ ਨੇ ਅਤੇ ਆਪਾਂ ਉਹਨਾਂ ਤੋਂ ਕੁਛ ਖਬਰਾਂ ਦੀ ਜਾਣਕਾਰੀ ਲਵਾਂਗੇ। ਪਰ ਸਿਡਨੀ ਦਾ ਮੌਸਮ ਜਿਹੜਾ 31 ਡਿਗਰੀ ਅੱਜ ਗਰਮ ਹੀ ਹੋਏਗੀ, ਮੈਲਬਨ 33 ਡਿਗਰੀ ਹਵਾ ਤੇਜ਼ ਚੱਲਣ ਦੀ ਸੰਭਾਵਨਾ ਹੈ, ਬ੍ਰਿਸਬਨ ਦੇ ਵਿੱਚ 29 ਡਿਗਰੀ, ਪਰਥ ਦੇ ਵਿੱਚ 23 ਡਿਗਰੀ, ਐਡਲੇਡ ਵਿੱਚ ਹਲਕੇ ਬੱਦਲ 28 ਡਿਗਰੀ, ਕੈਨਬਰਾ ਦੇ ਵਿੱਚ 32 ਡਿਗਰੀ। ਸੋ ਕੁੱਲ ਮਿਲਾ ਕੇ ਗਰਮੀ ਹੈ ਜੀ, ਲੱਗਦਾ ਗਰਮੀ ਆ ਗਈਆਂ ਨੇ। ਹੋਬਾਰਟ ਦੇ ਵਿੱਚ 30 ਡਿਗਰੀ, ਡਾਰਵਿਨ ਦੇ ਵਿੱਚ ਗਰਜਨ ਸਿੱਟਾਂ 35 ਡਿਗਰੀ, ਕਿਆ ਬਾਤ ਹੈ। ਅਤੇ ਉੱਧਰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 6 ਡਿਗਰੀ ਹੈ ਔਰ ਹਲਕੀ ਧੁੰਦ ਪਈ ਹੋਈ ਹੈ ਅਤੇ ਦਿਨਾਂ ਨੂੰ 16 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਅਤੇ ਮੇਰੇ ਨਾਲ ਜੀ ਐਸ ਚਾਲ ਸਾਹਿਬ ਸਿਡਨੀ ਤੋਂ ਜੁਆਇਨ ਕਰ ਚੁੱਕੇ ਨੇ। ਚਾਲ ਸਾਹਿਬ ਜੀ ਆਇਆਂ ਨੂੰ ਗੁੱਡ ਮਾਰਨਿੰਗ।
ਗੁੱਡ ਮਾਰਨਿੰਗ ਭਾਅ ਜੀ, ਅਤੇ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜੀ, ਅਤੇ ਆਸ ਕਰਦੇ ਹਾਂ ਸਾਰੇ ਠੀਕ ਠਾਕ ਹੋਣਗੇ ਜੀ।
ਜੀ ਜੀ ਬਿਲਕੁਲ, ਔਰ ਸਿਡਨੀ ਦੇ ਵਿੱਚ ਮਾਹੌਲ ਅੱਜ ਕਹਿੰਦੇ ਅੱਜ ਗਰਮੀ ਵਾਲਾ ਆ ਅਤੇ ਫਾਈਨਲੀ ਗਰਮੀ ਆ ਰਹੀਆਂ ਨੇ।
ਹਾਂਜੀ ਹਾਂਜੀ, ਗਰਮੀਆਂ ਹੁਣ ਜੀ ਮਹਿਸੂਸ ਹੋ ਰਹੀਆਂ, ਪਿਛਲੇ 2-3 ਦਿਨ ਤੋਂ ਗਰਮੀ ਵਾਲਾ ਵੈਦਰ ਹੋਇਆ ਪਿਆ ਵਾ ਅਤੇ ਅੱਜ ਵੀ ਧੁੱਪ ਹੁਣ ਚੜ੍ਹ ਚੁੱਕੀ ਹੈ ਜੀ, ਅਤੇ ਗਰਮੀ ਰਹੇਗਾ ਮੌਸਮ।
ਠੀਕ ਹੈ, ਅਤੇ ਉੱਧਰ ਤੇਜ਼ ਹਵਾਵਾਂ ਦੱਸੀਆਂ ਗਈਆਂ ਨੇ ਮੈਲਬਨ ਦੇ ਵਿੱਚ, ਅਤੇ ਤੇਜ਼ ਹਵਾ ਨੇ ਤਸਮੇਨੀਆ ਦੇ ਵਿੱਚ ਬਹੁਤ ਵੱਡਾ ਨੁਕਸਾਨ ਕੀਤਾ, ਬੱਚਿਆਂ ਦੀ ਮੌਤ ਹੋਈ ਹੈ, ਪਲੀਜ਼ ਉਸ ਦੇ ਬਾਰੇ ਆਪਾਂ ਥੋੜ੍ਹੀ ਜਾਣਕਾਰੀ ਦੇਈਏ ਸਰੋਤਿਆਂ ਨੂੰ।
ਹਾਂਜੀ ਹਾਂਜੀ ਜੀ, ਉਹ ਮਤਲਬ ਬੜੀ ਮੰਦਭਾਗੀ ਘਟਨਾ ਵਾਪਰੀ ਹੈ, ਜਿੱਦਾਂ ਹਿਲਕ੍ਰਿਸਟ ਪ੍ਰਾਇਮਰੀ ਸਕੂਲ ਸੀਗਾ ਜੀ ਡੈਵਨਪੋਰਟ ਦੇ ਵਿੱਚ ਤਸਮਾਨੀਆ, ਜਿੱਥੇ ਘਟਨਾ ਵਾਪਰੀ ਆ, ਜਿੱਦਾਂ ਐਂਡ ਆਫ ਦੀ ਈਅਰ ਸੈਲੀਬ੍ਰੇਸ਼ਨ ਸਕੂਲਾਂ ਦੇ ਵਿੱਚ ਜਿਹੜੀਆਂ ਹੁੰਦੀਆਂ ਉਹ ਹੋ ਰਹੀਆਂ, ਤੇ ਈਅਰ 6 ਦੇ ਸਟੂਡੈਂਟ ਸੀਗੇ ਬੱਚੇ, ਤੇ 11 ਤੋਂ 12 ਸਾਲ ਇਹਨਾਂ ਦੀ ਉਮਰ ਸੀਗੀ ਜੀ, ਤੇ ਇਹਨਾਂ ਦੇ ਨਾਲ ਮੰਦਭਾਗੀ ਘਟਨਾ ਵਾਪਰੀ ਆ ਤੇ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਜੀ, ਤੇ ਉਦਾਂ ਤਸਮਾਨੀਆ ਸਰਕਾਰ ਨੇ ਸਾਰੇ ਸਕੂਲਾਂ ਦੇ ਵਿੱਚ ਜੰਪਿੰਗ ਕਾਸਲ ਜਿਹੜੇ ਹੈਗੇ ਉਹ ਬੈਨ ਕਰਤੇ ਆ।
ਅੱਛਾ,
ਹਾਂਜੀ, ਤੇ ਅੰਟਿਲ ਮਤਲਬ ਇਨਵੈਸਟੀਗੇਸ਼ਨ ਖਤਮ ਹੁੰਦੀ ਆ ਤੇ ਫਿਰ ਉਹਦੇ ਤੋਂ ਬਾਅਦ ਵੇਖੋ ਅਲਾਓ ਕਰਦੇ ਆ ਜਾਂ ਪਰਮਾਨੈਂਟਲੀ ਉਹਨੂੰ ਬੈਨ ਕਰਦੇ ਆ, ਪਰ ਹੁਣ ਤੋਂ ਉਦਾਂ ਉਹਨਾਂ ਨੇ ਬੈਨ ਕਰਤੇ ਆ।
ਹਾਂਜੀ, ਉਹ ਵੈਸੇ ਤਾਂ ਕਾਫੀ ਪ੍ਰਕੋਸ਼ਨਸ ਲਏ ਜਾਂਦੇ ਨੇ, ਕਿੱਲ ਵਗੈਰਾ ਗੱਡ ਕੇ ਉਹਨੂੰ ਐਂਕਰ ਕੀਤਾ ਜਾਂਦਾ ਆ, ਪਰ ਚਾਲ ਸਾਹਿਬ ਟਸਮੇਨੀਆ ਦੀ ਜਿਹੜੀ ਹਵਾ ਹੈ ਨਾ, ਵੈਸੇ ਅਮਰੀਕ ਭਾਅ ਜੀ ਨੂੰ ਪੁੱਛਾਂਗੇ, ਉਹ ਤਾਂ ਉੱਥੇ ਜਾਂਦੇ ਆਉਂਦੇ ਰਹੇ, ਨਾ ਮੈਂ ਗਿਆ ਨਾ ਤੁਸੀਂ ਗਏ ਹੋ, ਉੱਥੇ ਹਵਾ ਚੱਲਦੀ ਆ ਇੱਕਦਮ ਗਸਟ, ਜਿਹਨੂੰ ਗਸਟ ਵਿੰਡ ਕਹਿੰਦੇ ਆ ਨਾ, ਇੱਕਦਮ ਤੇਜ਼ ਆਉਂਦੀ ਆ, ਅਤੇ ਉਹ ਤਾਂ ਫਿਰ ਬਹੁਤ ਜ਼ਿਆਦਾ ਕਈ ਵਾਰੀ ਨੁਕਸਾਨ ਕਰ ਜਾਂਦੀ ਆ, ਅਤੇ ਆਪਾਂ ਭਾਅ ਜੀ ਉਹਨਾਂ ਨੂੰ ਪੁੱਛ ਲਾਂਗੇ ਇਹਦੇ ਬਾਰੇ। ਪਰ ਬੜਾ ਮਤਲਬ ਦੁੱਖ ਦਰਦ ਲੱਗਦਾ ਕਿ ਜਦੋਂ ਬੱਚੇ ਦੇਖੋ ਗ੍ਰੈਜੂਏਸ਼ਨ ਕਰਕੇ ਉਹਨੀ ਹਾਈ ਸਕੂਲ 'ਚ ਜਾਣਾ ਸੀ ਅਤੇ ਹੈ ਨਾ ਕੀ ਘਟਨਾ ਵਾਪਰੀ ਆ।
ਹਾਂਜੀ ਹਾਂਜੀ, ਬਹੁਤ ਬਹੁਤ ਹੀ ਜ਼ਿਆਦਾ ਮੰਦਭਾਗੀ ਘਟਨਾ ਹੋਈ ਹੈ ਜੀ, ਅਤੇ ਆਸ ਕਰਦੇ ਹਾਂ ਕਿ ਫੈਮਿਲੀਆਂ ਨੂੰ ਪਰਮਾਤਮਾ ਭਾਣਾ ਮੰਨਣ ਦਾ ਬਲ ਬਖਸ਼ੇ। ਹਾਂਜੀ ਹਾਂਜੀ, ਅੱਗੇ ਤੋਂ ਇਹੋ ਜਿਹੀ ਘਟਨਾ ਨਾ ਵਾਪਰੇ, ਹੁਣ ਇਨਵੈਸਟੀਗੇਸ਼ਨ ਹੋ ਰਹੀ ਹੈ, ਕੋਰਨਰ ਲਈ ਰਿਪੋਰਟ ਤਿਆਰ ਹੋ ਰਹੀ ਹੈ, ਤੇ ਵਰਕ ਸੇਫ ਵਰਕ ਤਸਮਾਨੀਆਂ ਵੀ ਨਾਲ, ਤੇ ਉਦਾਂ ਇਹਦੇ ਤੋਂ ਲੈਸਨ ਵੀ ਮਿਲਣਗੇ, ਹੋ ਸਕਦਾ ਅੱਗੇ ਲਈ ਕੋਈ ਵਧੀਆ ਪਾਲਿਸੀ ਜਾਂ ਕੁਝ ਜਿਹੜੀਆਂ ਵੀ ਚੇਂਜਿਸ ਹੋਣਗੀਆਂ ਉਹ ਆਉਣਗੀਆਂ, ਤੇ ਅੱਗੇ ਤੋਂ ਇਹੋ ਜਿਹੀ ਘਟਨਾ ਨਾ ਵਾਪਰੇ।
ਹਾਂਜੀ, ਤੇ ਇਸ ਤੋਂ ਬਾਅਦ ਕਿਹੜੀ ਖਬਰ ਆਪਾਂ ਸ਼ੇਅਰ ਕਰ ਰਹੇ ਹਾਂ?
ਇਸ ਤੋਂ ਬਾਅਦ ਜੀ ਆਪਣੇ ਸਰੋਤਿਆਂ ਨੂੰ ਜਿੱਦਾਂ ਪਤਾ ਹੀ ਹੈ ਪਹਿਲਾਂ ਕਿ ਨਿਊ ਸਾਊਥ ਵੇਲ ਦੇ ਵਿੱਚ ਪਹਿਲਾਂ ਆਪਾਂ ਨੂੰ ਮੋਬਾਈਲ ਸਪੀਡ ਕੈਮਰੇ ਦੇ ਸਾਈਨ ਹੁੰਦੇ ਸੀ, ਤੇ ਪਰ ਇਹਨਾਂ ਨੇ ਵਿੱਚੋਂ ਉਹਨਾਂ ਨੂੰ ਲਾਤਾ ਸੀ ਜੀ।
ਅੱਛਾ,
ਸਾਈਨ ਨੂੰ, ਤੇ ਪਰ ਉਹ ਹੁਣ ਗਵਰਨਮੈਂਟ ਤੇ ਪ੍ਰੈਸ਼ਰ ਬਹੁਤ ਵਧਿਆ ਲੋਕਾਂ ਦਾ, ਤੇ ਹੁਣ ਉਹ ਸਾਈਨ ਵਾਪਸ ਆ ਰਹੇ ਆ, ਤੇ ਫਰਵਰੀ 30 ਤੋਂ ਬਾਅਦ ਜਿੱਦਾਂ ਜਿਹੜੇ ਮੋਬਾਈਲ ਸਪੀਡ ਕੈਮਰਾ ਦੇ ਵਾਰਨਿੰਗ ਸਾਈਨਸ ਆ ਉਹ ਦੁਬਾਰਾ ਦੇਖਣ ਨੂੰ ਮਿਲਣਗੇ।
ਅੱਛਾ,
ਹਾਂਜੀ
ਹਾਂ, ਉਹ ਇੱਦਾਂ ਹੁੰਦੇ ਸੀ ਵੀ ਵਿਕਟੋਰੀਆ 'ਚ ਪਹਿਲਾਂ ਨਹੀਂ ਹੁੰਦੇ ਸੀਗੇ, ਉੱਥੇ ਸਾਈਨ ਬਸ ਕੈਮਰਾ ਲੱਗਾ ਹੈ, ਜਿਹੜਾ ਬਾਹਰ ਬਾਹਰੋਂ ਗਿਆ ਬੰਦਾ ਉਹ ਤਾਂ ਫਸ ਗਿਆ, ਲੋਕਲਸ ਨੂੰ ਪਤਾ ਹੁੰਦਾ ਸੀਗਾ, ਅਤੇ ਇੱਥੇ ਵੀ ਫਿਰ ਪੈਸੇ ਬਣਾਉਣ ਦੇ ਚੱਕਰ ਦੇ ਵਿੱਚ ਮੈਨੂੰ ਲੱਗਦਾ ਕਿ ਇੱਥੇ, ਕਿਉਂਕਿ ਇੱਦਾਂ ਕੈਮਰਿਆਂ ਦੇ ਲਾਗੇ ਜਾ ਕੇ ਬੰਦਾ ਹੌਲੀ ਹੋ ਜਾਂਦਾ ਸੀ ਅਤੇ ਫਿਰ ਲੰਘ ਜਾਂਦਾ ਹੁੰਦਾ ਸੀ, ਪਰ ਕਿਉਂਕਿ ਹਾਂ ਕਿਉਂਕਿ ਇੱਥੇ ਹੁਣ ਐਵਰੇਜ ਕੈਮਰੇ ਲਾਤੇ ਆ, ਮੈਂ ਕਾਫੀ ਟਰੈਵਲ ਕਰਦਾ ਤੁਹਾਨੂੰ ਪਤਾ ਹੀ ਹੈ, ਅਤੇ ਮੈਨੂੰ ਨਹੀਂ ਲੱਗਦਾ ਤੁਸੀਂ ਬਚ ਸਕਦੇ ਹੋ ਜੇ ਮਤਲਬ ਤੁਸੀਂ ਓਵਰ ਸਪੀਡਿੰਗ ਵਿਚਾਲੇ ਵੀ ਕਰਦੇ ਹੋ।
ਹਾਂਜੀ ਹਾਂਜੀ,
ਕਿਉਂਕਿ ਉਹ ਪੁਆਇੰਟ ਏ ਤੋਂ ਪੁਆਇੰਟ ਬੀ 5-10 ਕਿਲੋਮੀਟਰ ਦੇ ਵਿੱਚ ਉਹ ਐਵਰੇਜ ਲੈ ਲੈਂਦੇ ਨੇ, ਲਈ ਜਾਂਦੇ ਨੇ,
ਲਈ
ਤੇ
ਜਾਂਦੇ। ਹਾਂਜੀ
ਹਾਂ,
ਹਾਂਜੀ
ਸੋ ਇਸ
ਹਾਂਜੀ
ਕਰਕੇ ਮਤਲਬ ਜਿਹੜੀ ਸਪੀਡ ਹੈਗੀ ਉੱਤੇ ਧਿਆਨ ਰੱਖ ਕੇ ਕਰੂਜ਼ ਕੰਟਰੋਲ ਲਾ ਕੇ ਚੱਲੇ ਰਹੋ ਤੇ ਪੈਸੇ ਬਚ ਜਾਣਗੇ ਮੈਨੂੰ ਲੱਗਦਾ।
ਪੈਸੇ ਬਚ ਜਾਣਗੇ। ਬਿਲਕੁਲ ਜੀ, ਬਿਲਕੁਲ
ਹਾਂ ਜੀ।
ਬਿਲਕੁਲ।
ਇਸ ਤੋਂ ਅੱਗੇ ਜੀ
ਇਸ ਤੋਂ ਅੱਗੇ ਜੀ, ਜਿੱਦਾਂ ਇਹਦੇ ਕਰੋਨਾ ਕਾਲ ਦੇ ਦੌਰਾਨ ਕੀ ਹੋਇਆ ਵਾ ਕਿ ਲੋਕੀ ਛੁੱਟੀਆਂ ਤੇ ਹੋਲੀਡੇਜ਼ ਤੇ ਜ਼ਿਆਦਾ ਗਏ ਨਹੀਂ ਆ ਜੀ, ਤੇ
ਅੱਛਾ
ਕੰਮ ਕਾਰ ਜਿਹਨਾਂ ਦੇ ਚੱਲਦੇ ਰਹੇ ਉਹਨਾਂ ਦੇ ਕਰਦੇ ਰਹੇ ਆ, ਜਾਂ ਜਿਹੜੇ ਘਰੋਂ ਵੀ ਕਰ ਰਹੇ ਆ ਤੇ ਉਹ ਹੈਗੇ ਤੇ ਜੌਬ ਤੇ ਹੀ ਆ, ਤੇ ਕਹਿੰਦੇ ਵੀ ਐਨੂਅਲ ਲੀਵ ਜਿਹੜਾ ਬੈਲੈਂਸ ਆ ਰਿਕਾਰਡ ਹਿੱਟ ਹੋ ਗਿਆ, ਮਤਲਬ ਬਹੁਤ ਜ਼ਿਆਦਾ ਲੋਕਾਂ ਕੋਲ ਛੁੱਟੀ ਜਿਹੜੀ
ਅੱਛਾ
ਉਹ ਪਈ ਆ ਜੀ, ਕੰਪੇਅਰ ਟੂ 2020 ਤੋਂ 2021 ਵਾਲੇ ਸਾਲ ਦੇ ਵਿੱਚ 32% ਉਹ ਐਨੂਅਲ ਲੀਵ ਤੇ ਹੋਰ ਇੰਟਾਈਟਲਮੈਂਟ ਜਿਹੜੀਆਂ ਲੋਕਾਂ ਦੀਆਂ ਵੱਧ ਗਈਆਂ।
ਇਹ ਕੰਮ ਤਾਂ ਕੋਈ ਚੱਲਿਆ ਨਹੀਂ, ਛੁੱਟੀਆਂ ਕਿੱਦਾਂ ਨੇ? ਲੋਕ ਘਰੇ ਵੀ ਰਹੇ ਆ, ਭਾਜੀ ਦੀਆਂ ਤਾਂ ਫਿਰ ਪੌਂ 12 ਆ, ਅਮਰੀਕ ਭਾਜੀ ਉਹਨਾਂ ਦੀ ਛੁੱਟੀਆਂ ਬਹੁਤ ਵੱਧ ਗਈਆਂ ਹੋਣੀਆਂ।
ਹਾਂਜੀ ਹਾਂਜੀ, ਮਤਲਬ ਜਿੰਨੀਆਂ ਵੀ ਹੁਣ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਘਰੋਂ ਕੰਮ ਕਰਦੇ ਰਹੇ ਆ ਉਹ ਮਤਲਬ ਇੰਟਾਈਟਲਮੈਂਟ ਤੇ ਇਕੱਠੀਆਂ ਹੁੰਦੀਆਂ ਰਹੀਆਂ, ਤੇ ਛੁੱਟੀਆਂ ਤੇ ਕਿਤੇ ਗਿਆ ਨਹੀਂ ਜੀ ਕੋਈ, ਤੇ ਇਹ ਕੰਪਨੀਆਂ ਤੇ ਹੁਣ ਮਤਲਬ ਕਾਫੀ ਉਹ ਕਹਿ ਰਹੇ ਵੀ ਅਗਲੇ ਸਾਲ ਹੋ ਸਕਦਾ ਵੀ ਇੰਪਲੋਈਜ਼ ਜ਼ਿਆਦਾ ਛੁੱਟੀਆਂ ਅਪਲਾਈ ਕਰਨ, ਤੇ ਫਿਰ ਉਹਨਾਂ ਨੂੰ ਸਟਾਫ ਨੂੰ ਛੁੱਟੀਆਂ ਤੇ ਘੱਲਣ 'ਚ ਮੁਸ਼ਕਲ ਆਵੇ ਵੀ ਕੌਣ ਕਦੋਂ ਜਾਊਗਾ ਕੌਣ ਕਦੋਂ ਨਹੀਂ ਜਾਊਗਾ।
ਹਾਂਜੀ, ਕਿਆ ਬਾਤ ਹੈ।
ਤੇ ਇਸ ਤੋਂ ਇਲਾਵਾ ਇੱਕ ਹੋਰ ਜਿੱਦਾਂ ਜੀ ਸਟੱਡੀ ਆਈ ਆ ਵੀ ਕਿਹੜੀਆਂ ਵੱਧ ਪੈਸੇ ਕਮਾਉਣ ਵਾਲੀਆਂ ਪਰ ਆਵਰਲੀ ਜੌਬਾਂ ਜਿਹੜੀਆਂ ਮਤਲਬ ਆਸਟ੍ਰੇਲੀਆ ਦੇ ਵਿੱਚ ਹੈਗੀਆਂ,
ਅੱਛਾ
ਤੇ ਮਾਈਨਿੰਗ ਦੀ ਆਈ ਆ ਜੀ ਉਹਦੇ ਵਿੱਚ, ਜਿੱਦਾਂ 42 ਕੁ ਘੰਟੇ ਕੰਮ ਕਰਕੇ ਤੇ ਐਵਰੇਜ ਵੀਕਲੀ ਜਿਹੜੀ ਹੈ ਉਹਦੀ ਸੈਲਰੀ ਆਉਂਦੀ ਆ $2,744 ਜੀ,
ਅੱਛਾ
ਤੇ $65 ਆਵਰਲੀ ਬਣਦੇ ਆ ਉਹ
ਮਾਈਨਿੰਗ ਦੇ ਵਿੱਚ।
ਉਤੋਂ ਮਾਈਨਿੰਗ ਚ। ਉਹਦੇ ਤੋਂ ਬਾਅਦ ਫਿਰ ਜਿੱਦਾਂ ਇਲੈਕਟ੍ਰਿਸਿਟੀ ਗੈਸ ਵਾਟਰ ਜਾਂ ਵੇਸਟੇਜ ਸਰਵਿਸਿਜ਼ ਵਾਲੇ ਆ ਜੀ ਜਿਹੜੇ, ਇਹ 36 ਕੁ ਘੰਟੇ ਕੰਮ ਕਰਕੇ ਤੇ $1,951 ਇਹਨਾਂ ਦੇ ਬਣਦੇ, $2,000 ਦੇ ਲੱਗੇ, ਤੇ $53 ਪਰ ਆਵਰ ਪੈਂਦੇ ਆ ਜੀ ਇਹਨਾਂ ਨੂੰ।
ਅੱਛਾ,
ਤੇ ਉਸ ਤੋਂ ਇਲਾਵਾ ਇਨਫੋਰਮੇਸ਼ਨ ਮੀਡੀਆ ਵਾਲੇ ਫਿਰ ਆ ਜਾਂਦੇ ਆ ਜੀ $50 ਪਰ ਆਵਰ, ਫਿਰ ਫਾਈਨਾਂਸ਼ੀਅਲ ਸਰਵਿਸਿਜ਼ ਵਾਲੇ ਤੇ ਪਬਲਿਕ ਐਡਮਿਨਿਸਟ੍ਰੇਸ਼ਨ ਵਾਲੇ ਉਹ ਵੀ $50 ਦੇ ਲਾਗੇ, ਕੰਸਟਰਕਸ਼ਨ ਵਾਲੇ ਵੀ ਜੀ $47 ਦੇ ਲਾਗੇ ਐਵਰੇਜ। ਇਹ ਵਾਲੀਆਂ ਜੌਬਾਂ ਜਿਹੜੀਆਂ ਉਹਨਾਂ ਨੇ ਕੱਢੀਆਂ ਕਿ ਟੌਪ ਅਰਨਿੰਗ ਜੌਬਸ ਵਾ ਪਰ ਆਵਰ ਦੇ ਹਿਸਾਬ
ਪਰ
ਨਾਲ।
ਆਵਰ ਦੇ ਹਿਸਾਬ ਨਾਲ
ਹਾਂਜੀ
ਠੀਕ ਹੈ। ਤੇ ਆਪਾਂ ਤਾਂ ਕਿਸੇ 'ਚ ਵੀ ਨਹੀਂ ਫਿੱਟ ਹੁੰਦੇ ਫਿਰ।
ਨਹੀਂ ਆਪਾਂ ਆਪਾਂ ਉਹਨਾਂ 'ਚ ਨਹੀਂ ਆ ਜਾਂਦੇ ਬੁਲਸ਼ਿਟ ਜੌਬਾਂ 'ਚ।
ਨਹੀਂ ਨਹੀਂ ਆਪਾਂ ਜਿਹੜੇ ਮਾਈਨਸ 'ਚ ਜਿਹੜੇ ਮਾਈਨਸ 'ਚ ਜਾਂਦੇ ਆ ਉਹ ਇਹਨਾਂ ਦੇ ਪਲੱਸ ਤਾਂ ਹੁੰਦੇ ਆ ਕਿਉਂਕਿ ਅਸੀਂ ਮਾਈਨਸ 'ਚ ਗਏ ਹੋਈਦਾ ਨਾ, ਦੂਜੇ ਪਾਸੇ ਦੇਣ ਵਾਲੇ ਅਸੀਂ ਹਾਂ ਨਾ। ਨਹੀਂ ਨਹੀਂ ਗੱਲ ਤਾਂ ਠੀਕ ਹੈ, ਪਰ ਮਾਈਨਿੰਗ ਦੀ ਜੋਬਸ ਦੇ ਬਾਰੇ ਮੈਂ ਜਾਣਦਾ ਵੈਸਟਰਨ ਆਸਟ੍ਰੇਲੀਆ ਤੋਂ, ਆਪਣੇ ਕਈ ਮਿੱਤਰ ਉੱਥੇ ਕੰਮ ਕਰਦੇ ਆ, ਇੱਥੇ ਸਾਡਾ ਗੁਆਂਢੀ ਵੀ ਜਾਂਦਾ ਕਰਨ, ਸਾਡਾ ਇੱਕ ਇਲੈਕਟ੍ਰੀਸ਼ਨ ਉਹ ਵੀ ਮਾਈਨਸ 'ਚ ਕੰਮ ਕਰਨ ਜਾਂਦਾ ਹੈ, ਅਤੇ ਉੱਥੇ ਸ਼ਿਫਟਾਂ ਲੱਗਦੀਆਂ ਨੇ ਨਾ, 4 ਸ਼ਿਫਟਾਂ ਲੱਗਦੀਆਂ ਨੇ, ਤੇ ਫਲਾਈ ਇਨ ਫਲਾਈ ਆਊਟ ਹੈ। ਜੇ ਤਨਖਾਹ ਜ਼ਿਆਦਾ ਆ ਨਾ ਤਾਂ ਖਰਚੇ ਵੀ ਬਹੁਤ ਜ਼ਿਆਦਾ, ਜਿਹੜੇ ਉੱਥੇ ਕਿਰਾਇਆ ਆ ਉੱਥੇ, ਕਿਉਂਕਿ ਆਰਟੀਫਿਸ਼ਲੀ ਸਾਰਾ ਸਸਟੇਨ ਕਰਨਾ, ਦੂਰੋਂ ਹੀ ਸਮਾਨ ਲੈ ਕੇ ਜਾਣਾ, ਪਾਣੀ ਵੀ ਦੂਰੋਂ ਹੀ ਲੈ ਕੇ ਜਾਣਾ, ਅਤੇ ਜਨਰੇਟਰ ਚੱਲਦੇ ਆ, ਅਕੋਮੋਡੇਸ਼ਨ ਜਿਹੜੀ ਆ ਉਹ ਔਫ ਔਫ ਸਾਈਟ ਹੁੰਦੀ ਆ, ਉੱਥੇ ਹੀ ਹੁੰਦੀ ਆ, ਇੱਦਾਂ ਹੀ ਇੱਧਰ ਮਾਊਂਟ ਆਈਜ਼ਾ ਆ, ਉੱਥੇ ਜੇ ਤਨਖਾਹ ਇੰਨੀ ਹੈ ਤਾਂ ਉੱਥੇ ਜਿਹੜਾ ਕਿਰਾਇਆ ਆ, ਕਿਰਾਇਆ ਵੀ $1,200 ਹੈ ਨਾ ਮਹੀਨੇ ਦਾ, ਇੱਕ ਕਿਊਬੀਕਲ ਦਾ, ਅਤੇ ਇੱਦਾਂ ਕਰਕੇ ਉਹ ਜੇ ਪੈਸੇ ਵੱਧ ਵੀ ਆ ਤਾਂ ਖਰਚੇ ਵੀ ਫਿਰ ਵੱਧ ਹੁੰਦੇ ਨੇ ਉੱਥੇ ਰਹਿਣ ਦੇ, ਕਰਦੇ ਗੱਲ ਉੱਥੇ ਹੀ ਆ ਜਾਂਦੀ ਹੈ ਘੁੰਮ ਘੁੰਮਾ ਕੇ, ਤਾਂ ਇਹਦੇ ਨਾਲ ਤਾਂ ਚਲੋ ਐਨੀ ਵੇ ਬੰਦੇ ਨੂੰ ਕੰਮ ਕਰਨਾ ਚਾਹੀਦਾ, ਆਪਾਂ ਇੱਦਾਂ ਨਹੀਂ ਕਹਿੰਦੇ, ਇੱਦਾਂ ਤਾਂ ਖੁਸ਼ੀ ਹੁੰਦੀ ਨਾ ਜ਼ਿਆਦਾ ਮਿਲ ਰਹੇ ਆ।
ਹਾਂਜੀ ਹਾਂਜੀ ਹਾਂਜੀ, ਮਤਲਬ ਇੱਕ ਇੱਕ ਤਰ੍ਹਾਂ ਦੀ ਖੁਸ਼ੀ ਹੁੰਦੀ ਬੰਦੇ ਨੂੰ, ਮੈਨੂੰ ਜ਼ਿਆਦਾ ਮਿਲਦੇ। ਇਸ ਤੋਂ ਇਲਾਵਾ ਜੀ ਬੈਂਕ ਆਫ ਇੰਗਲੈਂਡ ਦੀ ਮਤਲਬ ਇੰਟਰਸਟ ਰੇਟ ਜਿਹੜਾ ਉਹ ਲਿਫਟ ਕੀਤਾ ਵਾ 0.25%।
ਅੱਛਾ
ਹਾਂਜੀ, ਉਹਨਾਂ ਨੇ ਵਧਾਤਾ ਕਿ ਵੀ ਇਨਫਲੇਸ਼ਨ ਜਿਹੜੀ ਬਹੁਤ ਜ਼ਿਆਦਾ ਵੱਧ ਰਹੀ ਆ, ਤੇ ਅਨਇੰਪਲੋਇਮੈਂਟ ਵਾਹਵਾ ਘੱਟ ਗਈ ਆ, ਤੇ ਹੁਣ ਮਤਲਬ ਜਿੱਦਾਂ ਸਪੀਡ ਤੇ ਭਜਾਈ ਜਾ ਰਹੇ ਇਕੋਨਮੀ ਵੀ ਓਵਰਹੀਟ ਹੋ ਜੂਗੀ, ਹੁਣ ਇਹਨੂੰ ਸਲੋ ਡਾਊਨ ਕਰਨਾ, ਤੇ ਨਿਊਜ਼ੀਲੈਂਡ ਤੇ ਕੋਰੀਆ ਤੋਂ ਬਾਅਦ ਇਹ ਆ, ਤੇ ਹੁਣ ਮਤਲਬ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਤੇ ਵੀ ਕਾਫੀ ਪ੍ਰੈਸ਼ਰ ਵੱਧ ਰਿਹਾ। ਦੇਖੋ ਇਹਨਾਂ ਨੇ ਉਦਾਂ 2023 ਤੱਕ ਕਿਹਾ ਵਾ ਵੀ ਨਹੀਂ ਲਿਫਟ ਕਰਾਂਗੇ, ਜੇ ਫਿਰ ਜ਼ਿਆਦਾ ਪ੍ਰੈਸ਼ਰ ਰਿਹਾ ਤੇ ਹੋ ਸਕਦਾ ਵੀ ਪਹਿਲਾਂ ਹੀ ਵਧੇ।
ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਜੇ ਇੰਗਲੈਂਡ 'ਚ ਵਧਿਆ ਤਾਂ ਜ਼ਰੂਰੀ ਥੋੜ੍ਹੋ ਆਸਟ੍ਰੇਲੀਆ 'ਚ ਵੀ ਵਧਣਾ ਹੀ ਹੈ। ਤੇ ਐਵੇਂ ਗਵਾਂਢੀਆਂ ਨੂੰ ਦੇਖ ਦੇਖ ਕੇ ਵਧਾਈ ਜਾਂਦੇ ਆ।
ਦੇਖ ਬਿਲਕੁਲ ਜੀ ਬਿਲਕੁਲ। ਇਹ ਤੇ ਹੁਣ ਜਿਹੜੀ ਇਹ ਵਾਲੀ ਗੱਲ ਆਪਾਂ ਕਰਦੇ ਹਾਂ ਜੀ ਕਿ ਵੀ ਇੰਟਰਸਟ ਰੇਟ ਦੀ ਜਾਂ ਜਿੱਦਾਂ ਪੈਸੇ ਦੀ ਅਰਨਿੰਗ ਦੀ ਗੱਲ ਕਰਦੇ ਹਾਂ, ਇਹ ਤੇ ਜੀ ਹੁਣ ਇਸ ਗੱਲਾਂ ਤੋਂ ਪਤਾ ਲੱਗਦਾ ਵੀ ਜਿੱਦਾਂ ਹੁਣ ਸਿਡਨੀ ਸਿਟੀ ਚ ਜਾਂ ਇੱਧਰ ਸ਼ੋਪਿੰਗ ਸੈਂਟਰਾਂ ਚ ਜਾਂ ਇੱਧਰ ਉੱਧਰ ਜਾਈਦਾ ਤੇ ਜੀ ਸ਼ੋਪਿੰਗ ਸੈਂਟਰ ਸ਼ੋਪਾਂ ਰੈਸਟੋਰੈਂਟ ਵਗੈਰਾ ਸਾਰੀਆਂ ਚੀਜ਼ਾਂ ਇੱਦਾਂ ਫੁੱਲ ਔਨ ਹੋਈਆਂ ਪਈਆਂ ਵਾ ਕਿ ਮਤਲਬ ਜਿੱਦਾਂ ਲੋਕਾਂ ਨੂੰ ਸਮਝ ਨਹੀਂ ਲੱਗ ਰਹੀ ਵੀ ਕੀ ਖਰੀਦੀਏ ਤੇ ਕੀ ਛੱਡੀਏ, ਕੀ ਖਾਈਏ ਤੇ ਕੀ ਨਾ ਖਾਈਏ।
ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ, ਮੇਰਾ ਤਾਂ ਖਿਆਲ ਤੁਰਨ ਫਿਰਨ ਹੀ ਜਾਂਦੇ ਲੋਕ, ਘੁੰਮਣ ਫਿਰ ਭੀੜ ਦੇਖਣ ਹੀ ਜਾਂਦੇ, ਹੋਰ ਤਾਂ ਕਿਉਂਕਿ ਸਮਾਨ ਤਾਂ ਤਕਰੀਬਨ ਸਾਰਿਆਂ ਕੋਲ ਹੈਗਾ ਆ। ਹੁਣ ਟੀਵੀ ਅੱਜ ਕੱਲ੍ਹ ਕੋਈ ਦੇਖਦਾ ਨਹੀਂ, VCR ਦਾ ਜ਼ਮਾਨਾ ਨਹੀਂ ਰਿਹਾ, ਫਿਲਮਾਂ ਨੈੱਟਫਲਿਕਸ 'ਤੇ ਆ ਰਹੀਆਂ ਨੇ, ਠੀਕ ਹੈ, ਅਤੇ ਫੋਨਾਂ ਦੇ ਉੱਤੇ ਸਾਰਾ ਕੁਝ ਹੋ ਰਿਹਾ, ਅਤੇ ਡਾਇਟਰਾਂ ਨੇ ਖਾਣਾ ਬੰਦ ਕੀਤਾ ਆ, ਖਾਣ ਬਾਹਰ ਦਿੰਦੇ ਨਹੀਂ ਹੈਗੇ। ਮੈਨੂੰ ਤਾਂ ਲੱਗਦਾ ਚਾਲ ਸਾਹਿਬ ਲੋਕ ਭੀੜ ਦੇਖਣ ਜਾਂਦੇ ਆ, ਸਮਾਨ ਸਮੂਨ ਨਹੀਂ ਖਰੀਦਦੇ।
ਲੱਗਦਾ ਤੇ ਇੱਦਾਂ ਹੀ ਆ ਜੀ ਕਿ ਵੀ ਮਤਲਬ ਪੈਸੇ ਲੋਕਾਂ ਕੋਲ ਹੈਗੇ ਪਰ ਸਮਝ ਨਹੀਂ ਲੱਗ ਰਹੀ ਉਹਨਾਂ ਨੂੰ ਕਿ ਜਾਂ ਵੀ ਹੁਣ ਖਰੀਦਿਆ ਕੀ ਜਾਵੇ, ਕਿਉਂਕਿ ਕੱਪੜੇ ਲੀੜੇ ਵੀ ਬਹੁਤ ਆ ਤੇ ਸਾਰਾ ਕੁਝ ਘਰੇ ਤੇ ਜਿੱਦਾਂ ਤੁਸੀਂ ਕਿਹਾ ਹੈਗਾ ਹੀ ਆ
ਆਹੋ
ਤੇ ਉਹੀ ਚੀਜ਼ਾਂ ਬਾਰ ਬਾਰ ਤੁਸੀਂ ਕਿੰਨੀਆਂ ਕੁ ਖਰੀਦ ਲੋਗੇ।
ਆਹੋ ਉਹੀ ਤਾਂ ਗੱਲ ਹੈ ਨਾ, ਹੁਣ ਅਮਰੀਕ ਭਾਜੀ ਕੋਲ 27 ਕੋੜ ਦੇ ਪਜਾਮੇ ਪਹਿਲਾਂ ਹੀ ਆ, 128ਵਾਂ ਲੈ ਕੇ ਕਰੂਗੇ ਕੀ, ਹੈ ਨਾ। ਤੇ
ਬਿਲਕੁਲ ਬਿਲਕੁਲ ਬਿਲਕੁਲ।
ਚਲੋ ਹੁਣ ਜਾਂਦੇ ਜਾਂਦੇ ਇੱਕ ਚੁਟਕਲਾ ਸੁਣਾ ਦਿਓ।
ਹਾਂਜੀ ਚੁਟਕਲਾ ਬਹਾਦਰ ਸਿੰਘ ਵਾਲਾ ਹੀ ਆ ਜੀ ਕਿ
ਸ਼ਾਨਦਾਰ ਸੀਰੀਜ਼ ਚੱਲ ਰਹੀ ਸਾਡੀ
40 ਦਿਨ ਜਿੱਦਾਂ ਇੰਡੀਆ ਚੱਲ ਰਹੇ ਆ ਤੇ ਉਹ ਬਹਾਦਰ ਸਿੰਘ ਨਾ ਸਵੇਰੇ ਸਵੇਰੇ ਸੈਰ ਕਰਨ ਜਾਂਦਾ ਤੇ ਧੁੰਦ ਧੰਦ ਪਈ ਹੁੰਦੀ ਆ
ਅੱਛਾ
ਤੇ ਸੈਰ ਕਰਕੇ ਆਣ ਕੇ ਤੇ ਘਰ ਦੇ ਬਾਹਰ ਆਣ ਕੇ ਨਾ ਰੋਈ ਜਾਂਦਾ ਤੇ ਉੱਚੀ ਉੱਚੀ ਏਦਾਂ ਰੋਣ ਡਿਆ ਹੁੰਦਾ ਤੇ ਘਰ ਵਾਲੀ ਉਹਦੀ ਬਾਹਰ ਆਉਂਦੀ ਤੇ ਕਹਿੰਦੀ ਕੀ ਗੱਲ ਹੋ ਗਈ ਤੁਸੀਂ ਰੋਈ ਰੋਈ ਕਿਉਂ ਜਾਂਦੇ ਜੋ
ਅੱਛਾ
ਤੇ ਕਹਿੰਦਾ ਕੀ ਦੱਸਾਂ ਧੁੰਦ ਹੀ ਇੰਨੀ ਪਈ ਸੀ ਪਤਾ ਹੀ ਨੀ ਕਿਹੜਾ ਚਪੇੜਾ ਮਾਰ ਗਿਆ।
ਅੱਛਾ ਧੁੰਦ ਦੇ ਵੀ ਸੀਜ਼ਨ ਚੱਲ ਰਿਹਾ, ਸੋ ਬਚਾ ਕੇ ਰੱਖੋ ਜੀ ਆਪਣੇ ਆਪ ਨੂੰ ਇੰਡੀਆ ਵਾਲੇ,
ਆਪਣੇ ਆਪ ਨੂੰ ਬਿਲਕੁਲ
ਪਤਾ ਨੀ ਕਿਹੜਾ ਚਪੇੜਾ ਮਾਰ ਜਾਵੇ। ਤੇ ਠੀਕ ਹੈ ਚੱਲ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ।
ਹਾਂਜੀ ਜੀ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਸਰੋਤਿਆਂ ਦਾ ਵੀ ਤੇ ਆਸ ਕਰਦੇ ਸਾਰਿਆਂ ਦਾ ਦਿਨ ਚੰਗਾ ਬੀਤੇ ਤੇ ਸੁਣਦੇ ਹਾਂ ਜੀ ਪ੍ਰੋਗਰਾਮ।
ਠੀਕ ਹੈ, ਸ਼ੁਕਰਾਨਾ ਜੀ। ਸੋ ਚਾਲ ਸਾਹਿਬ ਸਾਡੇ ਨਾਲ ਜੁੜੇ ਨੇ, ਜੁੜਦੇ ਨੇ ਸਿਡਨੀ ਤੋਂ, ਤੇ ਆਓ ਇੱਕ ਹੋਰ ਰੋਮਾਂਟਿਕ ਜਿਹਾ ਗੀਤ ਸੁਣਦੇ ਹਾਂ ਹਿੰਦੀ ਦਾ, ਉਸ ਤੋਂ ਬਾਅਦ ਫਿਰ ਆਪਾਂ ਗੱਲਬਾਤ ਆਪਣੀ ਜਾਰੀ ਰੱਖਾਂਗੇ। ਸਲਾਮੀ ਫਿਲਮ ਦੇ ਵਿੱਚੋਂ ਇਹ ਗੀਤ ਲਿਆ ਗਿਆ ਕੁਮਾਰ ਸਾਨੂ ਔਰ ਆਸ਼ਾ ਭੋਂਸਲੇ ਦੀ ਆਵਾਜ਼ ਦੇ ਵਿੱਚ।
चेहरा क्या देखते हो दिल में उतर कर देखो ना, दिल में उतर कर देखो ना। चेहरा क्या देखते हो दिल में उतर कर देखो ना, दिल में उतर कर देखो ना। मौसम पल में बदल जाएगा, पत्थर दिल भी पिघल जाएगा। मेरी मोहब्बत में है कितना असर देखो ना, कितना असर देखो ना।
ਕਿਤਨਾ
हबीबाओ ऐसे ना इतराओ मुझसे सनम दूर बैठे हो क्या थोड़े करीब आओ ऐसे ना इतराओ मुझसे सनम दूर बैठे हो क्या बेचैन कर दूंगा इतना तुम्हें आके लिपट जाओगी दिल रुबा ऐसे क्या सोचती हो आके इधर देखो ना आके इधर देखो ना
प्रोग्राम दिल वाली गल दे स्पोंसर ने HK किड्स बच्चों के ट्रेडिशन अते वेस्टर्न वीयर लिए याद रखो HK किड्स
दिल नाल दिल मिले ताइयों गल बनती है यार बल यार दा ध्यान होना चाहिए गल हुई हुंदी जिदे विच कोई गल होवे गल्लां विचों गल दा ज्ञान होना चाहिए मैं हां दोस्तो अमनदीप सिद्धू मसलियां दे निकलदे ने हरमन रेडियो ते हल आपां रल मिल करांगे दिल वाली गल की ने दुनिया भर दियां खबरां की है मौसम दा हाल किस देश ने कीती नुक्ताचीनी किस हीरो नू हो गया प्यार किसने मारिया किते तरना की दी बन गई सरकार विच मिठे मिठे गीत होणगे ते सजणा दा सत्कार फिर तीर सिद्धे होणगे मुश्किलां दे वल वीकेंड ते सुबह करांगे आपां जदों दिल वाली गल
जी आस्ट्रेलिया दे वीकेंड दे गल चल रही है शनिचरवार प्रोग्राम दिल वाली गल ते मैं थोड़ा होस्ट अमनदीप सिद्धू कौफसार वरतों ते मेरे नाल अमरीक फलोरा भाजी जुड़ चुके ने सिडनी तो ते उन्हां दा स्वागत करदे हां सत श्री अकाल भाजी जी आयां नूं
जी आयां नूं अमनदीप सत श्री अकाल ते हरमन रेडियो सारे श्रोतियां नूं भी सत श्री अकाल नमस्कार आदाब जिथे जिथे भी वो प्रोग्राम सुनदे आ आस करदे आ कि वह बहुत खुशियां खेड़े माण रहे होणगे ਤੇ ਆਪਣਾ ਜਿਹੜਾ ਜੀਵਨ ਹੈ ਉਹਦਾ ਜਿਹੜਾ ਪ੍ਰਵਾਹ ਆ ਉਹਦੇ ਵਿੱਚ ਬਹੁਤ ਚੰਗੀ ਤਰ੍ਹਾਂ ਵਿਸਰ ਰਹੇ ਹੋਣਗੇ ਜੀ ਅਮਨਦੀਪ
ਜੀ ਭਾਅ ਜੀ, ਚਲੋ ਵਧੀਆ, ਚਾਲ ਸਾਹਿਬ ਨੇ ਦੱਸਤਾ ਸੀ ਕਿ ਤੁਹਾਡੇ ਹੁਣ ਮਾੜੀ ਮਾੜੀ ਗਰਮੀ ਆਉਣ ਲੱਗ ਪਈ ਆ, ਠੀਕ ਹੈ। ਅਤੇ ਇੱਕ ਤਾਂ ਹੋਰ ਬੜੀ ਵਧੀਆ ਖਬਰ ਦੇ ਗਏ ਆ ਵੀ ਜਿਹੜੀਆਂ ਛੁੱਟੀਆਂ 32% ਜਮ੍ਹਾਂ ਹੋ ਗਈਆਂ ਨੇ। ਅਤੇ ਭਾਅ ਜੀ, ਤੁਸੀਂ ਸਕੂਲੇ ਇੱਕ ਦਿਨ ਨਹੀਂ ਗਏ ਇਸ ਸਾਲ, ਅਤੇ ਛੁੱਟੀਆਂ ਤੁਹਾਡੀਆਂ ਵਧੀ ਗਈਆਂ, ਅਤੇ ਹੋਰ ਛੁੱਟੀਆਂ ਦੀ ਗੱਲ ਹੈ, ਤੁਸੀਂ ਅੱਕ ਨਹੀਂ ਗਏ ਛੁੱਟੀਆਂ ਤੋਂ, ਮੈਨੂੰ ਦੱਸੋ ਤਾਂ ਸਹੀ
ਜੀ। ਅਮਨਦੀਪ, ਹੁਣ ਹੁਣ ਅੱਜ ਜਿਹੜੀਆਂ ਛੁੱਟੀਆਂ ਸ਼ੁਰੂ ਹੋਈਆਂ ਆ ਉਹ 47 ਦਿਨ ਦੀਆਂ ਛੁੱਟੀਆਂ ਲਗਾਤਾਰ ਆ, ਉਹਦੇ ਵਿੱਚ ਕਾਫੀ ਬੋਰੀਅਤ ਵੀ ਹੁੰਦੀ ਆ ਤੇ ਘਰੇ ਬੈਠਣਾ ਪੈਂਦਾ, ਫਿਰ ਬੰਦਾ ਕੋਈ ਇੱਦਾਂ ਸੋਚਦਾ ਚਲੋ ਕੋਈ ਹੋਰ ਹੀ ਜੋਬ ਕਰ ਲੈਂਦੇ, ਉਨੇ ਚਿਰ ਆਪਣੇ ਆਪ ਨੂੰ ਬਿਜ਼ੀ ਵੀ ਰੱਖਣਾ ਪੈਂਦਾ ਨਾ, ਜੇ ਤੁਸੀਂ ਘਰੇ ਬੈਠੇ ਹੋ ਤਾਂ ਉੱਦਾਂ ਟੈਨਸ਼ਨ ਜੇ ਬਹੁਤ ਆਉਣ ਲੱਗ ਪੈਂਦੀ। ਉੱਦਾਂ ਛੁੱਟੀਆਂ ਚੰਗੀਆਂ ਲੱਗਦੀਆਂ ਹੁੰਦੀਆਂ, ਜ਼ਿਆਦਾ ਛੁੱਟੀਆਂ ਨਹੀਂ ਵੈਸੇ ਚੰਗੀਆਂ ਹੁੰਦੀਆਂ, ਜੇ 10-12 ਹੋਣ 2 ਹਫ਼ਤੇ ਦੀਆਂ ਹੋਣ ਉਹ ਤਾਂ ਠੀਕ ਹੁੰਦੀਆਂ। ਹੁਣ ਵੈਸੇ ਵੀ ਪਾਬੰਦੀਆਂ ਲੱਗੀਆਂ, ਕਰੋਨਾ ਵਾਇਰਸ ਵੀ ਆ ਅਤੇ ਉਹਦੇ ਨਾਲ ਤੁਹਾਡੇ ਬਾਹਰ ਵੀ ਨਹੀਂ ਜਾ ਸਕਦੇ, ਤੁਸੀਂ ਕਿਸੇ ਦੂਜੇ ਦੇਸ਼ 'ਚ ਨਹੀਂ ਜਾ ਸਕਦੇ, ਜੇ ਜਾਂਦੇ ਹਾਂ ਤਾਂ ਉਹ 'ਚ ਰਿਸਕ ਬੜਾ ਆ, ਦੂਜੇ ਸਟੇਟਾਂ 'ਚ ਵੀ ਕਾਫੀ ਪੰਗਾ ਪਿਆ ਆ। ਪਰ ਇੱਕ ਗੱਲ ਆ, ਜੇ ਤੁਹਾਨੂੰ ਖੇਡਾਂ ਦਾ ਸ਼ੌਕ ਆ ਤਾਂ ਕ੍ਰਿਕਟ ਜ਼ਰੂਰ ਇੱਥੇ ਹੋ ਰਹੀ ਹੈ, ਐਸ਼ ਸੀਰੀਜ਼ ਹੋ ਰਹੀ ਆ, ਉਹਦੇ ਉਹ ਟੈਸਟ ਮੈਚਸ ਤੁਸੀਂ ਦੇਖਣ ਜਾ ਸਕਦੇ ਆ, ਆਪਣਾ ਸਮਾਂ ਬਤੀਤ ਕਰ ਸਕਦੇ ਜੇ ਤੁਸੀਂ ਇੰਟਰਸਟਡ ਆ ਤਾਂ। ਵੈਸੇ ਤੁਸੀਂ ਅਕੋਮੋਡੇਸ਼ਨ ਦੀ ਗੱਲ ਕੀਤੀ ਹੈ, ਛੁੱਟੀਆਂ ਜਿਹੜੀਆਂ ਆ ਜਦੋਂ ਤੁਸੀਂ ਜੋਬ ਕਰਦੇ ਆ ਤਾਂ ਤੁਹਾਡੀਆਂ ਜਿਹੜੀਆਂ ਹਰ ਸਾਲ ਛੁੱਟੀਆਂ ਤੁਹਾਡੇ ਖਾਤੇ ਵਿੱਚ ਜਮ੍ਹਾਂ ਹੁੰਦੀਆਂ ਰਹਿਣੀਆਂ, ਜਦੋਂ ਤੁਸੀਂ ਫਿਰ ਅਖੀਰ ਦੇ ਵਿੱਚ ਉਹ ਛੁੱਟੀਆਂ ਦੇ ਜਾਂ ਤਾਂ ਤੁਸੀਂ ਪੈਸੇ ਲੈ ਸਕਦੇ ਆ ਜਾਂ ਫਿਰ ਲੀਵ ਜਿੱਦਾਂ ਤੁਸੀਂ ਹੋਰ ਛੁੱਟੀਆਂ ਲੈ ਘਰ ਬੈਠ ਸਕਦੇ ਆ ਰਿਟਾਇਰਮੈਂਟ ਹੋਣ ਤੋਂ ਪਹਿਲਾਂ, ਉਹ ਅਕਮੂਲੇਟ ਹੁੰਦੀਆਂ ਰਹਿਣੀਆਂ। ਕਈ ਤਰ੍ਹਾਂ ਦੀਆਂ ਛੁੱਟੀਆਂ ਹੁੰਦੀਆਂ ਵੈਸੇ ਜਿਹੜੇ ਜੋਬਸ ਕਰਦੇ ਆ, ਹੁਣ ਪਿਛਲੇ 2 ਸਾਲ ਤਾਂ ਵੈਸੇ ਲੋਕ ਘਰੇ ਬੈਠੇ ਰਹੇ, ਘਰੋਂ ਹੀ ਕੰਮ ਕਰਦੇ ਰਹੇ ਆ, ਅਤੇ ਛੁੱਟੀਆਂ ਤਾਂ ਵੈਸੇ ਜੋ ਪ੍ਰੋਟੋਕਾਲ ਹੁੰਦਾ ਹੀ ਆ ਉਹ ਜਮ੍ਹਾਂ ਹੁੰਦੀਆਂ ਰਹਿੰਦੀਆਂ ਆ, ਅਤੇ ਹੋਣੀਆਂ ਵੀ ਚਾਹੀਦੀਆਂ, ਉੱਦਾਂ ਦਾ ਕਾਫੀ ਛੁੱਟੀਆਂ ਹੋਣੀਆਂ ਚਾਹੀਦੀਆਂ, ਜਮ੍ਹਾਂ ਹੁੰਦੀਆਂ ਰਹਿਣੀਆਂ, ਚੰਗੀ ਗੱਲ ਆ। ਅਤੇ ਅੱਜ ਗੱਲ ਕੀਤੀ ਆ ਚਾਲ ਸਾਹਿਬ ਨੇ ਵੀ ਕਾਫੀ ਲੋਕਾਂ ਦੀਆਂ ਛੁੱਟੀਆਂ ਜਮ੍ਹਾਂ ਹੋ ਗਈਆਂ, ਪੈਸੇ ਵੀ ਲੋਕਾਂ ਕੋਲ ਕਾਫੀ ਇਕੱਠੇ ਹੋ ਗਏ ਵਾ, ਵੈਲਥ ਪ੍ਰੋਪਰਟੀਜ਼ ਵੀ ਵੱਧ ਗਈਆਂ, ਉਹਨਾਂ ਦੇ ਨਾਲ ਵੀ ਪੈਸੇ ਇਕੱਠੇ ਹੋਏ। ਜਿੰਨੇ ਅਮਦੀ ਵੀ ਜ਼ਿਆਦਾ ਛੁੱਟੀਆਂ ਇਕੱਠੀਆਂ ਹੋਣ ਨਾਲ ਜਾਂ ਜ਼ਿਆਦਾ ਵੈਲਥ ਇਕੱਠੀ ਹੋਣ ਨਾਲ ਤਾਂ ਇੱਕ ਦਿਮਾਗ ਦਾ ਹਿੱਸਾ ਹੁੰਦਾ, ਜਿੱਥੇ ਟੈਨਸ਼ਨ ਵੀ ਇਕੱਠੀ ਨਾਲ ਨਾਲ ਹੋਈ ਜਾਂਦੀ ਆ, ਉਹ ਇਹ ਵੀ ਦਿਮਾਗ ਦੇ ਵਿੱਚ ਖਾਨਾ ਬਣਿਆ ਹੁੰਦਾ। ਜਿਸ ਵੇਲੇ ਵੈਲਥ ਜ਼ਿਆਦਾ ਇਕੱਠੀ ਹੁੰਦੀ ਆ, ਛੁੱਟੀਆਂ ਜ਼ਿਆਦਾ ਇਕੱਠੀਆਂ ਹੁੰਦੀਆਂ, ਬਹੁਤ ਜ਼ਿਆਦਾ ਸੁਖਾਲਾ ਬੰਦਾ ਹੋ ਜਾਂਦਾ, ਫਿਰ ਉਹ ਸੁਖਾਲਾ ਨਹੀਂ ਹੁੰਦਾ ਐਕਚੁਲੀ, ਉਹ ਅਨਸੁਖਾਲਾ ਹੋ ਜਾਂਦਾ ਜੇ ਤੁਸੀਂ ਡੀਪਲੀ, ਔਖਾ ਹੋ ਜਾਂਦਾ ਜੇ ਤੁਸੀਂ ਡੀਪਲੀ ਸੋਚੋ, ਅਤੇ ਫਿਰ ਤੁਹਾਨੂੰ ਰਾਤ ਨੂੰ ਕਈ ਵਾਰੀ ਇੱਦਾਂ ਨੀਂਦ ਵੀ ਨਹੀਂ ਆਉਂਦੀ ਵੀ ਇਹਦਾ ਕੀ ਕਰਨਾ, ਉਹ ਜ਼ਿਆਦਾ ਇਕੱਠਾ ਹੋ ਗਿਆ, ਇਹਦਾ ਕੀ ਕਰਨਾ, ਇਹਦਾ ਕੈਲਕੂਲੇਸ਼ਨ ਇਹ ਬੰਦਾ ਸਾਰਾ ਦਿਨ ਕਰਦਾ ਰਹਿੰਦਾ। ਹੁਣ ਤੁਸੀਂ ਦੇਖਿਆ ਹੋਊਗਾ ਜਿਸ ਵੇਲੇ ਤੁਸੀਂ ਹੁਣ ਜਿਹੜੇ ਸਾਡੇ ਸਰੋਤੇ ਆ, ਜ਼ਿਆਦਾ ਸਾਡੇ ਸਰੋਤੇ ਜਿਹੜੇ ਨੌਜਵਾਨ ਆ, ਜਿਹੜੇ ਕਿ ਚੜ੍ਹਦੀਆਂ ਉਮਰਾਂ ਵਿੱਚ ਆ, ਹਲੇ ਉਹਨਾਂ ਨੇ ਆਪਣੇ ਘਰ ਸਟਾਰਟ ਕੀਤੇ ਆ, ਕੰਮ ਸਟਾਰਟ ਕੀਤੇ ਆ, ਨੌਕਰੀਆਂ ਸਟਾਰਟ ਕੀਤੀਆਂ, ਉਹਨਾਂ ਵਿੱਚ ਜ਼ਿਆਦਾ ਖੁਸ਼ੀ ਹੁੰਦੀ ਆ, ਉਹਨਾਂ ਕੇ ਓਬਜੈਕਟਿਵ ਹੁੰਦੇ ਬਹੁਤ ਸਾਰੇ, ਮੈਂ 5 ਸਾਲ ਬਾਅਦ ਆਹ ਕਰਨਾ, ਵੀ ਮੇਰੇ ਨਿਆਣੇ ਵੱਡੇ ਹੋਏ ਨੇ, ਮੈਂ ਉਹਨਾਂ ਨੂੰ ਪੜ੍ਹਾਉਣਾ, ਉਹਨਾਂ ਨਿਆਣਿਆਂ ਨੂੰ ਖਿਡਾਉਣ ਲੈਣ ਜਾਣਾ, ਇੱਧਰ ਉਹਦਾ ਐਕਟੀਵਿਟੀਜ਼ ਬਹੁਤ, ਇੱਕ ਉਤਸ਼ਾਹ ਬਹੁਤ ਹੁੰਦਾ। ਉਹਦਾ ਕਾਰਨ ਇਹ ਹੁੰਦਾ ਕਿ ਉਹਨਾਂ ਨੇ ਸਭ ਕੁਛ ਹਲੇ ਕਰਨਾ ਹੁੰਦਾ ਆ, ਉਹਨਾਂ ਕੋਲ ਅੱਗੇ ਬਹੁਤ ਵੱਡੀ ਜ਼ਿੰਦਗੀ ਪਈ ਹੁੰਦੀ ਆ ਜਿਹਦੇ ਵਿੱਚ ਰੁੱਝੇ ਰਹਿੰਦੇ ਆ। ਜਿਸ ਵੇਲੇ 50 ਤੋਂ ਉੱਪਰ ਜਾਂਦੇ ਆ, ਜਿੱਦਾਂ ਤੁਸੀਂ ਵੀ ਹੁਣ ਬਿਲਕੁਲ ਕਰੀਬ ਉੱਥੇ ਜਾਣਦੇ ਆ, ਤਾਂ ਉਤਸ਼ਾਹ ਜਿਹੜਾ ਘੱਟਦਾ ਜਾਂਦਾ, ਵੈਲਥ ਜ਼ਿਆਦਾ ਕ੍ਰੀਏਸ਼ਨ ਹੋ ਜਾਂਦੀ ਆ, ਅਤੇ ਉਸ ਵੇਲੇ ਟੈਨਸ਼ਨ ਜ਼ਿਆਦਾ ਹੋ ਜਾਂਦੀ ਆ। ਮੇਰੇ ਖਿਆਲ ਜਿਸ ਵੇਲੇ ਤੁਹਾਡੇ ਓਬਜੈਕਟਿਵ ਏਮਸ ਖਤਮ ਹੋ ਜਾਂਦੇ ਜ਼ਿੰਦਗੀ ਦੇ, ਫਿਰ ਤੁਹਾਨੂੰ ਟੈਨਸ਼ਨ ਜਿਹੜੀ ਆ ਆਉਣੀ ਸ਼ੁਰੂ ਹੋ ਜਾਂਦੀ ਆ, ਫਿਰ ਜ਼ਿੰਦਗੀ ਜਿਹੜਾ ਮਕਸਦ ਉਹ ਫਿੱਕਾ ਪੈਣਾ ਲੱਗਣ ਲੱਗ ਪੈਂਦਾ, ਅਤੇ ਉਸ ਵੇਲੇ ਪ੍ਰੋਬਲਮਸ ਜਿਹੜੀਆਂ ਉਹ ਜ਼ਿਆਦਾ ਇਕੱਠੀਆਂ ਹੁੰਦੀਆਂ। ਜੀ ਅਮਨਦੀਪ,
ਮਰੀਕ ਭਾਅ ਜੀ, ਇਹੀ ਤਾਂ ਟੈਨਸ਼ਨ ਮਤਲਬ ਕੰਪਨੀ ਵਾਲਿਆਂ ਨੂੰ ਵੀ, ਲੋਕਾਂ ਨੂੰ ਵੀ, ਕਿ ਛੁੱਟੀਆਂ ਜ਼ਿਆਦਾ ਹੋ ਗਈਆਂ, ਪੈਸੇ ਜ਼ਿਆਦਾ ਹੋ ਗਏ ਨੇ। ਮੈਂ ਤਾਂ ਇੱਥੇ ਵੀ ਕਹਿੰਦਾ ਕਿ ਸਾਨੂੰ ਟੈਨਸ਼ਨ ਪਤਾ ਕਿਹੜੀ ਹੋਈ ਪਈ ਆ, ਦੇਖੋ ਅਸੀਂ ਸਾਡੇ ਘਰ 6 ਜਣੇ ਆ ਅਸੀਂ, ਅਤੇ 6ਾਂ ਨੂੰ ਸਾਨੂੰ ਸਰਕਾਰੀ ਨਿੰਦੇ ਆਏ ਹੋਏ ਨੇ, ਅਸੀਂ ਸਿਰਫ ਇੱਕ ਇੱਕ ਵਾਰੀ ਖਾਧਾ, ਫਿਲਮ ਵੀ ਨਹੀਂ ਦੇਖਣ ਗਏ, ਠੀਕ ਹੈ, ਟਾਈਮ ਹੀ ਨਹੀਂ ਲੱਗਦਾ, ਫਿਲਮ ਦੇਖਣ ਦਾ ਸ਼ੌਂਕ ਹੀ ਹੈ ਨਹੀਂ, ਸਾਨੂੰ ਇਹ ਫਿਕਰ ਪਿਆ ਵੀ ਉਹ ਜਿਹੜੇ ਸਰਕਾਰੀ ਨਿੰਦੇ ਆਏ ਪਏ ਆ, ਆਪਾਂ ਖਾਣੇ ਕਿੱਥੇ ਆ ਜਾ ਕੇ, ਕਿਉਂਕਿ ਅਸੀਂ ਬਾਹਰ ਖਾ ਕੇ ਬਹੁਤਾ ਖੁਸ਼ ਵੀ ਨਹੀਂ ਹੈਗੇ, ਆਪਣੇ ਘਰ ਦਾ ਹੀ ਖਾਣਾ ਖਾਈਦਾ। ਸੋ ਉਹ ਵੀ ਇੱਕ ਟੈਨਸ਼ਨ ਪਈ, ਮਤਲਬ ਬਿਨਾਂ ਕਿਸੇ ਗੱਲ ਤੋਂ ਜਿਹੜੀ ਟੈਨਸ਼ਨ ਹੁੰਦੀ ਨਾ ਉਹ ਪਈ ਹੋਈ, ਵੀ ਜੇ ਨਾ ਵੀ ਮਿਲਦੇ ਤਾਂ ਵੀ ਤਾਂ ਆਪਾਂ ਘਰ ਖਾਂਦੇ ਹੀ ਸੀਗੇ, ਹੁਣ ਆਪਾਂ ਨੂੰ ਮਿਲ ਗਈ ਚੀਜ਼, ਅਤੇ ਉਹ ਹੁਣ ਇੱਕ ਵਾਧੂ ਆਪਾਂ ਸਾਂਭ ਸਾਂਭ ਰੱਖੀ ਜਾਂਦੇ ਹਾਂ ਨਾ, ਅਤੇ ਜਦੋਂ ਵੀ ਆਪਾਂ ਕੋਈ ਜ਼ਿਕਰਾਂ ਦਾ, ਉਹ ਯਾਰ ਸਾਡੇ ਕੋਲੋਂ ਪਏ ਆ, ਦੇਖ ਲਿਓ ਕਿਤੇ ਜਾਣਾ ਆ, ਦੇਖ ਲਿਓ ਕਿਤੇ ਆਹ ਕਰਨਾ, ਸੋ ਇੱਦਾਂ ਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ। ਅਤੇ ਅਮਰੀਕ ਭਾਅ
ਜੀ, ਅਮਦੀਪ,
ਹਾਂਜੀ,
ਸਰਕਾਰੀ ਨਿੰਦਿਆਂ ਤੁਸੀਂ ਗੱਲ ਕੀਤੀ ਆ, ਮੇਰੇ ਸਾਹਮਣੇ ਇਸ ਵੇਲੇ 3-4 ਵਾਚਰ ਪਏ ਆ ਜਿਹੜੇ ਕਿ ਪ੍ਰਿੰਟ ਕਰਕੇ ਰੱਖੇ, ਹੁਣ ਉਹੀ ਸਮੱਸਿਆ ਹੈ ਵੀ
ਜਾਈਏ ਤਾਂ ਜਾਈਏ,
ਜਾਣਾ ਕਿੱਥੇ ਆ, ਜਾਈਏ ਤਾਂ ਜਾਈਏ ਕੀ ਕਰੀਏ ਨਾ, ਹੁਣ ਇਹ ਇਹ ਇੱਕ ਤਰ੍ਹਾਂ ਦੇ ਨਾਲ ਟੈਨਸ਼ਨ ਆ ਵੀ ਸਰਕਾਰੀ ਨਿੰਦੇ ਵੀ ਆਏ ਹੋ ਆ, ਅਤੇ ਮੂਹਰੇ ਸਰੀਰ ਕਹਿੰਦਾ ਥੋੜ੍ਹਾ ਥੋੜ੍ਹਾ ਇਹ ਵੀ ਘੱਟ ਖਾਓ, ਜਿੱਦਾਂ ਐਂ ਰਹਿਣੇ ਦਿਓ, ਛੱਡੋ ਪਰੇ ਨਾ, ਅਤੇ ਹੁਣ ਸਰਕਾਰੀ ਨਿੰਦਿਆਂ ਦਾ ਵੀ ਕੀ ਕਰੇ, ਉਹ ਵੀ ਇੱਕ ਟੈਨਸ਼ਨ ਦਾ ਕਾਰਨ ਹੈ ਮੇਰੇ ਖਿਆਲ। ਇੱਦਾਂ ਸਰਕਾਰੀ ਨਿੰਦੇ ਜਿਹੜੇ ਨੌਜਵਾਨ ਨੇ ਨਾ ਆਪਣੇ, ਉਹਨਾਂ ਨੂੰ ਪੋਸਟ ਕਰਦੇ ਕਰ ਦੇਣੇ ਚਾਹੀਦੇ, ਉਹ ਇੰਜੋਏ ਕਰਦੇ ਪੂਰੇ ਲਾਈਫ ਨੂੰ।
ਆਹੋ ਉਹ ਕਰਦੇ ਆ ਫਿਰ, ਆਪਾਂ ਡਰਾ ਨਾ ਕੱਢ ਦਈਏ
ਕੋਈ ਡਰਾ ਕੱਢ ਦੇ, ਉਹਨਾਂ ਨੂੰ ਭੇਜ ਦਿਓ ਸਾਰੇ।
ਹਾਂਜੀ ਸਾਡੇ
ਨਾਲੇ ਮੈਂ ਤੁਹਾਨੂੰ ਜ਼ਰੂਰ ਦੇ ਦਿਓ ਦੋ ਚਾਰ।
ਹਾਂ ਉਹ ਤਾਂ ਸ਼ੌਕੀਨ ਆ ਖਾਣ ਦੇ। ਤੇ ਵਿਜੇ ਵਿਰਦੀ ਹੁਣੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਸੋਹਣੀ ਫੁੱਲਾਂ ਦੀ ਤਸਵੀਰ ਭੇਜ ਰਹੇ ਨੇ ਤੇ ਕਹਿੰਦੇ ਗੁੱਡ ਸਟਾਰਟ ਜੀ, ਗੁੱਡ ਵਿਦ ਸਟੋਰੀ, ਮੈਂ ਸ਼ੇਅਰ ਕਰਤੀ ਹੈ ਜੀ ਫੋਟੋ, ਸ਼ੁਕਰਾਨਾ। ਸੁਖਜੀਵਨ ਗਰੇਵਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਕਹਿੰਦੇ ਲਾਈਵ ਸੁਣਾਂਗੇ ਜੀ ਜੀਆਂ ਨੂੰ। ਜਸਵੰਤ ਰਾਏ ਜੀ ਵੀ ਗੁੱਡ ਮਾਰਨਿੰਗ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਪਿਆਰੇ ਹੋ। ਕੁਲਵੀਰ ਸੰਧੂ ਕਨੇਡਾ ਤੋਂ ਸਾਡੇ ਨਾਲ ਸ਼ਾਮਿਲ ਨੇ, ਗੌਰਵ ਸ਼ਰਮਾ ਵਿਨੀਪੈਗ ਤੋਂ ਸ਼ਾਮਿਲ ਨੇ, ਗੁਰਿੰਦਰ ਸਿੰਘ ਵਰਜੀਨੀਆ ਯੂ ਐੱਸ ਏ ਤੋਂ ਸ਼ਾਮਿਲ ਨੇ ਅਤੇ ਉਹਨਾਂ ਨੇ ਸਾਂਝ ਪਾਈ ਸੀ ਕਿ ਯੂ ਐੱਸ ਏ ਕਲਰੈਡੋ ਸਟੇਟ ਦੇ ਵਿੱਚ ਇੱਕ ਟਰੱਕ ਡਰਾਈਵਰ ਨੂੰ 110 ਸਾਲ ਦੀ ਸਜ਼ਾ ਹੋਈ ਹੈ ਅਤੇ 2019 ਦੇ ਵਿੱਚ 4 ਵਿਅਕਤੀ ਮਰੇ ਸੀ ਉਹਨਾਂ ਦੇ ਟਰੱਕ ਦੇ ਹੇਠਾਂ ਆ ਕੇ। ਮਲਕੀਤ ਸਿੰਘ ਕੈਨਬਰਾ ਤੋਂ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਇੱਧਰ ਈਮੇਲ ਦੇ ਜ਼ਰੀਏ ਸਾਡੇ ਨਾਲ ਭੁਪਿੰਦਰ ਸਿੰਘ ਜੰਡੂ ਬਰਨਾਲੇ ਵਾਲੇ ਜੁੜੇ ਨੇ, ਕੁਇਕਰਸ ਹਿੱਲ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਦਿਲਪ੍ਰੀਤ ਬੈਰਿਕ ਵਾਟਰਸ ਮੈਲਬਨ ਤੋਂ ਸਤਿ ਸ਼੍ਰੀ ਅਕਾਲ ਮੈਨੂੰ ਅਤੇ ਚਾਲ ਸਾਹਿਬ ਨੂੰ ਤੁਹਾਨੂੰ ਬੁਲਾ ਰਹੇ ਨੇ। ਉਮੀਦ ਕਰਦੇ ਸਭ ਠੀਕ ਹੋਣਗੇ। ਅਤੇ ਕਹਿੰਦੇ ਗੱਲ ਚੱਲੀ ਸੀ ਰੋਡ ਕੈਮਰਿਆਂ ਦੀ, ਪਿਛਲੇ ਹਫ਼ਤੇ ਮੈਂ ਇੱਕ ਲੋਕਲ ਰੋਡ 'ਤੇ 70 ਕਿਲੋਮੀਟਰ ਦੇ ਜ਼ੋਨ ਦੇ ਵਿੱਚ ਜਾ ਰਿਹਾ ਸੀ ਅਤੇ ਮੈਂ ਦੇਖਿਆ ਕਿ ਇੱਕ ਹਿੱਲ ਤੋਂ ਥੱਲੇ ਉਤਰਦਿਆਂ, ਜਿਹੜਾ ਕਿ ਮਤਲਬ ਲਾਸਟ ਪੁਆਇੰਟ ਆਫ ਡਾਊਨ ਹਿੱਲ ਸੀ, ਇੱਕ ਪੁਲਿਸ ਵਾਲਾ ਕੈਮਰੇ ਲੈ ਕੇ ਖੜਾ ਸੀ ਅਤੇ ਇਜ਼ ਇਟ ਰਾਈਟ ਟੂ ਕੈਚ ਅ ਪੀਪਲ ਵੈਨ ਯੂ ਆਰ ਕਮਿੰਗ ਡਾਊਨਵਰਡਸ ਫਰੋਮ ਹਿੱਲੀ ਰੋਡ, ਆਈ ਥਿੰਕ ਸੋ ਇਟਸ ਅ ਲੋਅ ਨਾਓ ਇਨ ਵਿਕਟੋਰੀਆ, ਬਟ ਹਾਓ ਐਨੀ ਵਾਏ। ਮੈਨੂੰ ਲੱਗਦਾ ਨਹੀਂ ਕਿ ਡਾਊਨ ਹਿੱਲ ਤੁਸੀਂ ਕੈਚ ਕਰ ਸਕਦੇ ਹੋ, ਉਹ ਲੈਵਲ ਹੋਣਾ ਚਾਹੀਦਾ ਆ, ਪਰ ਪੁਲਿਸ ਹੀ ਆ, ਕੌਣ ਕਹੇ ਉਹਨਾਂ ਨੂੰ ਕਿ ਰਾਣੀ ਅੱਗਾ ਢੱਕ, ਹੈ ਨਾ। ਉਹਨਾਂ ਨਾਲ ਬੈਂਸਣ ਦਾ ਕੋਈ ਪੁਆਇੰਟ ਨਹੀਂ ਹੈਗਾ, ਜੋ ਮਰਜ਼ੀ ਆ, ਫਿਰ ਕੋਰਟਾਂ ਕਚਹਿਰੀਆਂ ਚਲ ਜਾਓ, ਫਾਈਨ ਦੇ ਨਾਲੋਂ 15-20,000 ਉੱਥੇ ਲੱਗ ਜਾਂਦਾ। ਸੋ ਦੇ ਕੈਨ ਡੂ ਵਟ ਐਵਰ ਦੇ ਲਾਈਕ, ਪਰ ਸਪੀਡ ਦੇ ਵਿੱਚ ਰਹੋ ਤਾਂ ਜ਼ਿਆਦਾ ਵਧੀਆ। ਪਰਮਜੀਤ ਸਿੰਘ ਧਾਲੀਵਾਲ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਅਤੇ ਉਹ ਕਹਿੰਦੇ ਨੇ ਜੀ ਸਿੱਧੂ ਸਾਹਿਬ ਬਾਊਚਰ ਭੇਜ ਦਿਓ ਅਤੇ ਸੰਭਾਲ ਕਰ ਲਵਾਂਗੇ। ਇਹੀ ਤਾਂ ਪ੍ਰੋਬਲਮ ਹੈ ਜੀ, ਇਹ ਸਿਰਫ ਨਿਊ ਸਾਊਥ ਵੇਲ 'ਚ ਚੱਲਣਾ ਆ, ਇਹ ਸਰਕਾਰੀ ਨਿੰਦੇ ਇੱਧਰ ਹੀ ਆ ਰਹੇ ਆ। ਨਿਊ ਸਾਊਥ ਵੇਲਸ ਅਮੀਰਾਂ ਦੀ ਸਟੇਟ ਹੈ ਇਹ, ਅਤੇ ਤੁਹਾਡੀ ਬੀਬੀ ਤਾਂ ਅੰਦਰੇ ਨਹੀਂ ਵੜਨ ਦਿੰਦੀ ਸਟੇਟ ਦੇ ਵਿੱਚ, ਜੇ ਵੜ ਗਏ ਤਾਂ ਚੱਕਰ ਵੀ ਉਮੰਗਾ ਨਿਕਲ ਨਹੀਂ ਦਿੰਦੀ। ਅਮਰੀਕ ਭਾਜੀ ਕਾਫੀ ਪ੍ਰੋਬਲਮ ਹੈ ਉੱਤੇ, ਇਹ ਤਾਂ ਦਰੋਣਾਚਾਰਿਆ ਦੇ ਚੱਕਰ ਵੀ ਵਾਲਾ ਕੰਮ ਕੀਤਾ ਪਿਆ ਆ, ਮਤਲਬ ਕੁਈਨਜ਼ਲੈਂਡ ਨੇ, ਵੈਸਟਰਨ ਆਸਟ੍ਰੇਲੀਆ ਨੇ, ਕਿ ਪਹਿਲਾਂ ਅਸੀਂ ਅੰਦਰ ਆਉਣ ਨਹੀਂ ਦੇਣਾ, ਜੇ ਆ ਗਿਆ ਤਾਂ ਫਿਰ ਜਾਣ ਨਹੀਂ ਦੇਣਾ, ਪੂਰੇ ਹੋਟਲ 15 ਦਿਨ ਚਲਾਉਣੇ ਆਪਾਂ ਭਰਨੇ ਆ। ਅਤੇ ਮੈਨੂੰ ਲੱਗਦਾ ਇਹ ਵੀ ਇੱਕ ਵਧੀਆ ਤਰੀਕਾ ਆਪਣੀ ਹੋਟਲ ਇੰਡਸਟਰੀ ਨੂੰ ਚਲਾਉਣ ਦਾ, ਹੈ ਨਾ, ਅਗਲੇ ਸਾਲ ਖਰਚਾ ਪਾ ਦਿਓ ਧੱਕੇ ਨਾਲ ਹੀ।
ਬਿਲਕੁਲ ਬਿਲਕੁਲ ਅਮਨਦੀਪ, ਇਹਦੇ ਨਾਲ ਕਈ ਪਰਤਾਂ ਖੁੱਲਦੀਆਂ ਆ। ਜੇ ਤੁਸੀਂ ਦੇਖੋ ਤਾਂ ਕੋਵਿਡ-19 ਦੇ ਨਾਲ ਬਹੁਤ ਲੋਕਾਂ ਦੇ ਬਿਜ਼ਨਸ ਇਸਟੈਬਲਿਸ਼ ਵੀ ਹੋਏ ਆ, ਫਲੋਰਿਸ਼ ਵੀ ਹੋਏ ਆ, ਕਈ ਬੰਦਿਆਂ ਦੀਆਂ ਮੌਜਾਂ ਵੀ ਬਹੁਤ ਲੱਗੀਆਂ। ਜਿੱਦਾਂ ਸਰਕਾਰੀ ਅਫਸਰ ਆ, ਸਰਕਾਰੀ ਕੰਮ ਕਰਨ ਵਾਲੇ ਆ, ਜਿਹੜੇ ਘਰੋਂ ਕੰਮ ਕਰਦੇ ਸਾਡੇ ਵਰਗੇ, ਉਹਨਾਂ ਨੂੰ ਇਹਦਾ ਕਾਫੀ ਫਾਇਦਾ ਵੀ ਹੋਇਆ, ਅਤੇ ਜਿਹੜੇ ਬਹੁਤਾ ਜ਼ਿਆਦਾ ਘੁੰਮਣਾ ਨਹੀਂ ਚਾਹੁੰਦੇ ਉਹਨਾਂ ਨੂੰ ਵੀ ਕਾਫੀ ਫਾਇਦਾ, ਵੈਲਥ ਅਕਿਊਮੂਲੇਸ਼ਨ ਵੀ ਬਹੁਤ ਜ਼ਿਆਦਾ ਹੋਈ ਆ ਇਹਦੇ ਨਾਲ, ਅਤੇ ਹੋਰ ਵੀ ਇੰਡਸਟਰੀਜ਼ ਕਈ ਫਲੋਰਿਸ਼ ਹੋਈਆਂ, ਕਈ ਇੰਡਸਟਰੀ ਡੁੱਬੀਆਂ ਵੀ ਆ, ਅਤੇ ਇਹਦਾ ਮਨਦੀਪ ਇੱਕ ਜੀਵਨ ਪ੍ਰਵਾਹ ਆ ਜਿਹੜਾ ਚੱਲਦਾ ਰਹਿੰਦਾ, ਕਦੇ ਢਹਿੰਦੀਆਂ ਕਦੇ ਚੜ੍ਹਦੀਆਂ, ਇਹਦਾ ਹੁੰਦਾ ਹੀ ਰਹਿੰਦਾ ਜਿੱਦਾਂ ਤੁਸੀਂ ਕਹਿੰਦੇ ਹੁੰਦੇ ਆ, ਜਿੱਦਾਂ ਲਾਈਫ ਹੀ ਹੈ,
ਲਾਈਫ ਹੀ ਹੈ। ਰਵਿੰਦਰ ਸਿੰਘ ਵੀ ਸਾਡੇ ਨਾਲ ਮੈਲਬਨ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਇੱਕ ਖਬਰ ਸਾਂਝੀ ਉਹਨਾਂ ਨੇ ਕੀਤੀ ਹੈ ਪਰਮਜੀਤ ਧਾਲੀਵਾਲ ਨੇ, ਕਿ ਜਿਹੜੇ ਆਪਣੇ ਨਿਊ ਸਾਊਥ ਵੇਲਸ ਦੇ ਪ੍ਰੀਮੀਅਰ ਨੇ ਨਾ, ਡੋਮਿਨਿਕ ਪੈਰੀਟੇਟ, ਉਹਨਾਂ ਨੇ ਆਲਮੋਸਟ ਐਡਮਿਟ ਕੀਤਾ ਵੀ ਜਿਹੜੀ ਸਪੀਡ ਕੈਮਰੇ ਆ ਉਹ ਗਵਰਨਮੈਂਟ ਦੇ ਜਿਹੜੇ ਨੇ ਕੈਸ਼ ਕਾਊਜ਼ ਨੇ, ਜਾਣੀ ਕਿ ਕਾਮਧੇਨ ਗਊ ਨੇ ਪੈਸੇ ਚੋਣ ਵਾਸਤੇ। ਅਤੇ ਉਹਨਾਂ ਨੇ ਪਲੈਨ ਕੀਤੇ ਅਨਾਊਂਸ ਵੀ ਜਿਹੜੇ ਸਪੀਡ ਟ੍ਰੈਪਸ ਆ ਉਹਨਾਂ ਦੇ ਬਾਰੇ ਦੁਬਾਰਾ ਸੋਚਿਆ ਜਾਵੇਗਾ। ਅਤੇ ਜਿਹੜਾ ਕਹਿੰਦੇ ਜ਼ਿਆਦਾ ਫੋਕਸ ਸੀ ਉਹ ਰੋਡ ਸੇਫਟੀ ਤੋਂ ਘੱਟ ਅਤੇ ਰੈਵਨਿਊ ਇਕੱਠਾ ਕਰਨਾ ਜ਼ਿਆਦਾ ਸੀਗਾ। ਸੋ ਵਧੀਆ ਗੱਲ ਹੈ। ਅਤੇ ਜਿਹੜੇ ਕਾਰਾਂ ਵਾਲੇ ਸਪੀਡ ਕੈਮਰੇ ਨੇ, ਅਤੇ ਗੌਰਵ ਸ਼ਰਮਾ ਕਹਿੰਦੇ ਨੇ ਕਿ ਭਾਅ ਜੀ ਸਿਰਫ ਨਿਊ ਸਾਊਥ ਵੇਲਸ ਦੇ ਹੀ ਵਾਊਚਰ ਆ ਰਹੇ ਨੇ, ਮੈਨੂੰ ਲੱਗਦਾ ਕਿ ਨਿਊ ਸਾਊਥ ਵੇਲਸ ਵੋਟਾਂ ਆਉਣ ਵਾਲੀਆਂ। ਨਹੀਂ ਜੀ ਨਹੀਂ, ਵੋਟਾਂ ਤਾਂ ਪੈ ਹਟੀਆਂ ਨੇ ਸਾਡੇ ਸਾਡੇ ਸਟੇਟ ਜਿਹੜੀ ਆ ਵਧੀਆ ਮੈਨੇਜ ਹੋ ਰਹੀ ਹੈ ਜੀ, ਸਰਕਾਰ ਵਧੀਆ ਅਤੇ ਸਰਪਲਸ 'ਚ ਵੀ ਚੱਲ ਰਹੀ ਹੈ। ਅਤੇ ਰਾਜਵੀਰ ਰਸ਼ਮੱਲੀ ਅਤੇ ਕਹਿੰਦੇ ਨੇ ਕਿ ਬਾਈ ਜੀ ਨਿਊ ਸਾਊਥ ਵੇਲਸ ਤਸਮਾਨੀਆ ਵਿੱਚ ਲਾ ਹੈ ਕਿ ਡਾਊਨ ਹਿੱਲ ਸਪੀਡ ਕੈਮਰੇ ਨਹੀਂ ਲੱਗ ਸਕਦੇ। ਹਾਂਜੀ ਬਿਲਕੁਲ, ਸਾਡੇ ਤਾਂ ਇਸ ਤਰ੍ਹਾਂ ਹੀ ਆ। ਅਤੇ ਵਿਕਟੋਰੀਆ ਵਾਲੇ ਤਾਂ ਤੁਹਾਨੂੰ ਪਤਾ ਹੀ ਆ, ਵਿਕਟੋਰੀਆ ਹੋਇਆ, ਕੁਈਨਜ਼ਲੈਂਡ ਹੋਇਆ, ਵੈਸਟਰਨ ਆਸਟ੍ਰੇਲੀਆ ਹੋਇਆ, ਉੱਥੇ ਬਹੁਤ ਕੁਛ ਹੁੰਦਾ। ਮੁੱਖ ਸੰਧੂ ਵੀ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕੈਪਸ਼ਨ ਭੇਜ ਰਹੇ ਨੇ, ਕਹਿੰਦੇ ਬਾਰਡਰ ਖਾਲੀ ਹੋ ਰਹੇ ਨੇ, ਜਿਹੜੇ ਕਹਿੰਦੇ ਨੇ ਖੇਤੀ ਕਾਨੂੰਨ ਠੀਕ ਸੀ ਉਹ ਹੁਣ ਉੱਥੇ ਜਾ ਕੇ ਧਰਨਾ ਲਾ ਸਕਦੇ ਨੇ। ਹਾਂਜੀ ਬਿਲਕੁਲ ਬਿਲਕੁਲ, ਕੋਈ ਵੀ ਲਾ ਸਕਦਾ ਧਰਨਾ। ਵੈਸੇ ਤਾਂ ਮਟਕਾ ਚੌਂਕ ਵੀ ਖਾਲੀ ਆ, ਦਿੱਲੀ ਦਾ ਵੀ ਖਾਲੀ ਆ, ਬਹੁਤ ਕੁਛ ਖਾਲੀ ਆ। ਹਰਦੀਪ ਸਿੰਘ ਸੰਧੂ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਵਾਜ਼ਨ ਸ਼ੋਰ ਬਿਕੋਜ਼ ਵੈਡਿੰਗ ਟਾਈਮ ਇਜ਼ ਫੁੱਲ ਸਵਿੰਗ ਇਨ ਵਲਗੁਲਗਾ। ਹਾਂਜੀ ਹਾਂਜੀ ਬਿਲਕੁਲ, ਕਾਫੀ ਵਿਆਹ ਹੋ ਰਹੇ ਨੇ ਅਤੇ ਸੀਜ਼ਨ ਸਾਰੇ ਪਾਸੇ ਹੀ ਆ। ਸੋ ਅਮਰੀਕ ਭਾਅ ਜੀ, ਗੱਲ ਆਪਾਂ ਅੱਜ ਹਰਨਾਮ ਸਿੰਘ ਦੀ ਵੀ ਸੁਣਨੀ ਆ ਕੋਈ ਨਾ ਕੋਈ, ਅਤੇ ਉਹਦੇ ਵੀ ਵਾਰਤਾਲਾਪ ਹੋਇਆ ਹੋਣਾ। ਇੱਕ ਨਾ ਖਬਰ ਮੈਂ ਸਾਂਝੀ ਕਰਦਾ, ਜਿਹੜੇ ਸੱਜਣ ਮਿੱਤਰ ਤੱਤਪਰ ਨੇ ਬਹੁਤ ਜ਼ਿਆਦਾ ਟਰੈਵਲ ਕਰਨ ਦੇ, ਵੀ ਲੈ ਵੀ ਹੁਣ ਖੁੱਲ੍ਹ ਗਿਆ ਚਲੀਏ ਆਪਾਂ ਜਹਾਜ਼ ਫੜ ਲਈਏ, ਉਹਨਾਂ ਦੇ ਲਈ ਖਬਰ ਇਹ ਹੈ ਕਿ ਜਿਹੜੀ ਆਸਟ੍ਰੇਲੀਆ ਦੀ ਏਅਰਲਾਈਨ ਹੈ ਨਾ ਕੁਆਂਟਸ, ਉਹਨੇ ਦੋ ਕੁ ਬਿਲੀਅਨ ਡਾਲਰ ਦੇ ਨਵੇਂ ਜਹਾਜ਼ ਖਰੀਦ ਲਏ ਭਾਅ ਜੀ, ਨਵੇਂ ਜਹਾਜ਼ ਲੈ ਕੇ ਆ ਰਹੇ ਨੇ।
ਅੱਛਾ ਜੀ।
ਹਾਂ ਹਾਂ, ਜਿੱਦਾਂ ਕਹਿੰਦੇ ਨੇ ਮਿੰਨੀ ਬੱਸਾਂ ਨਵੀਆਂ ਪਾ ਲਈਆਂ, ਟੈਂਪੂ ਨਵਾਂ ਪਾ ਲਿਆ, ਅਤੇ ਉਹ ਤਿਆਰੀ ਕਰੀ ਬੈਠੇ ਨੇ, ਪੂਰੀ ਤਿਆਰੀ ਕਰਨੀ ਵੀ ਬਣਦੀ ਹੈ ਜਿੱਦਾਂ ਖਬਰ ਆ ਰਹੀ ਹੈ। ਖਬਰ ਇਹ ਆ ਰਹੀ ਹੈ ਕਿ ਜਿਹੜੇ ਐਲਨ ਜੋਇਸ ਨੇ CEO ਕੁਆਂਟਸ ਦੇ, ਉਹ ਕਹਿ ਰਹੇ ਨੇ ਕਿ ਜਦੋਂ ਹੁਣ ਆਪਾਂ ਅੱਜ ਖੁੱਲ੍ਹ ਗਈ ਇਹ ਡੋਮੈਸਟਿਕ ਫਲਾਈਟਾਂ ਖੁੱਲ੍ਹ ਗਈਆਂ ਨੇ ਨਾ 16 ਤੋਂ ਇੰਟਰਨੈਸ਼ਨਲ ਵੀ, ਅਤੇ ਇਹਦੀ ਜਿੰਨੀ ਕੋਵਿਡ ਤੋਂ ਪਹਿਲਾਂ ਕਪੈਸਿਟੀ ਸੀ ਕੁਆਂਟਸ ਕੋਲ, ਜਿੰਨੀਆਂ ਟੋਟਲ ਸੀਟਾਂ ਸੀ ਉਹ ਤੋਂ, ਮਤਲਬ ਉਹ 100% ਗਿਣ ਲਈ ਤਾਂ ਬੁਕਿੰਗ ਜਿਹੜੀ 102% ਹੋ ਚੁੱਕੀ ਆ ਹੁਣ ਤੱਕ। ਇਹ ਦੇਖ ਲਓ ਵੀ ਆਉਣ ਵਾਲੀਆਂ ਜਿਹੜੀਆਂ ਫਲਾਈਟਾਂ, ਹਾਂ ਇਸ ਮਹੀਨੇ ਜਾਂ ਅਗਲੇ ਮਹੀਨੇ, ਇਹ ਕੋਵਿਡ ਦੇ ਪਹਿਲਾਂ ਨਾਲੋਂ ਵੀ ਜ਼ਿਆਦਾ 102% ਕਪੈਸਿਟੀ 'ਤੇ ਚੱਲ ਰਿਹਾ, ਜਾਣੀ ਕਿ 2% ਵਾਧੂ ਹੈ ਉਹਨਾਂ ਕੋਲ, ਇੰਨੇ ਮਤਲਬ ਹੋਰ ਜਹਾਜ਼ ਇਸ ਕਰਕੇ ਲੈਣੇ ਪੈ ਰਹੇ ਆ। ਇਹ ਮਾਰਚ ਤੱਕ, ਮਤਲਬ ਇਹ ਫਿਗਰ ਜਿਹੜੇ ਬੁਕਿੰਗ ਦੇ ਚੱਲ ਰਹੇ ਨੇ, ਅਤੇ ਮਾਰਚ ਤੋਂ ਬਾਅਦ ਐਂਡ ਆਫ ਜੂਨ ਤੱਕ 117% ਜਿਹੜੇ ਲੈਵਲ ਉਹ ਵਧਣਗੇ, ਮਤਲਬ ਹੋਰ ਜਹਾਜ਼ ਚਾਹੀਦੇ ਇਹਨਾਂ ਨੂੰ। ਇਹ ਹਾਲ ਹੈ ਕਿ ਲੋਕ ਜਿਹੜੇ ਨੇ ਬੰਨੇ ਬੈਠੇ ਨੇ, ਉਹ ਜਾਣਾ ਚਾਹੁੰਦੇ ਨੇ ਕਿਤੇ ਨਾ ਕਿਤੇ। ਇਹ ਇੱਕ ਫੰਡਾ ਆ। ਦੂਜਾ ਜਿਹੜਾ ਆ, ਇੱਕ ਰਿਕਾਰਡ ਟੁੱਟਿਆ ਜੀ, ਸਭ ਨਾਲੋਂ ਜ਼ਿਆਦਾ ਬੁਕਿੰਗ ਦਾ, ਫਾਸਟੈਸਟ ਸੈਲਿੰਗ ਕੁਆਂਟਸ ਹੈਜ਼ ਐਵਰ ਹੈਡ ਅੱਜ ਤੱਕ, ਜਿੰਨੀਆਂ ਵੀ ਫਲਾਈਟਾਂ ਦੀ ਬੁਕਿੰਗ ਹੋਈ ਆ ਉਹ ਹੈਗੀ ਆ ਆਸਟ੍ਰੇਲੀਆ ਤੋਂ ਇੰਡੀਆ ਦੀਆਂ ਜਿਹੜੀਆਂ ਫਲਾਈਟਾਂ ਨੇ, ਉਹ ਫਲਾਈਟਾਂ ਭਰਨ ਦਾ ਰਿਕਾਰਡ ਟੁੱਟਿਆ ਆਸਟ੍ਰੇਲੀਆ ਦੇ ਵਿੱਚ। ਸੋ ਤੁਸੀਂ ਅੰਦਾਜ਼ਾ ਲਾ ਲਓ ਕਿ ਕਿੰਨੇ ਲੋਕਾਂ ਨੇ ਜਿਹੜੀਆਂ ਡਾਇਰੈਕਟ ਫਲਾਈਟਾਂ ਜਿਹੜੀਆਂ, ਸ਼ਾਇਦ ਮੈਲਬਰਨ ਤੋਂ ਵੀ ਚੱਲਣੀ ਆ ਇੰਡੀਆ ਨੂੰ, ਦਿੱਲੀ ਨੂੰ ਡਾਇਰੈਕਟ ਫਲਾਈਟ, ਅਤੇ ਸਿਡਨੀ ਤੋਂ ਵੀ ਚੱਲਣੀ ਆ, ਅਤੇ ਹੋਰ ਸ਼ਹਿਰਾਂ ਤੋਂ ਵੀ ਪਾਈਪ ਲਾਈਨ ਦੇ ਵਿੱਚ। ਸੋ ਇਸ ਫਲਾਈਟ ਨੇ ਰਿਕਾਰਡ ਤੋੜਿਆ ਆ। ਅਮਰੀਕ ਭਾਅ ਜੀ, ਉੱਧਰ ਹਜੇ ਪਤਾ ਨਹੀਂ, ਅਗਰ ਕੋਈ ਸੱਜਣ ਮਿੱਤਰ ਦੱਸਣਾ ਚਾਹਵੇ ਤਾਂ ਜ਼ਰੂਰ ਦੱਸ ਸਕਦਾ ਹੈ ਕਿ ਦਿੱਲੀ ਏਅਰਪੋਰਟ 'ਤੇ ਕੀ ਹਾਲਾਤ ਨੇ। ਖਬਰਾਂ ਤਾਂ ਆ ਰਹੀਆਂ 5-5, 6-6 ਘੰਟੇ ਵੇਟ ਕਰਨ ਦੀਆਂ, ਡੋਮੈਸਟਿਕ ਫਲਾਈਟਾਂ ਜਿਹੜੀਆਂ ਕਨੈਕਟਿੰਗ ਫਲਾਈਟਾਂ ਉਹ ਲੰਘ ਰਹੀਆਂ ਨੇ, ਮਿਸ ਹੋ ਰਹੀਆਂ ਨੇ, ਤੁਸੀਂ ਕੋਈ ਸੁਣਿਆ ਇਹਦੇ ਬਾਰੇ?
ਨਹੀਂ ਅਮਦੀਪ, ਕਾਫੀ ਖਬਰਾਂ ਵੈਸੇ ਹਿੰਦੁਸਤਾਨ ਤੋਂ ਆ ਰਹੀਆਂ। ਵੈਸੇ ਵੀ ਜਿਹੜੇ ਉਹਨਾਂ ਦੇ ਲੋਕਲ ਫਲਾਈਟਸ ਆ, ਲੋਕਲ ਡੋਮੈਸਟਿਕ ਏਅਰਪੋਰਟ ਆ, ਉੱਥੇ ਵੀ ਕਾਫੀ ਵੇਟਿੰਗ ਕਰਨੀ ਪੈਂਦੀ ਹੈ ਜਿਸ ਵੇਲੇ ਇੱਕ ਸਟੇਟ ਤੋਂ ਦੂਜੀ ਸਟੇਟ ਵਿੱਚ ਜਾਂਦੇ। ਮੈਂ ਇਹ ਵੀ ਸੁਣਿਆ ਉੱਥੇ ਵੀ ਕੋਵਿਡ ਟੈਸਟ ਹੁੰਦੇ ਆ, ਅਤੇ ਕੋਵਿਡ ਟੈਸਟ ਦੀ ਇੰਨੀ ਵਧੀਆ ਵਿਵਸਥਾ ਉੱਥੇ ਨਹੀਂ ਹੁੰਦੀ, ਕਈ ਕਈ ਘੰਟੇ ਲੱਗਦੇ ਆ, 5-6 ਘੰਟੇ ਤਾਂ ਵੈਸੇ ਕਹਿੰਦੇ ਆ ਲੋਕ, ਮੇਰੇ ਖਿਆਲ 'ਚ ਬਹੁਤ ਜ਼ਿਆਦਾ ਘੰਟੇ ਵੀ ਉੱਥੇ ਲੱਗ ਸਕਦੇ ਆ। ਪਰ ਇਹਦਾ ਸੌਖਾ ਤਰੀਕਾ ਜਿਹੜਾ ਅਸੀਂ ਡਿਸਕਸ ਉਦਨ ਕੀਤਾ ਸੀ ਕਿ ਇੰਨੀ ਦੇਰ ਤੱਕ ਤੁਹਾਨੂੰ ਲਾਈਨ ਵਿੱਚ ਨਹੀਂ ਖੜਨਾ ਪਏਗਾ, ਅਗਰ ਤੁਹਾਡੇ ਵਿੱਚ ਪੂਰੀ ਕਸ਼ਮਤਾ ਹੈਗੀ ਆ, ਤੁਸੀਂ ਉਹਦੀ ਵਿਵਸਥਾ ਨੂੰ ਪੂਰਾ ਸਮਝਦੇ ਆ, ਅਤੇ ਨੋਟ ਤੁਹਾਡੀ ਜੇਬ ਵਿੱਚ ਹੈਗੀ ਆ, ਤਾਂ ਕਈ ਏਜੰਟ ਘੁੰਮਦੇ ਹੁੰਦੇ ਜਿਹੜੇ ਕਿ ਕਹਿੰਦੇ ਹੁੰਦੇ ਕਿ ਇੰਨੇ ਪੈਸੇ ਦੇ ਦਿਓ, ਤੁਹਾਨੂੰ ਇੱਥੇ ਤੁਹਾਡਾ ਟੈਸਟ ਲਿਆ ਕੇ ਤੁਹਾਨੂੰ ਦੇ ਦਿੰਦੇ ਆ। ਮੇਰੇ ਖਿਆਲ 'ਚ ਵੀ ਜੇ ਤੁਸੀਂ ਹੁਣ ਜਾਣਾ ਹੀ ਆ, ਇੰਨੇ ਪੈਸੇ ਖਰਚੇ ਹੋਈ ਆ, ਤਾਂ ਇੱਕ ਤਰ੍ਹਾਂ ਦੇ ਨਾਲ ਇਹ ਵੈਸੇ ਤਾਂ ਉਤਸ਼ਾਹਿਤ ਨਹੀਂ ਕਰਦੇ, ਪਰ ਕਰਨਾ ਪੈਣਾ ਆ। ਜੇ ਤੁਸੀਂ 12 ਘੰਟੇ ਖੜਦੇ ਆ, 24 ਘੰਟੇ ਦੀ ਫਲਾਈਟ ਆ, 12 ਘੰਟੇ ਉੱਥੇ ਜਾ ਕੇ ਤੁਹਾਨੂੰ ਟੀਕਾਕਰਨ ਆਪਣੇ ਟੈਸਟ ਕਰਾਉਣਾ ਪੈਂਦਾ ਆ, ਅਤੇ ਪਰੇਸ਼ਾਨ ਬਹੁਤ ਜ਼ਿਆਦਾ ਹੋ ਜਾਂਦੇ ਆ। ਅਤੇ ਮੇਰੇ ਖਿਆਲ 'ਚ ਕੰਮ ਉੱਥੇ ਸਿਖਾਲਾ ਸਮਾਂ ਕਰ ਦਊਗੇ ਲੋਕ, ਜਿੱਦਾਂ ਜਿੱਦਾਂ ਉੱਥੇ ਵਿਵਸਥਾ ਅਸੀਂ ਦੇਖੀ ਆਪਣੇ ਬਚਪਨ ਦੇ ਵਿੱਚ ਵੀ, ਜਦੋਂ ਅਸੀਂ ਜਵਾਨ ਹੋਏ ਉਦੋਂ ਵੀ, ਜਿੱਦਾਂ ਜਿੱਦਾਂ ਉੱਥੇ ਕੰਮ ਚੱਲਦੇ ਆ ਉੱਦਾਂ ਉੱਦਾਂ ਚੱਲਦੇ, ਉਹਦੇ ਤੋਂ ਜ਼ਿਆਦਾ ਹੀ ਖਰਾਬ ਹੋਈ ਹੋਊਗੀ ਜਾਂ ਜ਼ਿਆਦਾ ਹੀ ਉਹਦੇ ਵਿੱਚ ਕਰਪਸ਼ਨ ਹੋਈ ਹੋਊਗੀ ਪਹਿਲਾਂ ਨਾਲੋਂ। ਮੇਰੇ ਖਿਆਲ 'ਚ ਉੱਥੇ ਕੋਈ ਜ਼ਿਆਦਾ ਮੁਸੀਬਤ ਵਾਲੀ ਗੱਲ ਹੈ ਨਹੀਂ ਹੈ, ਅਤੇ ਉੱਥੇ ਜਿਹੜੇ ਕੰਮ ਹੈ, ਜਿਹੜੇ ਜਾਣਦੇ ਆ, ਜਾਣ ਪਛਾਣ ਵਾਲੇ ਆ, ਉਹ ਕੰਮ ਛੇਤੀ ਉੱਥੇ ਕਰਾ ਸਕਦੇ ਆ। ਤੇ ਮੇਰੇ ਖਿਆਲ ਚ ਇੱਕ ਦੋ ਘੰਟਿਆਂ ਵਿੱਚ ਵੀ ਕਲੀਅਰੈਂਸ ਹੋ ਸਕਦੀ ਹੈ ਜੇ ਤੁਸੀਂ ਕਰਾਣੀ ਆਉਂਦੀ ਹੋਵੇ ਤੁਹਾਨੂੰ, ਜਿੱਦਾਂ ਜੇ ਤੁਸੀਂ ਜਾਣਦੇ ਹੋ ਸਿਸਟਮ ਨੂੰ ਜਾਣਦੇ ਆ,
ਮੈਂ ਤਾਂ
ਇੰਨੇ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ
ਭਾਜੀ। ਤੁਸੀਂ ਤਾਂ ਥੋੜਾ ਪਿੱਛੇ, ਜੇ ਹੁਣ ਆਪਾਂ ਛੱਡਣੀ ਸੀ ਤਾਂ ਥੋੜੀ ਵੱਡੀ ਛੱਡ ਦੇਣਾ ਵੀ, ਐਡੀ ਕੁ ਅਪਰੋਚ ਲਾਓ ਕਿ ਤੁਹਾਨੂੰ ਆਪ ਜਹਾਜ਼ ਚੋਂ ਲੈ ਕੇ ਜਾਣੋ, ਕਹਿੰਦੇ ਵੀ ਬਾਕੀ ਬਾਅਦ ਚੋਂ ਉਤਰਿਓ।
ਹਾਂਜੀ
ਸਿਫਾਰਿਸ਼ ਲਾਣੀ ਹੈ ਤਾਂ ਏਦਾਂ ਦੀ ਲਾਓ, ਨਹੀਂ ਤਾਂ ਫਿਰ ਨਾ ਹੀ ਲਾਓ। ਖੈਰ ਇਹ ਗੱਲਾਂ ਨੀ ਹੈਗੀਆਂ ਭਾਜੀ, ਗੱਲ ਇਹ ਹੈ ਕਿ ਖਬਰਾਂ ਆ ਰਹੀਆਂ ਉੱਥੇ ਪੰਜ ਪੰਜ
ਹੁਣ ਤਾਂ ਤੁਸੀਂ ਦੂਜੇ ਪਾਸੇ ਨੂੰ ਲੈ ਕੇ ਜਾ ਰਹੇ। ਮੈਂ ਤਾਂ ਮੋਦੀ ਸਾਹਿਬ ਦੀ ਗੱਲ ਕੀਤੀ ਵੀ ਨਹੀਂ ਨਾ, ਅੱਜ ਪ੍ਰੋਗਰਾਮ 'ਚ ਕਰਨੀ ਆ ਤੇ ਤੁਸੀਂ ਮੱਲੋ ਮੱਲੀ ਮੇਰੇ ਗੱਲ ਪਾਈ ਜਾਂਦੇ ਆ। ਜੇ ਹੁਣ ਤੁਸੀਂ ਗੱਲ 6 ਘੰਟੇ ਦੀ ਕਰਦੇ ਆ ਨਾ, ਜੇ 6 ਘੰਟੇ ਦੀ ਅਫਵਾਹ ਆ ਰਹੀ ਆ ਤਾਂ ਮੇਰੇ ਖਿਆਲ 'ਚ 6 ਤੋਂ ਲੈ ਕੇ 10 ਘੰਟੇ ਜ਼ਰੂਰ ਲੱਗਦੇ ਹੋਣਗੇ ਟੀਕਾ ਉੱਥੇ ਜਿਹੜੀ ਟੈਸਟ ਕਰਾਉਣ ਨੂੰ, ਕਿਉਂਕਿ ਇਹ ਵਿਵਸਥਾ ਉੱਥੇ ਇੱਦਾਂ ਦੀ ਹੁੰਦੀ ਆ। ਬਾਕੀ ਈਵਨ ਯੂਰੋਪੀਅਨ ਕੰਟਰੀ ਦੇ ਵਿੱਚ ਵੀ ਅਮਨਦੀਪ ਕਾਫੀ ਵੱਡੀਆਂ ਵੱਡੀਆਂ ਲਾਈਨਸ ਲੱਗ ਰਹੀਆਂ, ਕਿਉਂਕਿ ਬਿਊਰੋਕਰੇਟਿਕ ਸਿਸਟਮ ਨੇ ਇੱਦਾਂ ਦੇ ਪ੍ਰੋਸੈਸ ਇੱਦਾਂ ਬਣਾ ਦਿੱਤਾ ਕਿ ਹਰੇਕ ਬੰਦੇ ਨੂੰ ਟੈਸਟ ਕਰਾਉਣਾ ਪੈਣਾ ਹੈ। ਜਿਵੇਂ ਤੁਸੀਂ ਜਹਾਜ਼ ਤੋਂ ਬਾਹਰ ਜਾਂਦੇ ਆ ਤਾਂ ਫਲਾਈਟਾਂ ਦਾ ਹਜ਼ਾਰਾਂ ਦੇ ਵਿੱਚ ਲੋਕ ਆਉਂਦੇ, ਲੱਖਾਂ ਦੇ ਵਿੱਚ ਵੀ ਲੋਕ ਆਉਂਦੇ ਹੋਣਗੇ, ਵਿਵਸਥਾ ਇੰਨੀ ਹੁੰਦੀ ਨਹੀਂ ਹੈ। ਜਿਵੇਂ ਵਿਵਸਥਾ ਇੰਨੀ ਹੁੰਦੀ ਨਹੀਂ ਹੈ ਤਾਂ ਲੋਕ ਜ਼ਿਆਦਾ ਆ ਤਾਂ ਟਾਈਮ ਤਾਂ ਜ਼ਿਆਦਾ ਲੱਗਦਾ ਹੀ ਆ, ਉੱਥੇ ਲੱਗੂਗਾ ਹੀ ਵੀ। ਅਤੇ ਉਸ ਤੋਂ ਬਾਅਦ ਵੀ ਅਮਨਦੀਪ 5 ਦਿਨ ਬਾਅਦ ਫਿਰ ਤੁਹਾਨੂੰ ਹੋਰ ਇੱਕ ਟੈਸਟ ਕਰਾਉਣਾ ਪੈਂਦਾ, ਉਹ ਪਤਾ ਨਹੀਂ ਕਿਹੜਾ ਟੈਸਟ ਹੈ, ਉਹ ਵੀ ਕਰਾਉਣਾ ਪੈਣਾ ਆ। ਪਰ ਜਿੱਦਾਂ ਜਿੱਦਾਂ ਕਰੋਨਾ ਓਮਿਕਰੋਨ ਹੁਣੀ ਫੈਲ ਰਹੇ ਆ, ਮੇਰੇ ਖਿਆਲ ਚ ਇੱਕ ਹੋਰ ਵੀ ਟੈਸਟ ਦੀ ਵਿਵਸਥਾ ਕੀਤੀ ਜਾ ਰਹੀ ਕਿ ਤੁਹਾਨੂੰ
ਤੁਸੀਂ
20 ਦਿਨ ਤੋਂ ਬਾਅਦ ਵੀ ਟੈਸਟ ਕਰਾਉਣਾ ਪਊਗਾ।
ਇਹ ਹਰੇਕ ਕੰਟਰੀ ਚ ਰੂਲ ਹੈ, ਬਾਹਰ ਇੰਡੀਆ ਚਲ ਜਾਓ, ਫਰਾਂਸ ਚਲ ਜਾਓ, ਕਿਤੇ ਫਰਾਂਸ ਨੇ ਵੀ ਬੰਦ ਕਰਤੇ ਇੰਗਲੈਂਡ ਦੀਆਂ ਫਲਾਈਟਾਂ, ਉਹ ਤਾਂ ਤੁਸੀਂ ਛੱਡੋ, ਇਹ ਤਾਂ ਅੰਤਰਰਾਸ਼ਟਰੀ ਹੈ। ਇੱਥੋਂ ਕੁਈਨਜ਼ਲੈਂਡ ਵਾਲੀ ਬੀਬੀ ਨਾ ਕੁਛ ਕੀਤਾ ਹੋਇਆ, ਜੇ ਤੁਸੀਂ ਇੱਥੋਂ ਜਾਂਦੇ ਹੋ ਨਾ, ਮਤਲਬ ਉਹਨੇ ਮਤਲਬ ਫੀਲਿੰਗ ਲਈ ਜਾ ਰਹੀ ਹੈ ਕਿ ਵੱਖਰਾ ਹੀ ਕੰਟਰੀ ਹੈ ਆਪਣਾ। ਐਨ ਜੋ ਤੁਸੀਂ ਦੱਸਿਆ ਬਈ ਪਹਿਲਾਂ ਟੈਸਟ ਕਰਾਉਣਾ ਫਿਰ ਉਤਰ ਕੇ ਫਿਰ ਟੈਸਟ ਕਰਾਉਣਾ ਆ, ਅਤੇ ਮਤਲਬ ਉਹ ਇਹ ਸਾਰਾ ਕੁਛ ਕੁਈਨਜ਼ਲੈਂਡ ਦੇ ਵਿੱਚ ਲਾਗੂ ਕਰੀ ਬੈਠੇ ਨੇ। ਅਤੇ ਚਲੋ ਐਨੀਵੇ, ਅਮਰੀਕ ਭਾਜੀ ਇੰਗਲੈਂਡ ਦੀ ਗੱਲ ਚੱਲੀ ਸੀ ਅਤੇ ਇੰਗਲੈਂਡ ਦੇ ਵਿੱਚ ਕਾਫੀ ਕੇਸ ਫੈਲ ਰਹੇ ਨੇ ਅਤੇ ਇੰਗਲੈਂਡ ਦੀ ਜਿਹੜੀ ਇਕੋਨਮੀ ਹੈ ਉਹ ਵੀ ਕਹਿੰਦੇ ਹੁਣ ਹੀਟ ਅਪ ਹੋ ਰਹੀ ਆ ਇੰਟਰਸਟ ਰੇਟ ਵਗੈਰਾ, ਅਤੇ ਕੀ ਖਬਰ ਹੈ ਮਤਲਬ ਇਹਦੇ ਆਸਟ੍ਰੇਲੀਆ ਨਾਲ ਕਿੱਦਾਂ ਸੰਬੰਧ ਹੋਏਗਾ, ਕਿਉਂਕਿ ਹੁਣ ਕਾਫੀ ਲੋਕ ਸਾਡੇ ਜਿਹੜੇ ਘਰ ਵੀ ਲੈ ਰਹੇ ਨੇ ਨੌਜਵਾਨ ਜਿਹਨਾਂ ਨੇ ਲਏ ਹੋਏ ਆ, ਅਤੇ ਉਹਨਾਂ 'ਤੇ ਕੀ ਪ੍ਰਭਾਵ ਪਏਗਾ?
ਮਨਦੀਪ ਹੁਣ ਇੰਗਲੈਂਡ ਦੀ ਇਕੋਨਮੀ ਜਿਹੜੀ ਕਾਫੀ ਐਕਸਪੈਂਡ ਹੋ ਰਹੀ ਆ, ਕਿਉਂਕਿ ਜਿਸ ਵੇਲੇ ਕੋਈ ਵੀ ਇੱਦਾਂ ਦੀ ਘਟਨਾ ਵਾਪਰਦੀ ਹੈ ਜਿਸ ਨਾਲ ਕਿ ਇਕੋਨਮੀ 2-3 ਸਾਲ ਸਟੈਂਡ ਸਟਿਲ 'ਤੇ ਰਹਿੰਦੀ ਹੈ, ਫਿਰ ਇੱਕ ਤਾਂ ਬੂਸਟ ਅਪ ਹੁੰਦੀ ਹੈ। ਸਾਰੀਆਂ ਇਕੋਨਮੀਆਂ ਵੈਸੇ ਹੁਣ ਬੂਸਟ ਅਪ ਹੋਣਗੀਆਂ ਜਿੱਦਾਂ ਹੀ ਟਰੈਵਲਿੰਗ ਖੁੱਲੂਗੀ ਜਾਂ ਜਿੱਦਾਂ ਹੀ ਬਿਜ਼ਨਸ ਵਿੱਚ ਰਿਲੈਕਸੇਸ਼ਨ ਮਿਲੂਗੀ, ਬਿਜ਼ਨਸ ਦੁਆਰਾ ਚੱਲਣਗੇ। ਈਵਨ USA ਦੇ ਵਿੱਚ ਇੰਟਰਸਟ ਰੇਟ ਸ਼ਾਇਦ ਇੰਗਲੈਂਡ 'ਚ ਵਧਾਏ ਦਿੱਤਾ ਆ ਥੋੜਾ ਜਿਹਾ, ਤੇ USA ਦੇ ਵਿੱਚ ਮੈਂ ਕੱਲ ਖਬਰ ਪੜ੍ਹ ਰਿਹਾ ਸੀ ਇਕਨੋਮਿਕ ਫਰੰਟ ਤੋਂ ਕਿ USA ਦੇ ਵਿੱਚ ਅਗਲੇ ਸਾਲ 3 ਵਾਰ ਇੰਟਰਸਟ ਰੇਟ ਵਧਣ ਦੀ ਸੰਭਾਵਨਾ ਹੈਗੀ ਆ, ਵਧੂਗਾ 3 ਵਾਰੀ ਇੰਟਰਸਟ ਰੇਟ। ਕਾਫੀ ਇੰਟਰਸਟ ਰੇਟ ਥੱਲੇ ਆ ਇਸ ਵੇਲੇ ਤਾਂ ਇਕੋਨਮੀ ਜ਼ਿਆਦਾ ਬਹੁਤ ਜ਼ਿਆਦਾ ਐਕਸਪੈਂਡ ਹੋ ਰਹੀ ਆ, ਫਿਰ ਜੇ ਇੰਟਰਸਟ ਰੇਟ ਤੁਸੀਂ ਨਹੀਂ ਵਧਾਉਂਦੇ ਤਾਂ ਤੁਹਾਡੀ ਜਿਹੜੀ ਮਹਿੰਗਾਈ ਦਰ ਆ ਬਹੁਤ ਜ਼ਿਆਦਾ ਹੋ ਸਕਦੀ ਆ। ਜਿਸ ਵੇਲੇ ਹੀਟ ਅਪ ਇਕੋਨਮੀ ਹੁੰਦੀ ਆ ਉਹ ਬਿਜ਼ਨਸ ਬਹੁਤ ਜ਼ਿਆਦਾ ਐਕਸਪੈਂਡ ਹੁੰਦੇ ਆ, ਲੋਕਾਂ ਕੋਲ ਬਹੁਤ ਜ਼ਿਆਦਾ ਪੈਸਾ ਆ ਜਾਂਦਾ, ਕੰਮ ਕਾਰ ਬਹੁਤ ਜ਼ਿਆਦਾ ਹੋ ਜਾਂਦੇ ਆ, ਫਿਰ ਉਹਦੇ ਨਾਲ ਮਹਿੰਗਾਈ ਵਧਣ ਦੀ ਜਿਹੜੀ ਸੰਭਾਵਨਾ ਬਹੁਤ ਜ਼ਿਆਦਾ ਹੋ ਜਾਂਦੀ ਆ। ਤੇ ਹੁਣ ਤੁਸੀਂ ਇਹ ਪੁੱਛਿਆ ਵੀ ਇੰਟਰਸਟ ਰੇਟ ਤਾਂ ਉੱਥੇ ਵੱਧਦੇ ਪਰ ਆਸਟ੍ਰੇਲੀਆ ਨੂੰ ਕੀ ਟ੍ਰਬਲ ਆ? ਹੁਣ ਫੋਰ ਐਗਜ਼ਾਮਪਲ ਆ, ਜੇ 4-5 ਬੈਂਕਸ ਆ, ਇੱਕ ਬੈਂਕ ਤੁਹਾਨੂੰ ਪੈਸੇ ਜਮ੍ਹਾਂ ਕਰਾਉਣ ਦਾ 6% ਦਿੰਦੀ ਆ, ਇੱਕ ਬੈਂਕ ਤੁਹਾਨੂੰ ਪੈਸੇ ਜਮ੍ਹਾਂ ਕਰਾਉਣ ਦਾ 12% ਦਿੰਦੀ ਆ, ਇੱਕ 13% ਦਿੰਦੀ ਆ ਪੈਸੇ ਜਮ੍ਹਾਂ ਕਰਾਉਣ ਦਾ, ਜਿਹੜੇ ਤੁਹਾਡੇ ਕੋਲ ਇਨਕਮ ਆ ਉਹ ਜਮ੍ਹਾਂ ਕਰਾਓ ਉੱਥੇ ਜਾ ਕੇ। ਜੇ ਹੁਣ
ਇੰਗਲੈਂਡ 'ਚ
ਇੰਟਰਨੈਸ਼ਨਲ ਵਪਾਰ ਦੇ ਵਿੱਚ ਜੇ USA ਤੁਹਾਨੂੰ ਜ਼ਿਆਦਾ ਇੰਟਰਸਟ ਰੇਟ ਦਊਗਾ ਔਰ ਇੰਗਲੈਂਡ ਜ਼ਿਆਦਾ ਇੰਟਰਸਟ ਰੇਟ ਤੁਹਾਨੂੰ ਦਊਗਾ ਤੁਹਾਡੇ ਫੰਡਸ 'ਤੇ, ਅਤੇ ਫੰਡ ਤੁਸੀਂ ਆਸਟ੍ਰੇਲੀਆ 'ਚ ਜਮ੍ਹਾਂ ਕਰਾਉਂਗੇ ਜਿੱਥੇ ਘੱਟ ਇੰਟਰਸਟ ਰੇਟ ਹੈ, ਜਾਂ ਫਿਰ US ਵਿੱਚ ਜਾ ਕੇ ਜਮ੍ਹਾਂ ਕਰਾਉਂਗੇ ਜਾਂ ਇੰਗਲੈਂਡ ਵਿੱਚ ਜਾ ਕੇ ਜਮ੍ਹਾਂ ਕਰਾਉਂਗੇ, ਅਤੇ ਇੱਦਾਂ ਹੁਣ ਤੁਸੀਂ ਹਮੇਸ਼ਾ ਉੱਥੇ ਹੀ ਫੰਡ ਜਮ੍ਹਾਂ ਕਰਾਉਂਗੇ ਜਿੱਥੇ ਤੁਹਾਨੂੰ ਜ਼ਿਆਦਾ ਇੰਟਰਸਟ ਰੇਟ ਮਿਲਦਾ ਆ, ਅਤੇ ਇੰਟਰਨੈਸ਼ਨਲ ਜਿਹੜੇ ਫੰਡ ਆ ਉਹਦਾ ਫਲੋ ਜਿਹੜਾ ਉੱਧਰ ਨੂੰ ਹੋ ਜਾਂਦਾ ਆ।
ਹੁਣ ਮੈਂ ਕਰੇ ਤੁਸੀਂ ਸਾਡੀ ਗੱਲ ਕਰਦੇ ਹੋ, ਸਾਡੇ $200-$300 ਨਾਲ ਕੀ ਫਰਕ ਪੈਣਾ, ਇਹ ਤਾਂ ਤੁਸੀਂ ਵੱਡਿਆਂ ਦੀਆਂ ਗੱਲਾਂ ਕਰ ਰਹੇ ਹੋ ਨਾ।
ਨਹੀਂ ਸਾਡਿਆਂ ਦਾ ਨਹੀਂ, ਸਾਡਿਆਂ ਦਾ ਨਹੀਂ, ਇੰਟਰਨੈਸ਼ਨਲ ਫੰਡਸ ਹੁੰਦੇ, ਦੇਸ਼ਾਂ ਦੇ ਫੰਡ ਹੁੰਦੇ ਆ, ਬੜੀ ਬੜੀ ਜਿਹੜੀਆਂ ਕਾਰਪੋਰੇਸ਼ਨਸ ਹੁੰਦੀਆਂ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਫੰਡ ਆ, ਜਿੱਦਾਂ ਇੰਸ਼ੋਰੈਂਸ ਕੰਪਨੀਆਂ ਉਹਨਾਂ ਕੋਲ ਕਰੋੜਾਂ ਅਰਬਾਂ ਖਰਬਾਂ ਰੁਪਈਏ ਹੁੰਦੇ, ਉਹਨਾਂ ਕਿਤੇ ਜਮ੍ਹਾਂ ਕਰਾ ਕੇ ਉੱਥੋਂ ਪੈਸੇ ਖੱਟਣੇ ਹੁੰਦੇ ਆ, ਫਿਰ ਇੱਦਾਂ ਜਿਹੜਾ ਤੁਹਾਡਾ ਜੇ ਇਹਨੂੰ ਆਸਟ੍ਰੇਲੀਆ ਫੋਲੋ ਨਹੀਂ ਕਰੂਗਾ ਤਾਂ ਤੁਹਾਡਾ ਜਿਹੜਾ ਸਾਰਾ ਇੰਟਰਨੈਸ਼ਨਲ ਫੰਡ ਆ ਜਾਂ ਫਲੋ ਆ ਜਾਂ ਕੋਨਫੀਡੈਂਸ ਤੁਹਾਡਾ ਲੂਜ਼ ਹੋਊਗਾ, ਇੱਥੇ ਨੂੰ ਇਨਵੈਸਟਰ ਆਊਗਾ ਨਹੀਂ, ਤੁਹਾਡੇ ਕੋਲ ਫੰਡ ਆਊਗੇ ਨਹੀਂ, ਫਿਰ ਥਾਂ ਤੁਹਾਨੂੰ ਵਧਾਉਣੇ ਪੈਂਦੇ ਆ। ਜੇ ਤੁਹਾਡਾ ਸ਼ਰੀਕ ਬਣਾਉਂਦਾ ਹੈ ਤੁਹਾਨੂੰ ਵੀ ਐਕਸ਼ਨ ਉੱਦਾਂ ਹੀ ਲੈਣੇ ਪੈਂਦੇ ਆ, ਜੇ ਤੁਸੀਂ ਸਰਵਾਈਵ ਕਰਨਾ ਆ ਲੈਣੇ ਪੈਂਦੇ, ਤਾਂ ਇੰਟਰਸਟ ਰੇਟ ਜਿਸ ਵੇਲੇ ਇੱਕ ਕੰਟਰੀ 'ਚ ਵੱਧਦਾ ਦੂਜੇ 'ਤੇ ਵੀ ਉਹਦਾ ਪ੍ਰਭਾਵ ਪੈਂਦਾ ਹੈ।
ਸਾਡੇ ਨਾਲ ਪੁੱਛ ਲੈਂਦੇ ਹਾਂ, ਅੰਮ੍ਰਿਤਪਾਲ ਸਿੰਘ ਮਨਿਆਸ ਹੋਣੀ ਸਾਡੇ ਨਾਲ, ਉਹਨਾਂ ਨੂੰ ਕਾਲ ਕਰ ਲਈ ਆਪਾਂ, ਅਤੇ ਉਹਨਾਂ ਤੋਂ ਵੀ ਪੁੱਛਦੇ ਹਾਂ ਵੀ ਜੋ ਅਮਰੀਕ ਭਾਅ ਜੀ ਬੋਲ ਰਹੇ ਆ ਠੀਕ ਬੋਲ ਰਹੇ, ਸੱਚ ਬੋਲ ਰਿਹਾ, ਸੱਚ ਕੇ ਇਸ ਗਵਾ ਹੋਰ ਕੁਛ ਤੋਂ ਨਹੀਂ ਬੋਲ ਰਹੇ। ਸਤਿ ਸ਼੍ਰੀ ਅਕਾਲ ਅੰਮ੍ਰਿਤਪਾਲ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
ਸਤਿ ਸ਼੍ਰੀ ਅਕਾਲ ਅਮਨਦੀਪ ਜੀ, ਸਤਿ ਸ਼੍ਰੀ ਅਕਾਲ ਅਮਰੀਕ ਭਾਅ ਜੀ, ਅਤੇ ਸਤਿ ਸ਼੍ਰੀ ਅਕਾਲ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ। ਸੋਰੀ ਮੈਂ ਤੁਹਾਡੀ ਥੋੜੀ ਜਿਹੀ ਗੱਲ ਮਿਸ ਕਰ ਗਿਆ ਸੀ ਪਿਛਲੀ।
ਹਾਂਜੀ, ਉਹ ਗੱਲ ਇਸ ਤਰ੍ਹਾਂ ਹੈ ਕਿ ਜਿਹੜੇ ਇੰਟਰਸਟ ਰੇਟ ਇੰਗਲੈਂਡ 'ਚ ਵੱਧ ਰਹੇ ਨੇ ਉਹਦਾ ਕਹਿੰਦੇ ਫਰਕ ਜਿਹੜਾ ਆਸਟ੍ਰੇਲੀਆ 'ਚ ਵੀ ਪਏਗਾ। ਇੱਥੇ ਵੀ ਹੁਣ ਬਹੁਤ ਸਾਰੇ ਨੌਜਵਾਨਾਂ ਨੇ, ਸਾਰਿਆਂ ਨੇ ਘਰ ਵਗੈਰਾ ਲਏ ਹੋਏ ਆ, ਲੋਨ ਲਏ ਹੋਏ ਨੇ, ਅਤੇ ਪਹਿਲਾਂ ਤਾਂ ਤੁਸੀਂ ਦੱਸੋ, ਤੁਸੀਂ ਜ਼ਿਆਦਾ ਨਿਗਾਹ ਰੱਖਦੇ ਹੋ ਐਜ਼ ਏ ਅਕਾਊਂਟੈਂਟ, ਕਿ ਕੀ ਟ੍ਰੈਂਡ ਚੱਲ ਰਿਹਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇੰਟਰਸਟ ਰੇਟ ਦਾ ਕਿੱਧਰ ਨੂੰ ਰੁਝਾਨ, ਕਦੋਂ ਕੁ ਵਧਣ ਦੇ ਚਾਂਸਿਸ ਨੇ?
ਹਾਂਜੀ ਭਾਜੀ, ਇੱਦਾਂ ਕਿ ਨੋਰਮਲੀ ਜਿਸ ਆਪਾਂ ਇੰਟਰਸਟ ਰੇਟ ਦੀ ਗੱਲ ਕਰਦੇ ਹਾਂ ਤੇ ਉਹਦੇ ਵਿੱਚ ਇਨਫਲੇਸ਼ਨ ਤੇ ਰਿਸਕ ਦੋ ਜਾਣੀ ਕਿ ਮੇਜਰ ਕੰਪੋਨੈਂਟ ਆ ਜਾਂਦੇ ਆ। ਕੋਈ ਵੀ ਜੇ ਤੁਸੀਂ ਕਿਸੇ ਨੂੰ ਪੈਸਾ ਦੇਣਾ ਆਧਾਰ ਆ ਤੇ ਤੁਸੀਂ ਦੇਖੋਗੇ ਫਿਰ ਐਟਲੀਸਟ ਮੇਰੀ ਇਨਫਲੇਸ਼ਨ ਕਵਰ ਕਰਦਾ ਹੋਵੇ, ਜੇ ਇਨਫਲੇਸ਼ਨ ਤੋਂ ਘੱਟ ਤੇ ਦੇ ਰਹੇ ਤਾਂ ਫਿਰ ਤੁਹਾਨੂੰ
ਫਾਇਦਾ ਨਹੀਂ,
ਅੱਜ ਫਾਇਦਾ ਹੋਣ ਦੀ ਬਜਾਏ ਨੁਕਸਾਨ ਹੁੰਦਾ ਨਾ
ਜੀ।
ਤੇ ਇਸ ਕਰਕੇ ਇਨਫਲੇਸ਼ਨ ਦਾ ਇੰਟਰਸਟ ਰੇਟ ਤੇ ਹਮੇਸ਼ਾ ਹੀ ਅਸਰ ਤਾਂ ਹੁੰਦਾ ਹੀ ਆ
ਜੀ।
ਤੇ ਹੁਣ ਜੋ ਪਿਛਲੇ ਵੀਰਵਾਰ ਆਪਣੇ ਖਜ਼ਾਨਚੀ ਜਿਹੜੇ ਆਸਟ੍ਰੇਲੀਆ ਦੇ ਜੋਸ਼ ਫ੍ਰੈਡਨਬਰਗ, ਉਹਨੇ ਮਿਡ ਈਅਰ ਫੋਰਕਾਸਟ ਦਿੱਤਾ ਜਿਹਦੇ ਵਿੱਚ ਇਨਫਲੇਸ਼ਨ ਜਿਹੜੀ ਅਗਲੇ ਫਾਈਨੈਂਸ਼ੀਅਲ ਈਅਰ 2025 ਤੱਕ 10% ਦੇ ਕਰੀਬ ਵਧਣ ਦੇ ਚਾਂਸਿਸ ਹੈਗੇ ਆ।
ਅੱਛਾ,
ਤੇ ਇਹਦੇ ਨਾਲ ਇੰਟਰਸਟ ਰੇਟ ਤੇ ਵੀ ਪ੍ਰੈਸ਼ਰ ਆਏਗਾ।
ਹਾਂਜੀ, ਤੁਸੀਂ ਤਾਂ ਖਜ਼ਾਨਚੀ ਏਦਾਂ ਕਿਹਾ ਜਿੱਦਾਂ ਤੁਸੀਂ ਨਾਲ ਹੱਸੇ ਵੀ ਜਿੱਦਾਂ ਕਿਤੇ ਗੁਰਦੁਆਰੇ ਦਾ ਖਜ਼ਾਨਚੀ ਹੁੰਦਾ, ਉਹਨੂੰ ਟ੍ਰੇਜਰਰ ਕਿਹਾ ਕਰੋ ਅਗਲਾ। ਆਹੋ ਹੁਣ ਉਹ ਕੇ ਦੱਸੋ ਕਿ ਗੁਰਦੁਆਰੇ ਦਾ ਖਜ਼ਾਨਚੀ ਆ, ਜੋਸ਼ ਫ੍ਰੈਡਨਬਰਗ ਐਡਾ ਵੱਡਾ ਨਾਂ, ਉਹ ਮਤਲਬ ਉਹਦਾ ਦੇਸ਼ ਦਾ ਟ੍ਰੇਜਰਰ ਹੈ ਜੀ। ਪੰਜਾਬੀ ਰੇਡੀਓ ਜ਼ਰੂਰੀ ਨਹੀਂ ਹਰ ਗੱਲ ਪੰਜਾਬੀ ਜੇ ਕਹਿਣੀ ਹੁੰਦੀ ਆਪਾਂ, ਤੁਸੀਂ ਟ੍ਰੇਜਰਰ ਕਹਿ ਲਿਆ ਕਰੋ ਜ਼ਿਆਦਾ ਵਧੀਆ। ਤੇ ਚਲੋ ਇਹ ਤਾਂ ਇੰਟਰਸਟ ਰੇਟ ਦੀ ਗੱਲ ਹੈ, ਤੇ ਵੈਸੇ ਟ੍ਰੇਜਰਰ ਸਾਹਿਬ ਨੇ ਇਹ ਵੀ ਅਗਲੇ 4-5 ਸਾਲ ਦਾ ਅੰਦਾਜ਼ਾ ਲਾਇਆ ਸੀ। ਅਮਰੀਕ ਭਾਜੀ ਤੁਸੀਂ ਸੁਣਦੇ ਹੋਣੇ ਕਿ ਆਉਣ ਵਾਲੇ ਜਿਹੜੇ 4-5 ਬਜਟ ਆ ਉਹ ਡੈਫੀਸਿਟ 'ਚ ਜਾਣਗੇ, ਅਤੇ ਡੈਫੀਸਿਟ ਜਿਹੜਾ ਘੱਟਦਾ ਘੱਟਦਾ ਚੱਲ ਜਾਏਗਾ, ਅਤੇ $103 ਬਿਲੀਅਨ ਪੰਜਵੇਂ ਸਾਲ ਜਾ ਕੇ ਫਿਰ ਫਾਇਦਾ ਹੋਣ ਦੀ ਸੰਭਾਵਨਾ ਹੈ। ਅਤੇ ਕੀ ਕਹਿਣਾ ਚਾਹੋਗੇ ਇਹਦੇ ਨਾਲ, ਮਤਲਬ ਆਸਟ੍ਰੇਲੀਆ ਦੀ ਵੈਸੇ ਜਿਹੜੀ ਇਕੋਨਮੀ ਐਕਸਪੈਂਡ ਤਾਂ ਹੋ ਰਹੀ ਹੈ ਮਨਿਆਸ ਸਾਹਿਬ?
ਇਹ ਡੈਫੀਸਿਟ ਫਾਈਨੈਂਸਿੰਗ ਤਾਂ ਮਨਦੀਪ ਬਹੁਤ ਵਧੀਆ ਹੁੰਦੀ ਹੈ। ਡੈਫੀਸਿਟ ਜਿਸ ਵੇਲੇ ਫਾਈਨੈਂਸਿੰਗ ਹੁੰਦੀ ਆ ਉਹਦੇ ਨਾਲ ਇਕੋਨਮੀ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਆ, ਕਿਉਂਕਿ ਜ਼ਿਆਦਾ ਇਨਵੈਸਟਮੈਂਟ ਜ਼ਿਆਦਾ ਹੁੰਦੀ ਆ, ਪੈਸਾ ਗਵਰਨਮੈਂਟ ਦੇ ਦੁਆਰਾ ਜ਼ਿਆਦਾ ਖਰਚਿਆ ਜਾਂਦਾ ਆ। ਜਿਸ ਵੇਲੇ ਪੈਸਾ ਜ਼ਿਆਦਾ ਖਰਚਿਆ ਜਾਊਗਾ ਤਾਂ ਬਿਜ਼ਨਸ ਵੀ ਸਿੱਧੀ ਭਾਸ਼ਾ ਦੇ ਵਿੱਚ ਬਿਜ਼ਨਸ ਐਕਸਪੈਂਡ ਹੋਣਗੇ। ਇਹੀ ਕੇਨਜੀਅਨ ਇਕਨੋਮਿਕ 1929 ਦੇ ਵਿੱਚ ਜਦੋਂ ਗ੍ਰੇਟ ਡਿਪਰੈਸ਼ਨ ਆਇਆ ਤਾਂ ਉਸ ਵੇਲੇ ਇਹੀ ਇੱਕ ਨੋਸ਼ਨ ਸੀਗਾ ਕਿ ਡੈਫੀਸਿਟ ਫਾਈਨੈਂਸਿੰਗ ਕਰੋ, ਸਰਕਾਰ ਜਿਹੜੀ ਉਹ ਕੰਮ ਜ਼ਿਆਦਾ ਖੋਲ੍ਹੇ, ਜ਼ਿਆਦਾ ਖਰਚਾ ਕਰੇ ਤਾਂ ਕਿ ਲੋਕਾਂ ਦੇ ਬਿਜ਼ਨਸ ਜ਼ਿਆਦਾ ਐਕਸਪੈਂਡ ਹੋਣ। ਹੁਣ ਇਸ ਇੱਦਾਂ ਜਿਸ ਵੇਲੇ ਜ਼ਿਆਦਾ ਪੈਸਾ ਖਰਚ ਕਰੂਗੀ ਸਰਕਾਰ, ਬਿਜ਼ਨਸ ਐਕਸਪੈਂਡ ਵੀ ਹੋਊਗੇ, ਉਹਦੇ ਨਾਲ ਇਨਫਲੇਸ਼ਨ ਰੇਟ ਵੀ ਬਹੁਤ ਜ਼ਿਆਦਾ ਵਧੂਗਾ। ਜਿਸ ਵੇਲੇ ਇਨਫਲੇਸ਼ਨ ਰੇਟ ਵੱਧਦਾ ਆ ਮਾਰਕੀਟ ਦੇ ਵਿੱਚ, ਫਿਰ ਇਨਫਲੇਸ਼ਨ ਰੇਟ ਨੂੰ ਕੰਟਰੋਲ ਵੀ ਕਰਨਾ ਪੈਂਦਾ। ਉਸ ਵੇਲੇ ਫਿਰ ਜਿਹੜੀ ਤੁਹਾਡੀ ਮੋਨਿਟਰੀ ਪੋਲਿਸੀ ਆ ਉਹਨੂੰ ਤੁਹਾਨੂੰ ਫਿਰ ਟਾਈਟਨ ਅਪ ਕਰਨਾ ਪੈਂਦਾ, ਇੰਟਰਸਟ ਰੇਟ ਵਧਾਉਣੇ ਪੈਂਦੇ ਆ ਤਾਂ ਕਿ ਜਿਹੜੀ ਓਵਰ ਹੀਟਿੰਗ ਹੋਈ ਹੁੰਦੀ ਉਸ ਨੂੰ ਕੰਟਰੋਲ ਵੀ ਤੁਸੀਂ ਕਰ ਸਕੋ। ਤਾਂ ਇੱਦਾਂ ਦੀਆਂ ਕੁਛ ਇਕਨੋਮਿਕ ਪੋਲਿਸੀਜ਼ ਹੁੰਦੀਆਂ ਆ ਜਿਹੜੀਆਂ ਕਿ ਚਲਾਈਆਂ ਜਾਂਦੀਆਂ। ਹੁਣ ਫਿਸਕਲ ਪੋਲਿਸੀ ਦੇ ਵਿੱਚ ਤੁਹਾਨੂੰ ਟੈਕਸ ਰਿਫੋਰਮਸ ਕਰਨੇ ਪੈਂਦੇ ਆ ਜਿਹੜੇ ਕਿ ਪਹਿਲਾਂ ਆਸਟ੍ਰੇਲੀਆ ਵਿੱਚ ਕਾਫੀ ਹੋ ਰਿਹਾ। ਫਿਸਕਲ ਪੋਲਿਸੀ ਨੂੰ ਤਾਂ ਖੈਰ ਬਹੁਤਾ ਇਹ ਛੇੜਦੇ ਨਹੀਂ ਹੈ, ਜਿਹੜੀ ਮੋਨਿਟਰੀ ਪੋਲਿਸੀ ਆ ਉਹ ਬਹੁਤ ਜ਼ਿਆਦਾ ਫਲੈਕਚੁਏਸ਼ਨ ਉਹਦੇ ਵਿੱਚ ਹੁੰਦੀ ਆ, ਉਹ ਫਲੈਕਚੁਏਟ ਕਰਦੀ ਆ, ਉਹ ਇੱਕਦਮ ਤੁਹਾਡੇ ਜਿੱਦਾਂ ਬਲੱਡ ਪ੍ਰੈਸ਼ਰ ਤੁਹਾਨੂੰ ਜ਼ਿਆਦਾ ਹੋ ਜਾਵੇ ਤਾਂ ਤੁਹਾਨੂੰ ਬਲੱਡ ਪ੍ਰੈਸ਼ਰ ਦੀ ਗੋਲੀ ਦੇ ਕੇ ਉਹਨੂੰ ਕੰਟਰੋਲ ਕਰਨਾ ਪੈਂਦਾ ਹੈ। ਇੱਦਾਂ ਹੀ ਹੁਣ ਜਿਸ ਵੇਲੇ ਇਕੋਨਮੀ ਦੇ ਵਿੱਚ ਜ਼ਿਆਦਾ ਇਨਫਲੇਸ਼ਨ ਰੇਟ ਜ਼ਿਆਦਾ ਵੱਧਦਾ ਆ, ਉਹ ਇਨਫਲੇਟ ਜ਼ਿਆਦਾ ਹੁੰਦੀ ਆ, ਫਿਰ ਤੁਹਾਨੂੰ ਮੋਨਿਟਰੀ ਪੋਲਿਸੀ ਨੂੰ ਟਾਈਟਨ ਕਰਨਾ ਪੈਂਦਾ। ਸਾਰੀਆਂ ਇਕੋਨਮੀਜ਼ ਇੱਦਾਂ ਹੀ ਕਰਦੀਆਂ, ਇੱਦਾਂ ਹੀ ਚੱਲਦਾ ਆ। ਵੈਸੇ ਕਾਫ਼ੀ ਕੰਪਲੀਕੇਟਡ ਗੱਲ ਹੁੰਦੀ ਹੈ ਇਹ, ਅਤੇ ਇਹਦੇ 'ਤੇ ਕਾਫ਼ੀ ਧਿਆਨ ਵੀ ਵੈਸੇ ਸਰਕਾਰਾਂ ਰੱਖਦੀਆਂ, ਰੱਖਣਾ ਵੀ ਚਾਹੀਦਾ ਆ। ਹੁਣ ਦੇਖੋ ਇੰਡੀਆ ਦੇ ਵਿੱਚ ਵੀ ਕਾਫ਼ੀ ਜਿਸ ਵੇਲੇ ਹੀਟ ਅਪ ਹੋਈ ਸੀ, ਜਿਸ ਵੇਲੇ ਮਨਮੋਹਨ ਸਿੰਘ ਹੋਣਾ ਦੀ ਸਰਕਾਰ ਸੀ, ਦੋ ਇਕੋਨਮੀਆਂ ਵਰਲਡ ਜਿਹੜੀ ਡੋਮੀਨੇਟਿੰਗ ਇਕੋਨਮੀ ਸੀਆਂ, ਚਾਈਨਾ ਅਤੇ ਇੰਡੀਆ, ਕਾਫ਼ੀ ਉਹਨਾਂ ਦੀ ਐਕਸਪੈਂਸ਼ਨ ਹੋਈ ਆ, ਤੇ ਹੁਣ ਥੋੜਾ ਜਿਹਾ ਉਹਦੇ ਤੇ ਉਹਨਾਂ ਨੇ ਕੰਟਰੋਲ ਕੀਤਾ ਮੋਦੀ ਸਾਹਿਬ ਨੇ ਆ ਕੇ
ਮੋਦੀ ਸਾਹਿਬ ਨੇ ਤਾਂ ਜ਼ਿਆਦਾ ਹੀ ਕਰਤਾ ਕੰਟਰੋਲ, ਪਰ ਉਹ ਤੋਂ ਪਹਿਲਾਂ ਡਾਕਟਰ ਮਨਮੋਹਨ ਸਿੰਘ ਨੇ ਵੀ ਕਿਹਾ ਸੀਗਾ ਕਿ 13% ਟੂ ਮੱਚ ਹੈ ਅਤੇ 6% ਦੇ ਲਾਗੇ ਛਾਗੇ ਜਿਹੜੀ ਇਕੋਨਮੀ ਚਾਹੀਦੀ ਆ,
6-7% ਜਿਹੜੀ ਆ
ਉਹ ਵੀ ਜ਼ਿਆਦਾ
ਡਿਪੈਂਡ ਕਰਦਾ ਕੰਟਰੀ ਟੂ ਕੰਟਰੀ। ਇੰਡੀਆ ਅਫੋਰਡ ਕਰ ਸਕਦਾ 8% ਤੱਕ, ਚਾਈਨਾ ਵੀ ਅਫੋਰਡ ਕਰ ਸਕਦਾ ਆ, ਪਰ ਜਿਹੜੇ ਡਿਵੈਲਪ ਕੰਟਰੀ ਆ
ਉਹ ਨਹੀਂ ਕਰ ਸਕਦੇ,
ਉਹਨਾਂ ਨੂੰ ਥੋੜ੍ਹਾ ਜਿਹਾ ਅਫੋਰਡ ਕਰਨਾ ਮੁਸ਼ਕਲ ਹੋ ਜਾਂਦਾ ਆ, ਉਹ 4-5-3-4 ਇੱਥੇ ਕੇ ਜ਼ਿਆਦਾ ਰੱਖਦੇ ਆਪਣੇ ਆਪ ਨੂੰ।
ਮਨਿਆਲ ਸਾਹਿਬ, ਆਪਣੇ ਜਿਹੜੇ ਨੌਜਵਾਨ ਹੈ ਜਿਨ੍ਹਾਂ ਨੇ ਘਰ ਲਏ ਆ, ਪ੍ਰੋਪਰਟੀਆਂ ਲਈਆਂ ਆ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਉਹਨਾਂ ਨੂੰ ਕੀ ਟਿਪ ਦੇਣਾ ਚਾਹੋਗੇ? ਜਿੱਦਾਂ ਹੁਣ ਚਲੋ ਪੈਸੇ ਬਣ ਵੀ ਰਹੇ ਨੇ ਘਰ, ਪਏ ਸੇਵਿੰਗ ਕਰ ਲੈਣੀ ਚਾਹੀਦੀ ਹੈ ਮਾੜੇ ਦਿਨਾਂ ਲਈ, ਜਾਂ ਕਿੱਦਾਂ ਚਾਹੀਦਾ, ਮਤਲਬ ਕੀ ਕਹਿਣਾ ਚਾਹੋਗੇ ਤੁਸੀਂ ਉਹਨਾਂ ਨੂੰ ਵੀ ਆਉਣ ਵਾਲੇ ਟਾਈਮ ਦੇ?
ਸੇਫ ਸਾਈਡ ਤੇ ਤਾਂ ਸੇਵਿੰਗ ਹਮੇਸ਼ਾ ਵਧੀਆ ਰਹਿੰਦੀ ਆ, ਤੇ ਕਿਉਂਕਿ ਤੁਹਾਡੇ ਕੋਲ ਕੁਛ ਬਫਰ ਹੋਵੇ, ਕੱਲ ਨੂੰ ਇੰਟਰਸਟ ਰੇਟ ਅਪ ਜਾਂਦੇ ਆ ਤੇ
ਹਾਂਜੀ
ਉਹਦੇ ਨਾਲ ਕੋਈ ਤੁਹਾਡੀ ਕੋਈ ਫਾਈਨੈਂਸ਼ੀਅਲ ਪੋਜੀਸ਼ਨ ਤੇ ਬਹੁਤਾ ਮਾੜਾ ਇਫੈਕਟ ਨਹੀਂ ਪੈਂਦਾ, ਤੇ ਇਹ ਵਧੀਆ ਗੱਲ ਆ ਕਿ ਥੋੜੇ ਬਹੁਤੇ ਸੇਵਿੰਗ ਕਰਨੇ ਚਾਹੀਦੇ ਆ ਔਰ ਬਫਰ ਕੋਲ ਰੱਖਣਾ ਚਾਹੀਦਾ। ਪਰ ਦੂਸਰੇ ਪਾਸੇ ਇਹ ਵੀ ਆ ਕਿ ਜੇ ਹੁਣ 10% ਇਨਫਲੇਸ਼ਨ ਵਧਣੀ ਆ ਅਗਲੇ 3 ਸਾਲਾਂ ਦੇ ਵਿੱਚ, ਤੇ ਜਿਹੜਾ ਬੈਂਕ ਦੀ ਸੇਵਿੰਗ ਦਾ ਆ ਉਹ ਤਾਂ ਤੁਸੀਂ ਦੇਖਿਆ ਹੀ ਆ ਵੀ ਅੱਜ ਕੱਲ
0.5% ਮਿਲਦਾ,
ਹਾਂਜੀ ਨਥਿੰਗ, ਤੇ ਉਹ ਪੈਸਾ ਤੁਹਾਡਾ ਕਹਿ ਲਓ ਵੀ ਘਟਣਾ ਹੀ ਆ ਪਿਆ।
ਪਰ ਇੱਥੇ ਮੈਂ ਇੱਕ ਸਲਾਹ ਦੇਣਾ ਚਾਹਾਂਗਾ ਕਿ ਜੇ ਤੁਸੀਂ ਸੋਨੇ 'ਚ ਇਨਵੈਸਟ ਕਰੋ ਤਾਂ ਵਧੀਆ, ਪਰ ਸੋਨੇ ਗਹਿਣੇ ਲੈ ਕੇ ਨਾ ਰੱਖ ਲਿਓ, ਉਹ ਮੁੜ ਕੇ ਨਹੀਂ ਵੇਚ ਹੁੰਦੇ, ਫਿਰ ਘਰੇ ਕਲੇਸ਼ ਹੁੰਦਾ ਜਦੋਂ ਗਹਿਣੇ ਵੇਚਦੇ, ਉੱਦਾਂ ਬਿਸਕੁਟ ਵੇਚ ਹੋ ਜਾਂਦੇ ਆ।
ਹਾਂਜੀ ਹਾਂਜੀ, ਅੱਜ ਕੱਲ੍ਹ ਤਾਂ ਗਵਰਨਮੈਂਟ ਦੇ ਯੂਨਿਟ 'ਚ ਮਿਲ ਜਾਂਦੇ ਆ, ਤੇ ਉਦੋਂ ਅਸੀਂ ਆਨਲਾਈਨ ਖਰੀਦ ਵੀ ਸਕਦੇ ਹਾਂ, ਗਵਰਨਮੈਂਟ ਬੈਕ ਵੈਸਟਰਨ ਆਸਟ੍ਰੇਲੀਅਨ ਗਵਰਨਮੈਂਟ ਬੈਕ ਹੁੰਦੀ ਆ, ਵੇਚ ਵੀ ਹੋ ਜਾਂਦੇ। ਹਾਂਜੀ, ਤੇ ਪਰ ਰਿਸਕ ਤਾਂ ਹਰੇਕ ਦੇ ਵਿੱਚ ਹੀ ਹੁੰਦਾ ਹੀ।
ਨਹੀਂ ਤਾਂ ਫਿਰ ਮੈਨੂੰ ਫੜਾ ਦਿਓ, ਵੱਡੀ ਗੱਲ ਹੈ। ਠੀਕ ਹੈ, ਚਲੋ ਠੀਕ ਹੈ ਮਨਾਸ ਸਾਹਿਬ, ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੀ ਇਨਪੁੱਟ ਪਾਈ ਇਸ ਡਿਸਕਸ਼ਨ ਦੇ ਵਿੱਚ, ਸ਼ੁਕਰਾਨਾ ਜੀ ਤੁਹਾਡਾ ਬਹੁਤ ਬਹੁਤ।
ਓਕੇ, ਸ਼ੁਕਰੀਆ ਜੀ, ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਦਾ ਵੀ ਸ਼ੁਕਰੀਆ।
ਥੈਂਕ ਯੂ। ਸੋ ਅਮਰੀਕ ਭਾਜੀ, ਗੱਲਾਂ ਬਾਤਾਂ ਆਪਾਂ ਜਾਰੀ ਰੱਖਣੀ ਆ, ਹਰਨਾਮ ਸਿੰਘ ਵੀ ਆ ਰਿਹਾ ਤੇ ਤੇ ਅੰਮ੍ਰਿਤਪਾਲ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਮੇਰੇ ਰਿਸ਼ਤੇਦਾਰ ਨੇ ਜੀ $6,000 ਦੀ ਟਿਕਟ ਲਈ ਹੈ ਜੀ, ਬਿਜ਼ਨਸ ਕਲਾਸ, ਇੰਨੀ ਟਿਕਟ ਮਿਲੀ ਆ। ਇਹ ਦੱਸਿਓ ਇੰਡੀਆ ਤੋਂ ਇੱਧਰ ਨੂੰ ਆਈ ਆ ਜਾਂ ਇੱਧਰੋਂ? ਤਾਂ ਦਿਲਪ੍ਰੀਤ ਹੁਣੀ ਕਿਹਾ ਕਿ ਜਿਹੜੇ ਕੁਆਂਟਸ ਦੀ ਬੁਕਿੰਗ ਇੰਡੀਆ ਡਾਇਰੈਕਟ ਫਲਾਈਟ 'ਤੇ ਰੀਜਨਲ ਪ੍ਰਾਈਸ ਆ ਜੀ ਏਅਰ ਇੰਡੀਆ ਦੇ ਨਾਲ, 22 ਦਸੰਬਰ ਤੋਂ ਕੁਆਂਟਸ ਲਾਂਚ ਕਰ ਰਿਹਾ ਡਾਇਰੈਕਟ ਫਲਾਈਟ ਮੈਲਬਰਨ ਤੋਂ ਦਿੱਲੀ, ਪਰ ਇਹ ਕਹਿੰਦੇ ਵੀ ਦੇਰ ਇਜ਼ ਵੈਰੀ ਕੁਇਕ ਸਟੋਪ ਇਨ ਐਡਲੇਡ ਫੋਰ 1 ਆਵਰ ਟੈਕਨੀਕਲ ਸਟੋਪ ਵਾਈਲ ਗੋਇੰਗ ਟੂ ਦਿੱਲੀ, ਪਰ ਕਹਿੰਦੇ ਜਿਹੜੀ ਡਾਇਰੈਕਟ ਫਲਾਈਟ ਦਿੱਲੀ ਤੋਂ ਮੈਲਬਰਨ ਆ ਰਹੀ ਹੈ, ਟਿਕਟ ਪ੍ਰਾਈਜ਼ ਜਿਹੜੀ ਆ $1,300 ਹੈ 13 ਦਸੰਬਰ ਤੱਕ ਸੀਗੀ, ਅਤੇ ਹੁਣ ਕਹਿੰਦੇ ਉਹ $1,471 ਦੀ ਹੈ। ਅਤੇ ਦੂਜੇ ਪਾਸੇ ਏਅਰ ਇੰਡੀਆ ਜਿਹੜੇ ਆ ਉਹ $2,200 ਚਾਰਜ ਕਰ ਰਿਹਾ ਸੇਮ ਸਰਵਿਸ ਦੇ ਲਈ। ਅਤੇ ਪਰ ਹੁਣ ਏਅਰ ਇੰਡੀਆ ਦੀਆਂ ਜੇ ਹੋਰ ਗੱਲਾਂ ਸੁਣੋ ਤਾਂ ਹੋਰ, ਅੰਮ੍ਰਿਤਪਾਲ ਹੁਣੀ ਕਿਹਾ ਵੀ $6,000 ਦੀ ਇੰਡੀਆ ਤੋਂ ਆਸਟ੍ਰੇਲੀਆ ਟਿਕਟ ਬਿਜ਼ਨਸ ਕਲਾਸ ਦੀ ਮਿਲ ਰਹੀ ਆ, ਦੂਜੀਆਂ ਦੇ ਹੀ ਨਹੀਂ ਰਹੇ, ਬਲੈਕ ਚੱਲ ਰਹੀ ਆ ਉੱਥੇ, ਉਹ ਤਾਂ ਪਤਾ ਹੀ ਹੈ ਜੀ ਉੱਥੇ ਹੋਣੀ ਹੋਣੀ ਆ। ਚਲੋ ਪਰਮਾਤਮਾ ਭਲੀ ਕਰੇ। ਅਤੇ ਅਮਰੀਕ ਭਾਅ ਜੀ, ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਤੇ ਉਸ ਤੋਂ ਬਾਅਦ ਫਿਰ ਆਪਾਂ ਹੋਰ ਚਿੰਤਨ ਕਰਨਾ ਜਿਹੜਾ ਬਿਲਕੁਲ ਸਾਡੇ ਨਾਲ ਹੈ। ਇਹ ਕੁਆਂਟਸ ਦੀ ਟਿਕਟ ਦੀ ਗੱਲ ਕਰ ਰਹੇ ਜੀ, $6,000 ਦੀ। ਸੋ ਇੱਕ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਜੀ।
ਉਹ ਬਤੀਜ ਘਰੇ ਹੀ ਆ, ਆਜੋ ਤਾਇਆ ਜੀ ਲੰਘ ਆਓ। ਉਹ ਬਤੀਜ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 04253515100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਦ ਮਾਈਗ੍ਰੇਸ਼ਨ ਸ਼ੋਅ ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਬੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ, ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋਅ ਵਿਦ ਰੋਹਿਤ ਮੋਹਨ ਐਂਡ ਰਣਬੀਰ ਸਿੰਘ, ਓਨਲੀ ਔਨ ਹਰਮਨ ਰੇਡੀਓ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 04288955645।
ਮਾਮਾ ਮਾਮਾ, ਮੈਨੇ ਇਸ ਪਾਰਟੀ ਮੇ ਨਾ ਲਹਿੰਗਾ ਹੀ ਡਾਲਨਾ ਹੈ।
ਓਹੋ, ਅਬ ਯੇ ਵਿਸ਼ ਕਹਾਂ ਸੇ ਪੂਰੀ ਕਰੂੰ, ਯਹਾਂ ਪੇ ਕਹਾਂ ਮਿਲੇਂਗੇ ਕਿਡਸ ਫੈਸ਼ਨ ਕਲੋਥਿੰਗ?
ਬਸ ਇੰਨੀ ਜੀ ਵਿਸ਼? ਚਲੋ ਫਿਰ ਚੱਲਦੇ ਹੈਂ HK ਕਿਡਸ।
HK ਕਿਡਸ, ਹਿਊਜ ਰੇਂਜ ਆਫ ਕਿਡਸ ਟ੍ਰੈਡੀਸ਼ਨਲ ਐਂਡ ਵੈਸਟਰਨ ਵੀਅਰ, ਵਧੀਆ ਕੁਆਲਿਟੀ ਤੇ ਕਿਫਾਇਤੀ ਦਾਮਾਂ ਵਿੱਚ, ਕਿਸੇ ਵੀ ਸਾਈਜ਼ ਦੇ, ਕਿਸੇ ਵੀ ਡਿਜ਼ਾਈਨ ਦੇ, ਕਿਸੇ ਵੀ ਕਲਰ ਦੇ ਤੇ ਕਿਸੇ ਵੀ ਰੇਂਜ ਦੇ ਟ੍ਰੈਡੀਸ਼ਨਲ ਐਂਡ ਵੈਸਟਰਨ ਵੀਅਰ। ਤੁਸੀਂ ਸਾਨੂੰ ਸਾਡੇ ਫੇਸਬੁੱਕ ਪੇਜ ਤੇ ਫੋਲੋ ਵੀ ਕਰ ਸਕਦੇ ਹੋ HK ਕਿਡਸ।
HK ਕਿਡਸ, ਜੋ ਕਿ ਡੀਲ ਕਰਦੇ ਨੇ ਸਟਾਈਲਿਸ਼ ਜਿਵੇਲਰੀ ਵਿੱਚ ਵੀ ਫਾਰ ਐਨੀ ਓਕੇਜ਼ਨ। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 448-586-314 ਤੇ ਜਾਂ 451-909-0005 ਤੇ, ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 ਕੰਟੈਂਪੋ ਬੁਲਵਰਡ, ਵਾਲਟ 3750, ਮੈਲਬਨ। ਤਾਂ ਫਿਰ ਨਾਮ ਯਾਦ ਰੱਖਿਓ
HK ਕਿਡਸ।
ਸੁਣਦੇ ਹੋ ਜੀ, ਆਪਾਂ ਅਗਲੇ ਮਹੀਨੇ ਇੰਡੀਆ ਜਾਣਾ, ਟਿਕਟਾਂ ਬੁੱਕ ਕਰਵਾ ਲਿਓ ਪਹਿਲਾਂ ਹੀ।
ਉਹ ਮੈਂ ਕੀਤਾ ਸੀ ਪਤਾ, ਇੰਡੀਆ ਦੀ ਟਿਕਟ ਹੀ ਬਹੁਤ ਮਹਿੰਗੀ ਮਿਲ ਰਹੀ ਹੈ, ਸਾਰੀਆਂ ਵੈਬਸਾਈਟ ਵੀ ਚੈੱਕ ਕੀਤੀਆਂ ਨੇ, ਸਾਰੀਆਂ ਤੇ ਇੱਕੋ ਰੇਟ ਨੇ।
friendsflight.com.au ਚੈੱਕ ਕੀਤੀ?
friendsflight.com.au
ਹਾਂਜੀ, friendsflight.com.au ਤੇ ਮਿਲਦੀਆਂ ਨੇ ਸਭ ਤੋਂ ਸਸਤੀਆਂ ਫਲਾਈਟ ਟਿਕਟਾਂ। ਮੇਰੀ ਫਰੈਂਡ ਨੇ ਸਾਰੇ ਪਰਿਵਾਰ ਦੀਆਂ ਟਿਕਟਾਂ ਉੱਥੇ ਹੀ ਬੁੱਕ ਕਰਵਾਈਆਂ ਸੀ।
ਮੈਂ ਵੀ ਬੁੱਕ ਕਰਦਾ ਅੱਜ ਹੀ ਆਪਣੀਆਂ ਟਿਕਟਾਂ friendsflight.com.au ਤੋਂ।
ਜੀ ਹਾਂ, ਸਭ ਤੋਂ ਸਸਤੀਆਂ ਫਲਾਈਟ ਟਿਕਟਾਂ ਦੇ ਲਈ ਆਪ ਵੀ ਵਿਜ਼ਿਟ ਕਰੋ friendsflight.com.au। ਵਧੇਰੇ ਜਾਣਕਾਰੀ ਲਈ ਕਾਲ ਕਰੋ ਆਸਟ੍ਰੇਲੀਆ ਆਫਿਸ ਤੇ 02974598850 ਤੇ, ਜਾਂ ਫਿਰ ਇੰਡੀਆ ਆਫਿਸ ਤੇ ਕਾਲ ਕਰਨ ਦੇ ਲਈ ਨੰਬਰ ਹੈ 7837236236। friendsflight.com.au।
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਓ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ, ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਓ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ।
ਪੰਜਾਬੀ ਫਰਨੀਚਰ। ਜੀ ਹਾਂ, ਪੰਜਾਬੀ ਫਰਨੀਚਰ ਇੱਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇੱਥੋਂ ਮਿਲੂ। ਤਾਇਆ ਜੀ, ਲਾਇਆ ਤਾਂ ਤੂੰ ਮੇਰੀ ਟੈਨਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਡ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ, ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404-000-536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫੋਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਦਿਲ ਵਾਲੀ ਗੱਲ। ਇਸ ਪ੍ਰੋਗਰਾਮ ਦੇ ਸਪੌਂਸਰ ਨੇ HK Kids। ਬੱਚਿਆਂ ਦੇ ਟ੍ਰੈਡੀਸ਼ਨ ਅਤੇ ਵੈਸਟਰਨ ਵੀਅਰ ਲਈ ਯਾਦ ਰੱਖੋ HK Kids।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਲ ਵਾਲੀਆਂ ਗੱਲਾਂ ਚੱਲ ਰਹੀਆਂ ਨੇ ਤੇ ਵੀਕਐਂਡ ਆਸਟ੍ਰੇਲੀਆ ਦੇ ਵਿੱਚ ਪੂਰੇ ਜੋਬਨ ਤੇ ਆ, ਸ਼ਨਿਚਰਵਾਰ ਚੜ ਚੁੱਕਾ ਹੈ। ਤੇ ਸਾਡੇ ਨਾਲ ਅਮਰੀਕ ਫਲੋਰਾ ਭਾਜੀ ਵੀ ਜੁੜੇ ਹੋਏ ਨੇ ਸਿਡਨੀ ਤੋਂ। ਅਮਰੀਕ ਭਾਜੀ, ਗੱਲਾਂ ਬਾਤਾਂ ਆਪਾਂ ਸ਼ੁਰੂ ਕਰਦੇ ਹਾਂ। ਹਰਨਾਮ ਸਿੰਘ ਹੁਣੇ ਵੀ ਆਉਣਾ ਆ ਤੇ ਇੱਕ ਪਰਿਵਾਰਕ ਚਿੰਤਨ ਵੀ ਆ, ਉਹ ਵੀ ਆਪਾਂ ਕਰਨਾ ਆ। ਇੱਕ ਵਿਚਾਰ ਮੇਰੇ ਸਾਹਮਣੇ ਆ ਰਿਹਾ ਜਿਹੜਾ ਕਿ ਪੂਰੇ 5 ਸਾਲ ਪਹਿਲਾਂ ਮੈਂ ਫੇਸਬੁੱਕ 'ਤੇ ਵੀ ਸ਼ੇਅਰ ਕੀਤਾ ਸੀ। ਸਾਡੇ ਨਾ ਚੈਂਚਲ ਹਲਵਾਈ ਹੁੰਦਾ ਸੀ ਇੱਕ, ਅਤੇ ਹਾਂਜੀ ਉਹ ਫਿਰ ਤੁਹਾਨੂੰ ਪਤਾ ਜਿਹੜੇ ਟ੍ਰੇਡਸਮੈਨ ਹੁੰਦੇ, ਹੱਟੀਆਂ ਭੱਠੀਆਂ ਵਾਲੇ, ਕਈ ਆਪਣੇ ਮਿਸਤਰੀ ਹੁੰਦੇ ਆ, ਉਹਨਾਂ ਕੋਲ ਗੱਲਾਂ ਬਹੁਤ ਹੁੰਦੀਆਂ ਕਿਉਂਕਿ ਹਰ ਟ੍ਰੇਡ ਦੀਆਂ ਆਪਣੀਆਂ ਆਪਣੀਆਂ ਗੱਲਾਂ ਹੈ। ਇੱਥੇ ਵੀ ਇੱਦਾਂ ਹੀ ਹੈ, ਕੋਈ ਟੈਕਸੀ ਚਲਾਉਂਦਾ ਉਹਨਾਂ ਦੀਆਂ ਆਪਣੀਆਂ ਗੱਲਾਂ, ਖੇਤੀ ਵਾਲਿਆਂ ਦੀਆਂ ਆਪਣੀਆਂ, ਟੀਚਰਾਂ ਦੀਆਂ ਆਪਣੀਆਂ। ਅਤੇ ਉਹ ਫਿਰ ਕਈ ਵਾਰੀ ਨਾ ਪ੍ਰਵਚਨ ਜਦ ਕਰਦੇ ਆ ਤਾਂ ਉਹ ਆਪਣੇ ਫੀਲਡ ਦੇ ਹਿਸਾਬ ਨਾਲ ਕਰਦੇ ਹੁੰਦੇ ਸੀ, ਜਿੱਦਾਂ ਦੇ ਉਹਨਾਂ ਦੇ ਨਾ। ਅਤੇ ਇਹ ਮੈਨੂੰ ਚੇਤੇ ਹੋ ਕੇ ਕਹਿੰਦੇ ਹੁੰਦੇ ਸੀਗੇ ਵੀ ਜ਼ਿੰਦਗੀ ਦੀ ਛਾਨਣੀ ਵਿੱਚ ਜਦੋਂ ਮੈਦਾ ਪਾ ਕੇ ਨਾ, ਮੈਦਾ ਛਣ ਕੇ ਤੱਤੇ ਤੇਲ ਵਿੱਚ ਪੈਂਦਾ ਆ ਤਾਂ ਕਹਿੰਦੇ ਉਹਦੀ ਬੂੰਦੀ ਬਹੁਤ ਸੋਹਣੀ ਲੱਗਦੀ ਆ, ਬਣਦੀ ਆ ਫਿਰ। ਮਤਲਬ ਨਾਲ ਜ਼ਿੰਦਗੀ ਨੂੰ ਵੀ ਜੋੜ ਲੈਂਦੇ ਸੀ ਅਤੇ ਨਾਲ ਆਪਣੇ ਟ੍ਰੇਡ ਨੂੰ ਵੀ ਜੋੜ ਲੈਣਾ, ਹੈ ਨਾ। ਅਤੇ ਗੱਲ ਵੀ ਸਹੀ ਆ ਵੀ ਅਸੀਂ ਆਪਣੀ ਜਿਹੜੀ ਜ਼ਿੰਦਗੀ ਦੇ ਵਿੱਚ ਆਪਣੇ ਨੂੰ ਇੰਨਾ ਕੁ ਛਾਣ ਲਈਏ, ਇੰਨਾ ਕੁ ਪਿਓਰ ਕਰ ਲਈਏ ਕਿ ਮੈਦਾ ਬਣ ਜਾਈਏ, ਅਤੇ ਫਿਰ ਜਦੋਂ ਉਹਦੇ ਵਿੱਚ ਹਾਰਡ ਵਰਕ ਜਾਣੀ ਕਿ ਤੱਤਾ ਤੇਲ ਦੇ ਵਿੱਚ ਪਈਏ ਤਾਂ ਉਹਦੇ ਜਿਹੜਾ ਐਂਡ ਰਿਜ਼ਲਟ ਆ ਉਹ ਬਹੁਤ, ਮਤਲਬ ਫਿਰ ਬੂੰਦੀ ਸੋਹਣੀ ਬਣਦੀ, ਉਹਦੇ ਫਿਰ ਲੱਡੂ ਵੀ ਬਹੁਤ ਸੋਹਣੇ ਬਣਦੇ ਆ, ਸਵਾਦ ਵੀ ਬਣਦੇ ਆ। ਸੋ ਆਪਣੇ ਆਪਣੇ ਇਹ ਇੱਕ ਹੁੰਦਾ ਸੀ ਸਾਡੇ ਦਰਜੀ, ਹੈ ਨਾ, ਅਤੇ ਉਹ ਵੀ ਇੱਦਾਂ ਹੀ ਕਹਿੰਦਾ ਹੁੰਦਾ ਸੀ, ਕਹਿੰਦਾ ਕਾਕਾ ਕਹਿੰਦਾ ਸਾਰਿਆਂ ਨੂੰ, ਕਹਿੰਦਾ ਪਜਾਮੇ ਦਾ ਕਸ਼ਹਿਰਾ ਤਾਂ ਬਣ ਸਕਦਾ ਆ ਪਰ ਕਸ਼ਹਿਰੇ ਦਾ ਪਜਾਮਾ ਬਹੁਤ ਮੁਸ਼ਕਲ ਆ, ਉਹ ਨਹੀਂ ਬਣ ਸਕਦਾ, ਇਸ ਕਰਕੇ ਆਪਣੇ ਹਾਣ ਮੰਗਣ ਨਾਲ ਹੀ ਯਰਾਨੇ ਪਾਈ ਦੇ ਹੁੰਦੇ ਆ। ਸੋ ਅਮਰੀਕ ਭਾਜੀ, ਇਹ ਤਾਂ ਸੀ ਪ੍ਰਵਚਨ, ਅਤੇ ਪਾਲਾ ਬੈਂਸ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪ੍ਰੋਗਰਾਮ ਦਾ ਲੈ ਰਹੇ ਹਾਂ ਆਨੰਦ। ਅਤੇ ਆਨੰਦ ਦੀ ਗੱਲ ਇਹ ਹੈ ਕਿ ਹੁਣ ਕ੍ਰਿਸਮਿਸ ਦਾ ਪੀਰੀਅਡ ਆ ਰਿਹਾ, ਨਵੇਂ ਸਾਲ ਦੀਆਂ ਸੈਲੀਬ੍ਰੇਸ਼ਨਸ ਹੋ ਰਹੀਆਂ ਨੇ, ਅਤੇ ਵੈਸੇ ਸਿੱਖ ਇਤਿਹਾਸ ਦੇ ਵਿੱਚ ਬੜਾ ਹੀ ਸੋਗਮਈ ਹਫ਼ਤਾ ਆ, ਪਰ ਓਵਰਆਲ ਜਿਹੜੇ ਸਾਰਾ ਦੁਨੀਆਂ ਦੇ ਵਿੱਚ ਕ੍ਰਿਸਮਿਸ ਕਰਕੇ ਇਹਨੂੰ ਫੈਸਟਿਵ ਸੀਜ਼ਨ ਵੀ ਕਹਿੰਦੇ, ਛੁੱਟੀਆਂ ਵੀ ਸ਼ੁਰੂ ਹੋ ਜਾਣੀਆਂ, ਤੁਹਾਡੀਆਂ ਵੀ ਹੋਣੀਆਂ। ਹੁਣ ਚਾਲ ਸਾਹਿਬ ਨੇ ਦੱਸਿਆ ਵੀ ਦੁਕਾਨਾਂ ਭਰੀਆਂ ਪਈਆਂ ਨੇ, ਮਤਲਬ ਸ਼ੋਪਿੰਗ ਸੈਂਟਰ ਤਿਲ ਸੁੱਟਣ ਨੂੰ ਥਾਂ ਨਹੀਂ ਹੈਗਾ, ਇੰਨੇ ਲੋਕ ਨੇ। ਮੈਂ ਤਾਂ ਪਹਿਲਾਂ ਹੀ ਕਿਹਾ ਸੀ ਸ਼ੋਪਿੰਗ ਘੱਟ ਕਰਨ ਜਾਂਦੇ ਨੇ ਕਿਉਂਕਿ ਸਮਾਨ ਤਾਂ ਸਾਰਿਆਂ ਕੋਲ ਬਹੁਤ ਹੋ ਗਿਆ ਅਤੇ ਘੁੰਮਣ ਫਿਰਨ ਹੀ ਜਾਂਦੇ ਨੇ। ਅਮਰੀਕ ਭਾਅ ਜੀ, ਤੁਹਾਡੇ ਕਿੱਦਾਂ ਚਹਿਲ ਪਹਿਲ ਲਿਵਰਪੂਲ ਇਲਾਕੇ ਦੇ ਵਿੱਚ, ਕੀ ਵਰਤਾਰਾ ਇੱਧਰ ਚੱਲ ਰਿਹਾ
ਅਮਨਦੀਪ ਇੱਥੇ ਜਿੱਦਾਂ ਹੁਣ ਚਹਿਲ ਪਹਿਲ ਤੇ ਛੱਡੇ ਦਿਓ ਜਿੱਦਾਂ ਰੌਣਕਾਂ ਏਦਾਂ ਲੱਗੀਆਂ ਜਿੱਦਾਂ ਇੱਥੇ ਵਿਆਹ ਤੇ ਵਿਆਹ ਧਰੇ ਉਹ ਹੁੰਦੇ ਆ ਜਿੱਦਾਂ ਕਿਸੇ ਵੀ ਸ਼ੋਪਿੰਗ ਸੈਂਟਰ ਤੇ ਚੱਲ ਜਾਓ ਲਾਈਟਾਂ ਹੀ ਲਾਈਟਾਂ ਲੱਗੀਆਂ ਆ ਸਮਾਨ ਤੇ ਸਮਾਨ ਪਿਆ ਆ ਚੋਕਲੇਟਾਂ ਚੋਕਲੇਟਾਂ ਇੱਧਰ ਖਿਲ ਰਹੀਆਂ ਆ ਜਿੱਦਾਂ ਡਰੈਸਿਸ ਇੰਨੀਆਂ ਲੱਗੀਆਂ ਆ ਸੇਲ ਤੇ ਹੋਰ ਚੀਜ਼ਾਂ ਬਹੁਤ ਜ਼ਿਆਦਾ ਸੇਲ ਤੇ ਲੱਗੀਆਂ ਆ ਹੁਣ ਘਰਾਂ ਦੇ ਵਿੱਚ ਵੀ ਕਾਫ਼ੀ ਸ਼ਾਮ ਨੂੰ ਰੌਣਕਾਂ ਅਮਨਦੀਪ ਸਾਰੇ ਪਾਸੇ ਲਾਈਟਸ ਲੱਗੀਆਂ ਆ ਉਹਦੇ ਘੋੜੇ ਨੱਚਦੇ ਦਿਖਾਈ ਦਿੰਦੇ ਤੁਹਾਨੂੰ ਤੇ ਅੱਜ ਕੱਲ ਨਵੇਂ ਤਰੀਕੇ ਦੇ ਆ ਕਿ ਘੋੜੇ ਨੱਚਦੇ ਵੀ ਘਰਾਂ ਦੇ ਮੋਹਰੇ ਆ ਕਈਆਂ ਨੇ ਏਦਾਂ ਦੀਆਂ ਲਾਈਟਾਂ ਲਾਈਆਂ ਆ ਨਾ ਉਹ ਫਲੈਕਸੀਬਿਲਟੀ ਆ ਉਹਦੇ ਵਿੱਚ ਏਦਾਂ ਲੱਗਦਾ ਜਿਹੜਾ ਸੱਚੀ ਦਾ ਇੱਕ ਘੋੜਾ ਆ ਊਠ ਰੱਖਿਓ ਲੋਕਾਂ ਨੇ ਆਪਣੇ ਆਪਣੇ ਘਰਾਂ ਦੇ ਮੋਹਰੇ ਯਾਨੀ ਪੂਰੇ ਤਰ੍ਹਾਂ ਦੇ ਨਾਲ ਫੈਸਟੀਵਿਟੀ ਨੂੰ ਪੂਰਾ ਇੰਜੋਏ ਕਰਨ ਦੀ ਕੋਸ਼ਿਸ਼ ਕਰ ਰਹੇ ਆ ਲੋਕਾਂ ਚਾਹੀਦਾ ਵੀ ਆ ਵੈਸੇ ਫੈਸਟਿਵ ਸੀਜ਼ਨ ਆ ਵੈਸੇ ਸਿੱਖ ਧਰਮ ਦੇ ਵਿੱਚ ਇਹ ਜਿਹੜਾ ਹਫ਼ਤਾ ਆਉਣ ਵਾਲਾ ਹਫ਼ਤਾ ਹੈ ਬੜਾ ਗਮਨੀਨ ਆ ਕਿਉਂਕਿ ਇਹਦੇ ਵਿੱਚ ਕਾਫ਼ੀ ਸ਼ਹਾਦਤਾਂ ਹੋਈਆਂ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ
ਪਰਿਵਾਰ
ਦੇ ਨਾਲ ਤੇ ਅਸੀਂ ਇਹਨੂੰ ਹਾਂਜੀ ਸਾਰੇ ਪਰਿਵਾਰ ਦੇ ਨਾਲ ਹੈ ਨਾ ਤੇ ਸਿੱਖਇਜ਼ਮ ਦੇ ਵਿੱਚ ਤਾਂ ਬਹੁਤ ਇਹ ਜਿਹੜਾ ਹਫ਼ਤਾ ਇਸ ਨੂੰ ਗਮਨੀਨ ਮਨਾਇਆ ਜਾਂਦਾ ਕਈ ਵਾਰੀ ਤਾਂ ਅਸੀਂ ਇਹਨਾਂ ਦਿਨਾਂ ਦੇ ਵਿੱਚ ਕੋਈ ਫੰਕਸ਼ਨ ਵਗੈਰਾ ਵੀ ਨਹੀਂ ਰੱਖਦੇ ਜਿੱਦਾਂ ਕੋਈ ਵਿਆਹ ਦਾ ਹੋਵੇ ਜਾਂ ਸ਼ਾਦੀ ਦਾ ਫੰਕਸ਼ਨ ਹੋਵੇ ਉਹ ਵੀ ਨਹੀਂ ਰੱਖਦੇ ਤੇ ਇਹ ਮਨਾਇਆ ਜਾਂਦਾ ਇਸ ਨੂੰ ਉਹਨਾਂ ਦੀ ਯਾਦ ਦੇ ਵਿੱਚ ਜਿਹੜੀਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਬਾਕੀ ਜਿਹੜੇ ਵੈਸਟਰਨ ਕੰਟਰੀ ਦੇ ਵਿੱਚ ਇਸ ਨੂੰ ਕ੍ਰਿਸਮਿਸ ਦੇ ਦੁਆਲੇ ਕਾਫ਼ੀ ਚਹਿਲ ਪਹਿਲ ਹੁੰਦੀ ਆ ਤੇ ਲੋਕ ਖੁਸ਼ੀਆਂ ਮਨਾਉਂਦੇ ਆ ਇੱਕ ਦੂਜੇ ਨੂੰ ਗਿਫਟ ਵੀ ਦਿੰਦੇ ਆ ਤੇ ਗਿਫਟ ਲੈਂਦੇ ਵੀ ਆ ਸ਼ਾਪਿੰਗ ਕਰਦੇ ਆ
ਮਸਲਾ ਗਿਫਟ ਦਾ ਹੀ ਆ ਭਾਜੀ ਮੈਂ ਤੁਹਾਡੀ ਗੱਲ ਟੋਕ ਰਿਹਾ ਮਸਲਾ ਗਿਫਟ ਦਾ ਹੋ ਜਾਂਦਾ ਆ ਤੇ ਅਕਸਰ ਜਿੱਦਾਂ ਪਹਿਲਾਂ ਤਾਂ ਦੇਖੋ ਜਦ ਅਸੀਂ ਛੋਟੇ ਹੁੰਦੇ ਸੀ ਤਾਂ ਕਾਰਡ ਖਰੀਦਦੇ ਹੁੰਦੇ ਸੀ ਕਾਰਡ ਪਾਉਂਦੇ ਹੁੰਦੇ ਸੀ ਤੇ ਕਾਰਡ ਜਦੋਂ ਅਸੀਂ ਪਾਉਣੇ ਇਕੱਲੇ ਇਕੱਲੇ ਨੂੰ ਜਿੱਦਾਂ 10-15 ਕਾਰਡ ਹੁੰਦੇ ਹੁੰਦੇ ਸੀ ਫਿਰ ਸਾਨੂੰ ਵੀ ਆਉਣੇ ਅਸੀਂ ਫਿਰ ਉਹ ਇਕੱਠੇ ਕਰਨੇ ਫਿਰ ਉਹਨੂੰ ਪਰਾਉਣਾ ਫਿਰ ਅਸੀਂ ਟੰਗ ਲੈਣਾ 6-6 ਮਹੀਨੇ ਰਹਿਣੇ ਹੈ ਨਾ ਉਹ ਟੰਗ ਹੋਏ ਜਾਂ ਸਾਲ 2-2 ਸਾਲ ਅਸੀਂ ਇਕੱਠੇ ਵੀ ਕਰਦੇ ਹੁੰਦੇ ਸੀ ਕਾਰਡ ਉਹ ਜਿਹੜੀ ਆ ਹੁਣ ਕਾਰਡ ਤਾਂ ਹੁਣ ਜਾਂਦਾ ਹੀ ਲੱਗਿਆ ਹੈ ਨਾ ਉਹ ਤਾਂ ਵਟਸਐਪ 'ਤੇ ਠਾਹ ਹੁੰਦੀ ਹੈ ਫਿਰ ਉੱਦਣ ਨੂੰ ਮਤਲਬ ਚਿੰਤਾ ਦਾ ਵਿਸ਼ਾ ਬਣ ਜਾਂਦਾ ਜਦੋਂ 500 ਜਾਂ 1000 ਤੁਹਾਨੂੰ ਮੈਸੇਜ ਡਿੱਗਦਾ ਫਾਰਵਰਡ ਹੋਇਆ ਆ ਪਰਸਨਲਾਈਜ਼ਡ ਮੈਸੇਜ ਦਾ ਕੋਈ ਨਹੀਂ ਕਿਸੇ ਨੂੰ ਪਾਉਂਦਾ ਗਾਂ ਤੇ ਗਾਂ ਫਾਰਵਰਡ ਹੀ ਕਰਦੇ ਆ ਸੋ ਉਹ ਤਾਂ ਹੁਣ ਕਹਿ ਲਓ ਕਿ ਸਟ੍ਰੈਸ ਦਾ ਕਾਰਨ ਬਣ ਗਏ ਆ ਮੈਸੇਜ ਦੇਣੇ ਇੱਕ ਦੂਜੇ ਨੂੰ ਪਰ ਅੱਗੇ ਲੋਕ ਭਾਜੀ ਇਹ ਵੀ ਹੁੰਦਾ ਸੀਗਾ ਵੀ ਜਿਹੜੇ ਆਪਣੇ ਬਹੁਤ ਨੇੜੇ ਚਾਹਣ ਵਾਲੇ ਹੁੰਦੇ ਸੀਗੇ ਪਰਿਵਾਰ ਦੇ ਵਿੱਚ ਉਹਨਾਂ ਨੂੰ ਗਿਫਟ ਵੀ ਜ਼ਿਆਦਾ ਮਤਲਬ ਗਿਫਟ ਦਿੰਦੇ ਹੁੰਦੇ ਸੀ ਬੜਾ ਚਾਅ ਹੁੰਦਾ ਸੀ ਵੀ ਐਂਡ ਆਫ ਦ ਈਅਰ ਹੈ ਆਪਾਂ ਗਿਫਟ ਦੇਣੀ ਹੈ ਜਾਂ ਲੈਣੀ ਹੈ ਹੈ ਨਾ ਆਪਾਂ ਸੋਚੀ ਜਾਣਾ ਕਰੀ ਜਾਣਾ ਮੈਨੂੰ ਯਾਦ ਹੈ ਕਿ ਪਰਿਵਾਰਾਂ ਦੇ ਵਿੱਚ ਅਸੀਂ ਇੱਦਾਂ ਹੁੰਦੀ ਸੀ ਕੋਈ ਚੀਜ਼ ਲੈਣੀ ਹੁੰਦੀ ਸੀ ਕੋਈ TV ਲੈਣਾ ਹੁੰਦਾ ਸੀ ਤਾਂ ਅਸੀਂ ਕਹਿੰਦੇ ਇੱਦਾਂ ਕਰਦੇ ਹਾਂ ਵੀ ਸਾਰੇ TV ਲੈ ਲੈਂਦੇ ਹਾਂ ਉਹ ਸਾਰਿਆਂ ਦੀ ਗਿਫਟ ਸਮਝ ਲਿਓ ਜਾਂ VCR ਲੈ ਲਿਓ ਉਦੋਂ VCR ਦੇ ਜ਼ਮਾਨੇ ਹੁੰਦੇ ਸੀ ਹੈ ਨਾ ਜਾਂ ਕੋਈ ਇਹੋ ਜਿਹੇ ਟੂਲ ਲੈ ਲਏ ਹੈ ਨਾ ਸੋ ਇਸ ਤਰ੍ਹਾਂ ਅਸੀਂ ਇਹ ਕਰਦੇ ਹੁੰਦੇ ਸੀ ਪਰ ਹੁਣ ਇੰਨਾ ਕੁ ਸਮਾਨ ਹੋ ਗਿਆ ਆ ਲੋਕਾਂ ਕੋਲ ਹੈ ਹੁਣ ਸਮਝ ਨਹੀਂ ਆਉਂਦਾ ਵੀ ਆਪਾਂ ਦਈਏ ਤਾਂ ਦਈਏ ਕੀ ਮਤਲਬ ਉਹਨੂੰ ਕਿਸ ਚੀਜ਼ ਦੀ ਲੋੜ ਹੈ ਉਹ ਜਿਹੜੇ ਬੰਦੇ ਕੋਲ ਪਹਿਲਾਂ ਹੀ ਆਈਫੋਨ ਹੈ ਉਹਨੂੰ ਆਪਾਂ ਹੋਰ ਕੀ ਦੇ ਸਕਦੇ ਹਾਂ ਕੀ ਕਰ ਸਕਦੇ ਹਾਂ ਭਾਜੀ ਇਹ ਇੱਕ ਸਮੱਸਿਆ ਬਣ ਚੁੱਕੀ ਆ ਵੀ ਗਿਫਟ ਕਿਹੜੀ ਦਿੱਤੀ ਜਾਵੇ ਮੈਂ ਆਪਣੇ ਸਰੋਤਿਆਂ ਨੂੰ ਕਹੂੰਗਾ ਜੇ ਉਹਨਾਂ ਕੋਲ ਆਈਡੀਆ ਹੈਗਾ ਕੋਈ ਗਿਫਟ ਦਾ ਉਹ ਜ਼ਰੂਰ ਸਾਡੇ ਨਾਲ ਸਾਂਝੇ ਕਰਨ
ਅਮਨਦੀਪ ਇੱਥੇ ਨਾ ਇੱਕ ਗੱਲ ਆ ਜਿੱਦਾਂ ਹੁਣ ਤੁਸੀਂ ਪਹਿਲਾਂ ਗੱਲ ਕੀਤੀ ਵਟਸਐਪ ਤੇ ਗਿਫਟਾਂ ਦਾ ਹੜੇ ਆ ਜਾਂਦਾ ਜਿੱਦਾਂ ਕਾਰਡਾਂ ਦਾ ਹੜੇ ਆ ਜਾਂਦਾ ਇੱਕ ਕਾਰਡ ਆਉਂਦਾ ਆ ਇੱਕ ਗਰੁੱਪ ਦੇ ਵਿੱਚ 200 ਬੰਦਾ ਹੁੰਦਾ ਸਾਰਿਆਂ ਨੂੰ ਉਹੀ ਚੱਲ ਜਾਂਦਾ ਪਿੱਛੇ ਜਿਹੜਾ ਇੱਦਾਂ ਵੀ ਘਟਨਾਵਾਂ ਹੋਈਆਂ ਕਿਸੇ ਨੂੰ ਵਿਆਹ ਦਾ ਕਾਰਡ ਆਇਆ ਤਾਂ ਅੱਗੇ ਸਾਰਿਆਂ ਨੂੰ ਫਾਰਵਰਡ ਕਰ ਦਿੱਤਾ ਵਿਆਹ ਦਾ ਕਾਰਡ ਜਾਂ ਕਣਮਾਈ ਦਾ ਕਾਰਡ ਅੱਗੇ ਸਾਰਿਆਂ ਬਿਨਾਂ ਦੇਖੇ ਫਾਰਵਰਡ ਕਰਤਾ ਚਲੋ ਅੱਗੇ ਤੋਂ ਅੱਗੇ ਚਲੋ ਅੱਗੇ ਤੋਂ ਅੱਗੇ ਜਿਹਨਾਂ ਨੂੰ ਜਾਣਦੇ ਵੀ ਨਹੀਂ ਉਹਨਾਂ ਦੇ ਵੀ ਤੁਹਾਨੂੰ ਵਿਆਹ ਦੇ ਕਾਰਡ ਆਈ ਜਾਂਦੇ ਆ ਤੇ ਮੇਰੇ ਖਿਆਲ ਤੇ ਇਹਦਾ ਤਾਂ ਹਰਨਾਮ ਸਿੰਘ ਉਹਨਾਂ ਨੂੰ ਜ਼ਿਆਦਾ ਫਾਇਦਾ ਹੋਣਾ ਜਿਹੜੇ ਆਨਲਾਈਨ ਵਿਆਹ ਕਰਾਉਂਦੇ ਸੀ ਤਦੇ ਤਾਂ ਉਹਨਾਂ ਦੀ ਇੰਨੀ ਇਨਕਮ ਵਧੀ ਸੀ ਉਦੋਂ ਤੇ ਜਿਹੜੇ ਬੰਦੇ ਜਾਣਦੇ ਵੀ ਨਹੀਂ ਉਹਨੂੰ ਵੀ ਸ਼ਗਨ ਭੇਜਣਾ ਪੈਣਾ ਜਿਸ ਵੇਲੇ ਤੁਹਾਨੂੰ ਕਾਰਡ ਆ ਗਿਆ
ਨਹੀਂ ਮੈਂ ਹੁਣ ਆਪਣੇ ਸਰੋਤਿਆਂ ਨੂੰ ਜਿਹੜੇ ਸੁਣ ਰਹੇ ਨੇ ਨਾ ਉਹ ਮੈਸੇਜ ਇਹ ਪੁੱਛਣਾ ਚਾਹੁੰਦਾ ਕਿ ਅਗਰ ਉਹ ਕਿਸੇ ਨੂੰ ਵੀ ਗਿਫਟ ਦੇਣ ਬਾਰੇ ਸੋਚ ਰਹੇ ਆ ਤਾਂ ਸਾਨੂੰ ਦੱਸੋ ਵੀ ਕਿਹੜੀ ਗਿਫਟ ਹੋ ਸਕਦੀ ਆ ਕਿਹੜੀ ਗਿਫਟ ਦੇ ਰਹੇ ਨੇ ਆਈਡੀਆ ਕੀ ਆ ਕਿਉਂਕਿ ਮੈਨੂੰ ਨਹੀਂ ਸਮਝ ਆਉਂਦੀ ਵੀ ਮੈਂ ਕਿਹੜੀ ਗਿਫਟ ਦੇਵਾਂ ਕਿਸੇ ਨੂੰ ਕਿਉਂਕਿ ਸਾਰਿਆਂ ਕੋਲ ਗੱਡੀਆਂ ਨੇ ਸਾਰਿਆਂ ਕੋਲ ਮਟੀਰੀਅਲ ਹੈ ਸਾਰਿਆਂ ਕੋਲ ਅੱਗੇ ਹੁੰਦੀਆਂ ਸੀਗੀਆਂ ਅਮਰੀਕ ਭਾਜੀ ਜਦੋਂ ਕਿਸੇ ਦਾ ਵਿਆਹ ਹੋਣਾ ਨਾ ਤੇ ਫਿਰ ਗਿਫਟ ਦੇਣੇ ਕਿਸੇ ਨੇ ਟੋਸਟਰ ਦੇ ਦੇਣਾ ਸਾਨੂੰ ਪਤਾ ਸਾਡੇ ਵਿਆਹ ਤੇ 15 ਟੋਸਟਰ ਆਏ ਸੀ ਸਾਨੂੰ
ਕਰੋਕਰੀ ਸੈੱਟ ਦੇ ਦੇਣਾ ਜਾਂ ਕਿਸੇ ਨੇ ਕੋਈ ਚੇਅਰ ਲੈ ਦੇਣੀ, ਕਿਸੇ ਨੇ ਲੈਂਪ ਲੈ ਦੇਣਾ, ਕਿਸੇ ਨੇ ਬਲਬ ਲੈ ਦੇਣੇ, ਇੱਦਾਂ ਇੱਦਾਂ ਗਿਫਟ ਦਿੰਦੇ ਹੁੰਦੇ ਸੀ। ਉਦੋਂ ਪਤਾ ਹੁੰਦਾ ਸੀ ਕਿ ਫਲਾਨੇ ਬੰਦੇ ਆਹ ਸਟਰਗਲ ਕਰ ਰਿਹਾ, ਉਹਦੇ ਘਰ ਚੀਜ਼ਾਂ ਹੈ ਨਹੀਂ, ਘਰ ਦੀਆਂ ਚੀਜ਼ਾਂ ਉਹਨੂੰ ਦੇ ਦਿਓ। ਵੈਸੇ ਹੁਣ ਤਾਂ ਜੇ ਤੁਸੀਂ ਜਾਣਦੇ ਵੀ ਆ ਤਾਂ ਫੋਰਮੈਲਿਟੀ ਜਿਹੀ ਬਣ ਕੇ ਰਹਿ ਗਈ ਆ, ਕਿਉਂਕਿ ਖੁਸ਼ਹਾਲੀ ਬਹੁਤ ਆ। ਇੱਥੇ ਹੀ ਨਹੀਂ, ਹਿੰਦੁਸਤਾਨ ਦੇ ਵਿੱਚ ਵੀ ਕਾਫ਼ੀ ਖੁਸ਼ਹਾਲੀ ਆ ਲੋਕਾਂ ਕੋਲ। ਜੇ ਤੁਸੀਂ ਕਮੀਜ਼ ਦਿੰਦੇ ਨਾ ਇੱਥੋਂ ਲਿਆ ਕੇ, ਹੁਣ ਉਹ ਲੈਂਦੇ ਨਹੀਂ ਆ ਤੁਹਾਡੀ ਬਾਹਰਲੀ ਕਮੀਜ਼, ਅਤੇ ਤੁਸੀਂ ਤਾਂ ਸਰਕਾਰਾਂ ਦੇਣ ਦੀ ਕੋਸ਼ਿਸ਼ ਕਰ ਰਹੇ, ਪਹਿਲਾਂ ਵੀ ਬਹੁਤ ਵਾਰੀ ਅਸੀਂ ਗੱਲ ਕੀਤੀ ਆ ਇਹ। ਅਤੇ ਜਿਸ ਵੇਲੇ ਹੁਣ ਗਿਫਟ ਆ, ਮਨਦੀਪ, ਮੇਰੇ ਖਿਆਲ 'ਚ ਤਾਂ ਜੇ ਤੁਸੀਂ ਕਿਸੇ ਨੂੰ ਖੁਸ਼ਹਾਲੀ ਦੇਣੀ ਆ ਨਾ, ਜੇ ਤੁਸੀਂ ਕਿਸੇ ਦਾ ਚੰਗਾਪਣ ਕਰਨਾ ਹੈ, ਜੇ ਤੁਸੀਂ ਕਿਸੇ ਨੂੰ ਚਾਹੁੰਦੇ ਆ, ਤਾਂ ਉਹਨੂੰ ਇੱਕ ਇੱਕ ਤਰ੍ਹਾਂ ਦੀ ਛੋਟੀ ਜਿਹੀ ਬੁੱਕ ਲੈ ਕੇ ਦਿਓ, ਜਿਹਦੇ ਵਿੱਚ ਲਿਖਿਆ ਹੋਵੇ ਕਿ ਸਵੇਰ ਨੂੰ ਉੱਠ ਕੇ ਤੁਸੀਂ ਸੈਰ ਕਰਨ ਜਾਣਾ ਆ, ਸੈਰ ਕਰਨ ਤੋਂ ਬਾਅਦ ਐਕਸਰਸਾਈਜ਼ ਕਰਨੀ ਆ, ਐਕਸਰਸਾਈਜ਼ ਬਾਅਦ ਤੁਸੀਂ ਬੈਲੈਂਸ ਫੂਡ ਖਾਣਾ ਆ, ਆਪਣੀ ਸਿਹਤ ਨੂੰ ਠੀਕ ਰੱਖਣਾ, ਸਟ੍ਰੈਸ ਨੂੰ ਕਿੱਦਾਂ ਦੂਰ ਕਰਨਾ, ਇੱਦਾਂ ਦੀ ਕੋਈ ਬੁੱਕ ਜੇ ਤੁਹਾਨੂੰ ਮਿਲਦੀ ਆ ਤਾਂ ਉਹ ਉਹਨਾਂ ਨੂੰ ਲੈ ਕੇ ਦਿਓ। ਅਤੇ ਇੱਕ ਤਰ੍ਹਾਂ ਦੀ ਹੋਰ ਵੀ ਤੁਸੀਂ ਕਿਤਾਬ ਲੈ ਕੇ ਦੇ ਸਕਦੇ ਹਾਂ, ਜਿਹਦੇ ਵਿੱਚ ਇਹ ਲਿਖਿਆ ਹੋਵੇ ਕਿ ਤੁਸੀਂ ਵੈਲਥ ਜਿਹੜੀ ਤੁਹਾਡੀ ਕ੍ਰੀਏਟ ਜ਼ਿਆਦਾ ਹੋ ਗਈ ਆ, ਉਹਨੂੰ ਤੁਸੀਂ ਕਿੱਦਾਂ ਬੈਲੈਂਸ ਕਰਨਾ, ਉਹਨੂੰ ਕਿੱਦਾਂ ਯੂਜ਼ ਕਰਨਾ, ਇਹ ਵੀ ਬੁੱਕ ਦਿੱਤੀ ਜਾ ਸਕਦੀ ਆ। ਇੱਕ ਹੋਰ ਵੀ ਬੁੱਕ ਅਮਨਦੀਪ ਦਿੱਤੀ ਜਾ ਸਕਦੀ ਹੈ, ਜਿਹਦੇ ਵਿੱਚ ਲਿਖਿਆ ਹੋਵੇ ਕਿ ਤੁਸੀਂ ਆਪਣੀ ਸਿਹਤ ਨੂੰ ਕਿੱਦਾਂ ਵਧੀਆ ਬਣਾਉਣਾ ਆ, ਕਿੱਦਾਂ ਉਹ ਕਿਸ ਵੇਲੇ ਜਿੰਮ ਜਾਣਾ, ਐਕਸਰਸਾਈਜ਼ ਕਰਨੀ ਆ, ਆਪਣੀ ਬੋਡੀ ਨੂੰ ਕਿੱਦਾਂ ਮੇਨਟੇਨ ਕਰਨਾ, ਸਵੇਰੇ ਉੱਠਣਾ, ਸ਼ਾਮੀ ਜਲਦੀ ਸੌਣਾ, ਇੱਦਾਂ ਦੀ ਐਡਵਾਈਸ ਵਾਲੀ ਬੁੱਕ ਵੀ ਦੇ ਸਕਦੇ ਹਾਂ, ਜਾਂ ਤੁਸੀਂ ਅਮਨਦੀਪ ਫੁੱਲ ਲੈ ਕੇ ਵੀ ਦੇ ਸਕਦੇ ਹਾਂ, ਜਿਹਨਾਂ ਵਿੱਚ ਖੁਸ਼ੀਆਂ ਦੀਆਂ ਚਿੰਗਾੜੀਆਂ ਪੈਂਦੀਆਂ ਹੁੰਦੀਆਂ, ਉਹਦੇ ਨਾਲ
ਭਾਜੀ ਉਹ
ਚੰਗਾ ਲੱਗਦਾ।
ਉਹ ਤਾਂ ਮੈਂ ਤੁਹਾਡੀ ਗੱਲ, ਉਹ ਤਾਂ ਗੱਲ ਸਮਝਦਾ ਵੀ ਤੁਹਾਨੂੰ ਲੱਗਦਾ ਤੁਹਾਡੇ ਸਰਕਲ ਦੇ ਵਿੱਚ ਕੋਈ ਇਹੋ ਜਿਹੇ ਸੈਂਸਿਟਿਵ ਬੰਦੇ ਹੈਗੇ ਜਿਹੜੇ ਫੁੱਲ ਲੈ ਕੇ ਖੁਸ਼ ਹੋਣਗੇ?
ਪੰਜਾਬੀਆਂ ਵਿੱਚ ਤਾਂ ਇਹੀ ਰੁਝਾਨ ਆ, ਜਿੱਦਾਂ ਹੁਣ ਤੁਸੀਂ ਕਿਹਾ ਹੀ ਆ, ਹੁਣ ਤੁਸੀਂ ਕੋਈ ਸਟੋਰੀ ਵੀ ਸੁਣਾਉਣੀ ਆ, ਉਹਦੇ ਵਿੱਚ ਜਿੱਦਾਂ ਕੋਈ ਨਿਆਣੇ ਕੀ ਚੀਜ਼ਾਂ ਮੰਗਦੇ ਆ, ਉੱਦਾਂ ਦੀਆਂ ਚੀਜ਼ਾਂ ਦੇਣੀਆਂ ਪੈਂਦੀਆਂ ਆ। ਪਰ ਪੰਜਾਬੀਆਂ ਦੇ ਵਿੱਚ ਅਮਨਦੀਪ ਹੈ ਰੁਝਾਨ ਹੈ ਨਹੀਂ, ਪਰ ਰੁਝਾਨ ਕ੍ਰੀਏਟ ਕੀਤਾ ਜਾ ਸਕਦਾ ਆ। ਫੁੱਲਾਂ ਦੇ ਵਿੱਚ ਬਹੁਤ ਵਧੀਆ ਇੱਕ ਤਰ੍ਹਾਂ ਨਾਲ ਖੁਸ਼ਬੂ ਹੁੰਦੀ ਹੈ, ਇੱਕ ਤਰ੍ਹਾਂ ਮਹਿਕ ਹੁੰਦੀ ਹੈ, ਜਾਂ ਇਹ ਉਹਨਾਂ ਦਾ ਸੁਨੇਹਾ ਹੁੰਦਾ ਹੈ, ਖੁਸ਼ਹਾਲੀ ਦਾ ਸੁਨੇਹਾ ਹੁੰਦਾ ਹੈ, ਖੇੜੇ ਦਾ ਸੁਨੇਹਾ ਹੁੰਦਾ, ਰੰਗਾਂ ਦਾ, ਉਹ ਤੁਸੀਂ ਵੰਡ ਸਕਦੇ ਆ ਜੇ ਤੁਸੀਂ ਇੱਦਾਂ ਦੇ ਗਿਫਟ ਦਵੇ। ਪਰ ਉਹ ਐਕਸੈਪਟੇਬਲ ਬਹੁਤ ਘੱਟ ਹੁੰਦੇ ਸਾਡੇ ਵਿੱਚ, ਕਿਉਂਕਿ ਹੁਣ ਤਾਂ ਜਿਹੜੀ ਕਮਿਊਨਿਟੀ ਕਾਫ਼ੀ ਵੈਸੇ ਐਡਵਾਂਸ ਹੋ ਰਹੀ ਹੈ, ਜਿੱਦਾਂ ਗੋਰਿਆਂ ਦੇ ਨਾਲ ਤੁਸੀਂ ਇੰਟਰੈਕਟ ਕਰਦੇ ਆ, ਉਹਨਾਂ ਦੇ ਰਿਵਾਜ਼ ਵੀ ਤੁਸੀਂ ਆਪਣੇ ਵਿੱਚ ਲੈ ਕੇ ਆਉਂਦੇ ਆ, ਅਤੇ ਵੈਸੇ ਐਕਸੈਪਟੈਂਸ ਨੂੰ ਕ੍ਰੀਏਟ ਕਰਨਾ ਚਾਹੀਦਾ ਆ ਇੱਦਾਂ ਦੇ ਜਿਹੜੇ ਗਿਫਟ ਦੇ ਕੇ, ਥੋੜ੍ਹੀ ਜਿਹੀ ਰੂਟੀਨ ਗਿਫਟ ਗਿਵਿੰਗ ਆ ਨਾ, ਉਹ ਤੋਂ ਸਾਨੂੰ ਥੋੜ੍ਹਾ ਜਿਹਾ ਪਰਹੇਜ਼ ਕਰਕੇ ਇੱਧਰ ਨੂੰ ਡਾਇਵਰਟ ਹੋਣਾ ਚਾਹੀਦਾ, ਇੱਦਾਂ ਹੋ ਸਕਦਾ ਹੈ। ਵੈਸੇ
ਭਾਜੀ ਫੁੱਲਾਂ ਦੀ ਆਪਾਂ ਗੱਲ ਕਰਦੇ ਹਾਂ, ਜਪਾਨ ਦੇ ਵਿੱਚ ਬਹੁਤ ਵੱਡਾ ਰੁਝਾਨ ਹੈ ਫੁੱਲਾਂ ਦਾ, ਕਿਉਂਕਿ ਉਹ ਉਹਨਾਂ ਨੇ ਮਤਲਬ ਪਹਿਲਾ ਕਲੇਸ਼ ਵੀ ਬਹੁਤ ਹੋਇਆ 1945 ਦੇ ਵਿੱਚ ਵਰਲਡ ਵਾਰ ਜਦੋਂ ਹਾਰੇ ਨੇ, ਅਤੇ ਉਸ ਤੋਂ ਬਾਅਦ ਜਿਹੜੀ ਸਾਰਾ ਭਾਈਚਾਰਾ ਉਹਨਾਂ ਦਾ ਉਹ ਕੰਮਾਂ ਕਾਰਾਂ 'ਚ ਲੱਗ ਗਿਆ, ਸੈਂਸਿਟੀਵਿਟੀ ਵਧੀ, ਬੜੀ ਐਜੂਕੇਸ਼ਨ ਵਧੀ ਉੱਥੇ, ਤਾਂ ਉਹ ਐਪਰੀਸ਼ੀਏਟ ਕਰਦੇ ਨੇ ਫੁੱਲਾਂ ਨੂੰ, ਸਾਰੀ ਇਸ ਜ਼ਿੰਦਗੀ ਨੂੰ, ਕਿਉਂਕਿ ਉਹਨਾਂ ਨੇ ਬੜੀ ਘਲਾਉਣੀ ਤਾਂਡਵ ਦੇਖਿਆ ਸੀ ਮੌਤ ਦਾ। ਸਾਡੇ 'ਚ ਇਹ ਰੁਝਾਨ ਅਸੀਂ ਵੀ ਦੇਖੇ ਤਾਂਡਵ ਤਾਂ ਬਹੁਤ, ਪਰ ਸੈਂਸਿਟੀਵਿਟੀ ਸਾਡੇ ਜਨਰਲ ਪਬਲਿਕ 'ਚ ਘੱਟ ਹੈ, ਪਰ ਜਿਹੜੇ ਹੈਗੇ ਉਹ ਹੈਗੇ ਨੇ। ਅਤੇ ਸਾਡੇ ਨਾਲ ਸਾਂਝ ਪਾ ਰਹੇ ਨੇ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਵਾਲੇ, ਕਹਿੰਦੇ ਪਤਾ ਨਹੀਂ ਕੋਈ ਸਹਿਮਤ ਹੋਵੇ ਜਾਂ ਨਾ ਹੋਵੇ, ਮੈਂ ਕਹਿੰਦਾ ਕਿ ਕੋਈ ਫਲਦਾਰ ਬੂਟੇ ਦਾ ਗਿਫਟ ਦਿਓ, ਸਾਰੀ ਉਮਰ ਉਹਦੇ ਕੋਲ ਰਹੇਗਾ। ਭਾਜੀ ਕੀ ਖਿਆਲ ਹੈ ਇਹਦੇ ਬਾਰੇ?
ਅਮਨਦੀਪ ਇਹ ਤਾਂ ਜਿੱਦਾਂ ਸਿਕਸਰ ਮਾਰਨ ਵਾਲੀ ਗੱਲ ਹੈ, ਤਾਂ ਵਰਲਡ ਕੱਪ ਕੋਈ ਮੈਚ ਚੱਲਦਾ ਹੋਵੇ ਨਾ, ਮੈਚ ਹਾਰਨ ਲੱਗੇ ਹੋਣ ਅਤੇ ਕੋਈ ਸਿਕਸਰ ਮਾਰ ਕੇ ਮੈਚ ਨੂੰ ਜਿਤਾ ਦੇਵੇ, ਇਹ ਉਹ ਗਿਫਟ ਆ।
ਅੱਛਾ ਠੀਕ ਹੈ, ਅਤੇ ਇਹ ਤਾਂ ਵਧੀਆ ਗੱਲ ਹੈ। ਹੁਣ ਇੱਦਾਂ ਤਾਂ ਫਿਰ ਅਸੀਂ ਬਹੁਤ ਗਿਫਟਾਂ ਦੇ ਕੇ ਆਏ, ਹੁਣ ਪਿਛਲੇ 2 ਹਫ਼ਤੇ ਪਹਿਲਾਂ ਅਸੀਂ ਸਿਡਨੀ ਵਿੱਚ ਇੱਕ ਬਾਗ ਲਵਾ ਕੇ ਆਏ ਹਾਂ 2.5 ਏਕੜ ਦਾ, ਫਿਰ ਵੈਸੇ ਤਾਂ ਉਹ ਬਹੁਤ ਐਪਰੀਸ਼ੀਏਟ ਕਰਦੇ, ਉਹ ਫਲ ਵੀ ਖਾਣਗੇ।
ਖਿਲਾਰੇ ਆਏ ਤੁਸੀਂ ਸਾਰੇ,
ਅੱਧੀ ਸਿਡਨੀ ਨੂੰ ਗਿਫਟ ਦੇ ਆਏ, ਉੱਤੋਂ ਅੱਧੀ ਸਿਡਨੀ ਨੇ ਫਰੂਟ ਖਾਣਾ ਆ, ਅਤੇ ਵੈਸੇ ਤਾਂ ਵਧੀਆ ਗੱਲ ਹੈ ਇਹ, ਚਲੋ ਇਹ ਬਹੁਤ ਵਧੀਆ ਆਈਡੀਆ। ਪਰ ਮੈਨੂੰ ਇਹ ਲੱਗਦਾ ਕਿ ਫਲਦਾਰ ਬੂਟਾ ਵੀ ਫਿਰ ਉਹਦੇ ਵਿੱਚ ਵੀ ਆ, ਫਿਰ ਦਈਏ ਕਿਹੜਾ, ਕਿਉਂਕਿ ਗਾਰਡਨ ਬੜੇ ਛੋਟੇ ਨੇ, है ना। फिर बंदा कहिंदा ਉਹ ਭਾਅ ਜੀ ਲਾ ਕੇ ਵੀ ਦੇ ਦਿਓ, ਲਾ ਵੀ ਜਾਓ, ਇਹਨੂੰ ਕਿੱਦਾਂ ਕਰੋ। ਪਰ ਨਹੀਂ, ਆਪਾਂ ਸੋਚ ਸਕਦੇ ਇਹਦੇ ਬਾਰੇ ਕਿ ਛੋਟੇ ਫਲਦਾਰ ਬੂਟੇ ਆ, ਜਿੱਦਾਂ ਸੰਗਤਰੇ ਹੋ ਗਏ, ਅੰਬ ਵਗੈਰਾ ਤਾਂ ਦਰਖਤ ਬਣ ਜਾਂਦੇ ਨੇ, ਵੱਡੇ ਬਣ ਜਾਂਦੇ ਨੇ, ਉਹ ਘਰਾਂ ਵਿੱਚ ਲਾ ਵੀ ਨਹੀਂ ਸਕਦੇ। ਪਰ ਆਪਾਂ ਛੋਟੇ ਜਿੱਦਾਂ ਕੀਵੀ ਫਰੂਟ ਵਗੈਰਾ ਇੱਦਾਂ ਦੇ ਅਸੀਂ ਛੋਟੇ ਪਲਾਂਟ ਜਿਹੜੇ ਦੇ ਸਕਦੇ, ਇਹ ਵੀ ਇੱਕ ਵਧੀਆ ਆਈਡੀਆ ਭਾਅ ਜੀ। ਕਿਤਾਬਾਂ ਦਾ ਵੀ ਵਧੀਆ ਆਈਡੀਆ, ਪਰ ਦੂਜੇ ਪਾਸੇ ਸਾਨੂੰ ਇਹ ਵੀ ਦੇਖਣਾ ਪੈਣਾ ਕਿ ਜਿਹੜੇ ਮੂਹਰੇ ਜਿਹਨੂੰ ਆਪਾਂ ਗਿਫਟ ਦੇ ਰਹੇ ਹਾਂ, ਉਹ ਉਹਦਾ ਰੁਝਾਨ ਕੀ ਆ, ਹੈ ਨਾ, ਉਹ 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 ਕਿਤਾਬ ਪੜ੍ਹਨ ਦਾ ਮਤਲਬ ਕਿੱਦਾਂ ਦਾ ਰੁਝਾਨ ਹੈ। ਗੌਰਵ ਸ਼ਰਮਾ ਹੋਣਾ ਨੇ ਇੱਕ ਫੋਟੋ ਭੇਜੀ ਹੈ ਕਿਤਾਬ ਦੀ, ਕਹਿੰਦੇ ਇਹ ਕਿਤਾਬ ਦਿਓ, ਅਤੇ ਪਤਾ ਕਿਹੜੀ ਕਿਤਾਬ ਦਾ ਟਾਈਟਲ ਕੀ ਹੈ? ਹਸਬੈਂਡ ਵਾਈਫ ਡਾਂਸ ਕਰ ਰਹੇ ਨੇ,
ਹਾਂਜੀ,
ਪਤਨੀ ਕੋ ਖੁਸ਼ ਕੈਸੇ ਰੱਖੇ, ਇਹ ਕਿਤਾਬ ਹੈ ਹਿੰਦੀ ਐਡੀਸ਼ਨ। ਕਹਿੰਦੇ ਆਹ ਦੇ ਦਿਓ, ਕਹਿੰਦੇ ਭਾਜੀ ਜੇ ਵਿਆਹ 'ਤੇ ਦੇਣੀ ਹੈ ਤਾਂ ਇਹ ਕਿਤਾਬ ਬਹੁਤ ਕੰਮ ਆ ਸਕਦੀ ਹੈ, ਜੇ ਪਤਨੀ ਖੁਸ਼ ਤਾਂ ਘਰ ਦਾ ਮਾਹੌਲ ਚੰਗਾ ਅਤੇ ਸੈਰ ਕੀਤੇ ਜਾਂ ਫਲ ਖਾਧੇ ਬਿਨਾਂ ਸਿਹਤ ਵੀ ਵਧੀਆ। ਠੀਕ ਹੈ ਜੀ, ਬਹਾਦਰ ਸਿੰਘ ਦੀ ਵੀ ਹੋ ਸਕਦੀ। ਸੁਖਪ੍ਰੀਤ ਸਿੱਧੂ ਸਾਡੇ ਨਾਲ ਜੁੜੇ ਨੇ ਨਿਊਜ਼ੀਲੈਂਡ ਤੋਂ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ। ਕਹਿੰਦੇ ਫਲੋਰਾ ਭਾਅ ਜੀ, ਪਲਾਂਟ ਇਜ਼ ਅ ਗਿਫਟ, ਪਲਾਂਟ ਵਧੀਆ। ਇੱਕ ਹੋਰ ਵੀ ਇੱਕ ਆਈਡੀਆ ਮੈਨੂੰ ਆਇਆ ਕਿ ਮਨੀ ਪਲਾਂਟ ਦੇ ਦੇਣਾ ਚਾਹੀਦਾ, ਇੱਕ ਗਮਲਾ ਬਣਾ ਕੇ। ਮੈਂ ਇਹ ਆਈਡੀਆ ਸਾਰਿਆਂ ਨੂੰ ਫਲੋਟ ਕਰਦਾ ਹਾਂ ਕਿ ਅਗਰ ਤੁਸੀਂ ਗਿਫਟ ਦੇਣੀ ਹੈ ਨਾ, ਘਰੇ ਤੁਸੀਂ ਕੁਛ ਪਲਾਂਟ ਬਣਾਓ। ਤੁਲਸੀ ਦੇ ਵੀ ਪਲਾਂਟ ਬਣਾਏ ਜਾ ਸਕਦੇ ਆ, ਗਮਲਿਆਂ 'ਚ 5-7 ਵੀਹ ਜਿੰਨੇ ਵੀ ਤੁਸੀਂ ਗਿਫਟ ਦੇਣੀ ਹੈ ਨਾ, ਉਹ ਕੋਈ ਪਲਾਂਟ ਲਾ ਲਓ, ਉਹਦੇ ਫੁੱਲ ਖਿੜਨ, ਇਸ ਹਿਸਾਬ ਨਾਲ ਖਿੜਨ ਕੇ ਕ੍ਰਿਸਮਿਸ ਜਾਂ ਜਿਹੜੇ ਵੀ ਦਿਨ ਨੂੰ ਤੁਸੀਂ ਦੇਣਾ ਆ, ਉਹ ਤੋਂ ਪਹਿਲਾਂ ਉਹਨੂੰ ਉਹ ਪਲਾਂਟ ਬਣਿਆ ਹੋਵੇ, ਉਹ ਪਲਾਂਟ ਲੈ ਕੇ ਜਾਓ। ਭਾਅ ਜੀ ਮੈਨੂੰ ਬੜਾ ਚੰਗਾ ਲੱਗਾ, ਮੇਰੀ ਨਾ ਕਜ਼ਨ ਸਿਸਟਰ ਹੈ ਸਿਡਨੀ, ਅਤੇ ਉਹ ਸਾਡੇ ਘਰ ਆਏ ਬਾਅਦ 'ਚੋਂ ਜਿੱਦਾਂ ਵਿਆਹ ਤੋਂ ਬਾਅਦ, ਅਤੇ ਉਹ ਸਾਡੇ ਲਈ ਇੱਕ ਪਲਾਂਟ ਲੈ ਕੇ ਆਏ, ਅਤੇ ਉਹ ਅਸੀਂ ਬੜਾ ਵਧੀਆ ਪਲਾਂਟ, ਉਹਦੇ ਫੁੱਲ ਖਿੜਿਆ ਹੋਇਆ, ਅਤੇ ਉਹ ਮੇਰੇ ਮਦਰ ਨੇ ਹਜੇ ਵੀ ਕਈ ਸਾਲ ਹੋ ਗਏ ਉਹ ਫਿਰ ਬਾਹਰ ਕਿਆਰੀ 'ਚ ਲਾਇਆ ਹੋਇਆ, ਅਤੇ ਅਸੀਂ ਹਮੇਸ਼ਾ ਹੀ ਉਹਨੂੰ ਚੇਤੇ ਕਰੀਦਾ ਉਹ ਫੁੱਲ ਨੂੰ ਦੇਖ ਕੇ। ਇਹ ਬਹੁਤ ਵਧੀਆ ਆਈਡੀਆ, ਆਈ ਥਿੰਕ ਇਟਸ ਵੈਰੀ ਗੁੱਡ ਆਈਡੀਆ। ਅਤੇ ਬਾਕੀ ਪਾਲਾ ਬੈਂਸ ਕਹਿ ਰਹੇ ਨੇ ਕਿ ਭਾਅ ਜੀ ਜੇ ਤੁਸੀਂ ਘਰ ਵਾਲੀ ਨੂੰ ਬੁੱਕ ਦੇਣੀ ਹੈ ਤਾਂ ਗਿਫਟ ਵਿੱਚ ਤਾਂ ਲੜਾਈ ਮੁੱਲ ਲੈਣੀ ਵਾਲੀ ਗੱਲ ਹੈ, ਪੰਗਾ ਮੁੰਗਾ ਸੋਨੇ ਦੀਆਂ ਬਾਰੇ ਸੋਚੋ। ਠੀਕ ਹੈ ਜੀ, ਠੀਕ ਹੈ। ਅਤੇ ਨਰਿੰਦਰ ਅਟੌਰ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਭਾਅ ਜੀ ਅੱਜ ਕੱਲ੍ਹ ਈ ਸਬਸਕ੍ਰਿਪਸ਼ਨ ਦਾ ਜ਼ਮਾਨਾ ਹੈ, ਔਨਲਾਈਨ ਸਬਸਕ੍ਰਿਪਸ਼ਨ ਲੈ ਦਿਓ, ਬੱਚੇ ਖੁਸ਼ ਹੋ ਜਾਂਦੇ ਨੇ। ਪਰ ਮੈਨੂੰ ਵੀ ਇਹ ਗੱਲ ਹੁਣੇ ਹੀ ਪਤਾ ਲੱਗੀ ਆ, ਚਲੋ ਬਹੁਤ ਵਧੀਆ ਜੀ ਤੁਸੀਂ ਸਾਡੇ ਨਾਲ ਸਾਂਝ ਪਾਈ ਆ। ਅਤੇ ਇੱਧਰ ਸਾਡੇ ਨਾਲ ਗੁਰਚਰਨ ਹੁਣੀ ਜੁੜੇ ਨੇ ਬ੍ਰਿਸਬਨ ਵਾਲੇ, ਕੀ ਹਾਲ ਚਾਲ ਹੈ ਪਿਆਰਿਓ? ਪ੍ਰੋਗਰਾਮ ਕਹਿੰਦੇ ਬਹੁਤ ਸੋਹਣਾ ਜੀ ਚੱਲ ਰਿਹਾ, ਸੁਣ ਰਹੇ ਹਾਂ, ਅੱਜ ਮੇਰੇ ਭਤੀਜੇ ਜੋਬਨ ਸਿੰਘ ਦਾ 14ਵਾਂ ਜਨਮ ਦਿਨ ਹੈ ਅਤੇ ਮਨਾ ਰਹੇ ਹਾਂ, ਅਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਮਨਾ ਰਹੇ ਹਾਂ, ਬਹੁਤ ਵਧੀਆ। ਅਤੇ ਬਹੁਤ ਜੀ ਗੁਰੂ ਸਾਹਿਬ ਦੀ ਕਿਰਪਾ ਹੈ ਕਿ 14ਵੇਂ ਸਾਲ ਦੇ ਵਿੱਚ ਜੋਬਨ ਨੇ ਪੈਰ ਧਰਿਆ, ਅਤੇ ਮੈਨੂੰ ਲੱਗਦਾ ਜਵਾਨੀ ਬਿਲਕੁਲ ਮਰਿਆਦਾ ਦੇ ਵਿੱਚ ਗੁਜ਼ਾਰਨਗੇ। ਅਤੇ ਇਹਨਾਂ ਨੂੰ ਵੀ ਕੋਈ ਗਿਫਟ ਲੈ ਕੇ ਦਿਓ ਜੀ, ਹੁਣ ਕਿਤਾਬ ਵਗੈਰਾ ਜਾਂ ਕੋਈ ਪੰਜਾਬੀ ਦਾ ਕੋਈ ਇਸ ਤਰ੍ਹਾਂ। ਜੀ ਐਸ ਚਾਹਲ ਕਹਿੰਦੇ ਨੇ ਭਾਅ ਜੀ ਸਕਲੈਂਟ ਪਲਾਂਟਸ ਆਰ ਗੋਲਡ, ਇਹ ਦੱਸਿਓ ਪੰਜਾਬੀ 'ਚ ਇਹਨਾਂ ਨੂੰ ਕੀ ਕਹਿੰਦੇ ਆ ਜੀ, ਛੋਟੇ ਪਲਾਂਟ ਜਿਹੜੇ ਆ, ਉਹ ਮੈਨੂੰ ਲੱਗਦਾ ਉਹਨਾਂ ਨੂੰ ਕਹਿੰਦੇ ਆ। ਅਮਰੀਕ ਭਾਅ ਜੀ ਇੱਕ ਹੋਰ ਬਹੁਤ ਵਧੀਆ ਆਈਡੀਆ ਹੈਗਾ ਆ, ਮੈਂ ਸੋਚ ਰਿਹਾ ਸੀਗਾ, ਤੁਹਾਨੂੰ ਪਤਾ ਹਰਪ੍ਰੀਤ ਕੌਰ ਐਲਬਰੀ ਵਾਲੇ ਨਾ ਉਹ ਪੰਜਾਬੀ ਪੜ੍ਹਾ ਰਹੇ ਨੇ ਬੜੀ ਦੇਰ ਤੋਂ, ਐਲਬਰੀ ਤੋਂ ਨੇ, ਅਤੇ ਉਹਨਾਂ ਨੇ ਕਿਤਾਬਾਂ ਵੀ ਬੱਚਿਆਂ ਵਾਸਤੇ ਕਈ ਲਿਖੀਆਂ, ਪਹਿਲਾਂ ਕਿਤਾਬਾਂ ਵੀ ਅਸੀਂ ਵੰਡੀਆਂ ਨੇ ਗ੍ਰਿਫਤ ਖੇਡਾਂ 'ਚ, ਸਿੱਖ ਖੇਡਾਂ ਦੇ ਵਿੱਚ ਉਹਨਾਂ ਦੀਆਂ। ਅਤੇ ਹੁਣ ਉਹਨਾਂ ਨੇ ਨਾ ਇੱਕ ਐਜੂਕੇਸ਼ਨ ਸਿਸਟਮ ਬਣਾਇਆ ਪੰਜਾਬੀ ਦਾ, ਆਸਟ੍ਰੇਲੀਅਨ ਸਿਲੇਬਸ ਦੇ ਬੇਸ, ਹਰਮਨ ਰੇਡੀਓ 'ਤੇ ਇੰਟਰਵਿਊ ਵੀ ਕੀਤੀ ਸੀ ਅਮਰਦੀਪ ਉਹਨਾਂ ਨੇ, ਅਤੇ ਅਸੀਂ ਇੱਧਰੋਂ ਬੁਲਗੁਲ ਕੇ ਗੁਰਦੁਆਰੇ ਸਾਹਿਬ ਤੋਂ ਵੀ ਅਸੀਂ ਉਹਨਾਂ ਨੂੰ ਕੰਟਰੈਕਟ ਦਿੱਤਾ ਆ, ਉੱਧਰ ਪਰਥ ਤੋਂ ਵੀ 250 ਬੱਚੇ ਦਾ ਆ, ਅਤੇ ਬਾ ਕਮਾਲ, ਮਲ ਆਈ ਵਾਜ ਰੀਅਲੀ ਇੰਪ੍ਰੈਸਡ ਉਹਨਾਂ ਦੇ ਸਿਸਟਮ ਤੋਂ। ਅਸੀਂ ਵੀ ਫਿਰ ਉਹਨਾਂ ਦੀ ਮਦਦ ਕੀਤੀ ਆ, ਸਿਸਟਮ ਜਿਹੜੇ ਆ ਸਰਵਰ ਵਗੈਰਾ ਲਾ ਕੇ ਦਿੱਤੇ ਆ ਸਰਵਰ ਤੋਂ ਉਹਨਾਂ ਨੇ, ਅਤੇ ਉਹਨਾਂ ਨੇ ਜ਼ਿਆਦਾ ਕੰਮ ਕੀਤਾ। ਸੋ ਮੈਂ ਇਹ ਸੋਚਦਾ ਹਾਂ ਕਿ ਅਗਰ ਬੱਚਿਆਂ ਨੂੰ ਗਿਫਟ ਦੇਣੀ ਆ, ਆਪਾਂ ਪੰਜਾਬੀ ਵੀ ਪੜ੍ਹਾਉਣੀ ਆ, ਤਾਂ ਇਹੋ ਜਿਹੀਆਂ ਕੋਈ ਇਹੋ ਜਿਹਾ ਵੀ ਆਪਾਂ ਕਰ ਸਕਦੇ ਹਾਂ ਕਿ ਉਹਨਾਂ ਨੂੰ ਮਤਲਬ ਸਬਸਕ੍ਰਿਪਸ਼ਨ ਦਵਾ ਦਈਏ ਉਹਦੀ ਲਰਨਿੰਗ ਦੀ, ਕਿਉਂਕਿ ਔਨਲਾਈਨ ਕਲਾਸਾਂ ਵੀ ਲੱਗਣੀਆਂ, ਫਿਜ਼ੀਕਲ ਗੁਰਦੁਆਰਿਆਂ 'ਚ ਵੀ ਲੱਗ ਸਕਦੀਆਂ, ਔਨਲਾਈਨ ਵੀ ਪੜ੍ਹਾ ਸਕਦੇ ਹਾਂ, ਟੀਚਰਾਂ ਨੇ ਪੜ੍ਹਾਉਣਾ ਆ, ਅਤੇ $200-$300 ਤਾਂ ਕੁਛ ਨਹੀਂ ਹੁੰਦਾ ਜੇ ਅਸੀਂ ਬੱਚਿਆਂ ਨੂੰ ਨਾਲੇ ਗਿਫਟ ਵੀ ਦੇਣੀ ਆ ਅਤੇ ਨਾਲ ਉਹਨਾਂ ਨੂੰ ਪੰਜਾਬੀ ਆ। ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ?
ਬਹੁਤ ਵਧੀਆ ਖਿਆਲ ਹੈ ਮਨਦੀਪ। ਜਿੱਦਾਂ ਦੀ ਕੋਈ ਸੋਫਟਵੇਅਰ ਹੈਗੀ ਆ ਜਿਹੜੀ ਕਿ ਐਜੂਕੇਸ਼ਨਲ ਬੇਸਡ ਆ, ਬੱਚਿਆਂ ਨੂੰ ਪੰਜਾਬੀ ਸਿਖਾਈ ਜਾ ਸਕਦੀ ਆ, ਉਹਨਾਂ ਦਾ ਇੰਟਰਸਟ ਇਹਦੇ ਵਿੱਚ ਕ੍ਰੀਏਟ ਕੀਤਾ ਜਾ ਸਕਦਾ, ਬਹੁਤ ਵਧੀਆ ਅਪਰੋਚ ਆ। ਵੈਸੇ ਕਰਨੀ ਚਾਹੀਦੀ ਆ, ਅਤੇ ਮੈਂ ਵੀ ਦੇਖੂੰਗਾ ਕਿਸ ਵੇਲੇ ਤੁਹਾਡੀ, ਤੁਸੀਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਕਿ ਉਹਨਾਂ ਨੇ ਸੋਫਟਵੇਅਰ ਤਿਆਰ ਕੀਤੀ ਆ, ਵਰਕ ਐਕਟੀਵਿਟੀਜ਼ ਤਿਆਰ ਕੀਤੀਆਂ ਆ, ਅਤੇ ਉਹ ਸੈਲਫ ਐਕਸਪਲਾਨੇਟਰੀ ਵੀ ਆ। ਇਸ ਵੇਲੇ ਦੇਖਾਂਗੇ ਜੀ, ਬਹੁਤ ਵਧੀਆ ਸੋਚ ਆ, ਚਾਹੀਦਾ ਇੱਦਾਂ ਕਰਨਾ।
ਹਾਂਜੀ, ਮੈਂ ਰਾਬਤਾ ਕਰਾਵਾਂਗਾ ਉਹਨਾਂ ਨਾਲ ਤੁਹਾਡਾ ਡੈਮੋ ਦਾ, ਤੁਸੀਂ ਟੀਚਰ ਹੋ, ਤੁਸੀਂ ਉਹਨੂੰ ਛੇਤੀ ਸਮਝ ਸਕਦੇ ਹੋ। ਦੂਜੀ ਗੱਲ ਇਹ ਆ ਵੀ ਇਕੱਲੇ ਪੰਜਾਬੀ ਦਾ ਨਹੀਂ, ਅਗਰ ਪੰਜਾਬੀ ਆਉਂਦੀ ਆ ਬੱਚਿਆਂ ਨੂੰ ਤਾਂ ਅਮਰੀਕ ਭਾਅ ਜੀ ਹੋਰ ਬੜੀਆਂ ਗਤੀਵਿਧੀਆਂ ਨੇ, ਜਿਸ ਤਰ੍ਹਾਂ ਮੈਥਲੈਟਿਕਸ ਹੈ, ਉਹ ਮੇਰਾ ਖਿਆਲ $30 ਲੈਂਦੇ ਨੇ ਸਾਲ ਦੇ ਜਾਂ ਮਹੀਨੇ ਦੇ, ਅਤੇ ਉਹਦੇ ਨਾਲ ਸਕੂਲ ਦੇ ਥਰੂ, ਉਹਦੇ ਨਾਲ ਫਿਰ ਬੱਚਾ ਜਿਹੜਾ ਮੈਥਸ ਵਗੈਰਾ ਸਿੱਖ ਲੈਂਦਾ ਹੈ ਨਾ, ਅਤੇ ਇੱਕ ਤਰ੍ਹਾਂ ਨਾਲ ਈਜ਼ੀ ਲਰਨਿੰਗ ਹੋ ਜਾਂਦੀ ਹੈ। ਸੋ ਇੱਦਾਂ ਦੀਆਂ ਅਸੀਂ ਬੱਚਿਆਂ ਨੂੰ ਗਿਫਟਸ ਦੇ ਸਕਦੇ ਹਾਂ। ਅਤੇ ਦੂਜਾ ਭਾਅ ਜੀ ਵੀ ਆਪਣੇ ਵਿਜੇ ਵੀਰ ਦੀ ਵੀ ਕਹਿ ਦਿੰਦੇ ਕਿ ਜੇ ਤੁਸੀਂ ਯੰਗ ਬੱਚਿਆਂ ਨੂੰ ਜਾਂ ਯੰਗ ਕਪਲ ਨੂੰ ਗਿਫਟ ਦੇਣਾ ਚਾਹੁੰਦੇ ਹੋ ਤਾਂ ਕੁਛ ਐਡਵੈਂਚਰ ਵਾਊਚਰਸ ਵੀ ਦੇ ਸਕਦੇ ਹੋ। ਹਾਂਜੀ, ਹੁਣ ਇਹਦੀ ਵੀ ਆਪਾਂ ਗੱਲ ਕਰੀਏ, ਬਹੁਤ ਵਧੀਆ ਆਈਡੀਆ ਹੈ। ਐਡਵੈਂਚਰ ਵਾਊਚਰਸ ਦੇ ਵਿੱਚ ਜਿਸ ਤਰ੍ਹਾਂ ਅਮਰੀਕ ਭਾਅ ਜੀ ਕਿ ਆਲੇ ਦੁਆਲੇ ਜਿੱਦਾਂ ਦੂਜੇ ਨਹੀਂ ਹੁੰਦੇ ਆਪਣੇ ਟ੍ਰੀ ਵਾਕ ਹੁੰਦੀ ਆ, ਦਰੱਖਤਾਂ ਦੇ ਉੱਤੇ ਜਾਣਾ, ਜਾਂ ਹਾਬ ਬ੍ਰਿਜ ਦੇ ਉੱਤੇ ਜਿਹੜੀ ਵਾਕ ਹੈ ਉਹਦੀ ਗੱਲ ਕਰ ਲਈਏ, ਜਾਂ ਸਾਈਕਲਿੰਗ ਦਾ ਕੋਈ ਪ੍ਰੋਜੈਕਟ ਹੈ, ਜਾਂ ਬੋਟਿੰਗ ਬੋਟਸ 'ਤੇ ਵੀ ਜਾ ਸਕਦੇ ਹੋ, ਕੈਂਪਿੰਗ ਦਾ ਵੀ ਦੇ ਸਕਦੇ ਹੋ, ਕੋਈ ਇਹੋ ਜਿਹਾ ਗੀਅਰ ਹੈ ਨਾ, ਆਪਣੇ ਵਾਈਟ ਵਾਟਰ ਕਿਹੜੀ ਹੁੰਦੀ ਹੈ, ਵਾਈਟ ਵਾਟਰ ਵਾਈਲਡ ਵਾਟਰ ਜਿਹੜੀ ਵੀ ਰਾਫਟਿੰਗ ਹੈ ਉਸ ਤਰ੍ਹਾਂ ਦਾ ਦੇ ਸਕਦੇ ਹੋ, ਆਈਸ ਸਕੇਟਿੰਗ ਰਿੰਗ ਦਾ ਦੇ ਸਕਦੇ ਹੋ, ਜਿਹੜੀ ਉਹ ਜੰਪਿੰਗ ਹੁੰਦੀ ਹੈ ਇੱਦਾਂ ਦੇ ਵੀ ਆਪਾਂ ਦੇ ਸਕਦੇ ਹਾਂ ਐਡਵੈਂਚਰ ਵਾਊਚਰਸ। ਵਧੀਆ ਗੱਲ ਹੈ ਜੀ, ਤੁਹਾਡਾ ਭਾਅ ਜੀ ਆਈਡੀਆ ਕੋਈ ਇਸ ਦੇ ਬਾਰੇ?
ਬਹੁਤ ਬਹੁਤ ਵਧੀਆ ਆਈਡੀਆ ਮਨਦੀਪ। ਵਾਈਟ ਦੀ ਤੁਸੀਂ ਗੱਲ ਕਰ ਰਹੇ ਸੀ, ਮੈਂ ਸਮਝ ਵਾਈਟ ਵਾਈਨ ਦੇ ਸਕਦੇ ਹਾਂ, ਵਾਈਟ ਬਿਸਕੀ ਦੇ ਸਕਦੇ ਹਾਂ, ਮੈਂ ਕਿ ਇੱਧਰ ਨੂੰ ਤੁਸੀਂ ਚੱਲ ਰਹੇ ਹਾਂ, ਜੇ ਤੁਸੀਂ ਗਲਤ ਪੜ੍ਹ ਰਹੇ ਹੋ। ਚਲੋ, ਤੁਸੀਂ ਆਪਣੇ ਆਪ ਨੂੰ ਸੁਧਾਰ ਕੇ ਦੱਸ ਦਿੱਤਾ ਕਿ ਕੀ ਦੇਣਾ ਚਾਹੀਦਾ ਆ।
ਉਹੀ ਆ ਜਿੱਦਾਂ ਪੁਰਾਣੇ ਸਾਡੀ ਦਾਦੀ ਕਹਿੰਦੇ ਹੁੰਦੇ, ਗਿਆਨੀ ਕਰੇ ਗਿਆਨ, ਮੂਰਖ ਦਾ ਚੁੱਲ੍ਹੇ ਵਿੱਚ ਧਿਆਨ। ਤੁਸੀਂ ਉੱਧਰ ਹੀ ਤੁਰੇ,
ਇਹ ਬਹੁਤ ਵਧੀਆ ਤੁਸੀਂ ਨਾ ਮਾਰਿਆ ਛਿੱਕਾ ਜੀ ਦਾ।
ਛਿੱਕਾ ਤਾਂ ਹਜੇ ਮਾਰਨਾ ਮੈਂ ਉਹ ਗੱਲ ਸੁਣਾਉਣੀ, ਸਾਡੇ ਗੁਆਂਢੀ ਦਾ ਮਾਮਾ ਆਇਆ ਸੀ, ਗਿਫਟਾਂ ਦੀ ਗੱਲ ਕਰੀ ਤੇ ਅਚਾਲ ਸਾਹਿਬ ਨੇ ਫੋਟੋ ਭੇਜ ਤੀ ਸਕੂਲੈਂਡ ਪਲਾਂਟ ਦੀ, ਮੈਂ ਭੇਜਦਾ ਹਾਂ। ਤੇ ਨਵਦੀਪ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪਰਮਾਤਮਾ ਸਾਰੇ ਜਗਤ 'ਤੇ ਮਿਹਰ ਕਰਨ, ਅਤੇ ਸੋਹਣੀਆਂ ਗੱਲਾਂ, ਗਿਆਨ ਵਾਲੀਆਂ ਜਿਹੜੀਆਂ ਕਿਤਾਬਾਂ ਆ ਜੇ ਆਪਣੇ ਪਰਿਵਾਰਾਂ ਦੋਸਤਾਂ ਵਿੱਚ ਦਿੱਤੀਆਂ ਜਾ ਸਕਦੀਆਂ ਨੇ, ਬਹੁਤ ਜ਼ਰੂਰੀ ਹੈ, ਇਸ ਨਾਲ ਇੱਕ ਬਿਹਤਰ ਸਮਾਜ ਸਿਰਜਿਆ ਜਾ ਸਕਦਾ ਆ। ਮੇਰਾ ਇੱਕ ਦੋਸਤ ਜੋ ਕਿਤਾਬ ਪੜ੍ਹਨ ਤੋਂ ਬਹੁਤ ਭੱਜਦਾ ਸੀ, ਪਰ ਹੁਣ ਮੈਨੂੰ ਫੋਨ ਕਰਕੇ ਆਪ ਮੰਗ ਰਿਹਾ ਹੈ, ਬਹੁਤ ਵਧੀਆ। ਅਤੇ ਅਮਰੀਕ ਭਾਅ ਜੀ, ਗੱਲ ਇਹ ਹੋਈ ਵੀ ਸਾਡੇ ਗੁਆਂਢ 'ਚ ਨਾ ਇੱਕ ਮੁੰਡਾ ਸੀਗਾ, ਉਹ ਨਾ ਕਈ ਦਿਨ ਹੋ ਗਿਆ ਕਿ ਉਹ ਰੌਲਾ ਪਾਈਦਾ, ਮੈਂ ਬਾਜਾ ਲੈਣਾ ਬਾਜਾ ਲੈਣਾ, ਉਹ ਪੀਪਨੀ ਜਿਹੀ ਨਹੀਂ ਹੁੰਦੀ ਜਿੱਦਾਂ ਵਜਾਉਂਦੇ ਹੁੰਦੇ ਮੇਲਿਆਂ 'ਚ, ਅਤੇ ਉਹਦੀ ਕਿਤੇ ਉਹ ਲਿਆਂਦੀ ਸੀਗੀ ਦੁਸਹਿਰੇ ਦੇ ਮੇਲੇ 'ਚੋਂ, ਅਤੇ ਉਹ ਟੁੱਟ ਗਈ, ਅਤੇ ਉਹ ਮਤਲਬ ਉਹ ਖੇਲਦੇ ਸੀਗੇ ਸਾਰੇ, ਤਾਂ ਉਹ ਨਾਲ ਦੇ ਨੇ ਕਿਸੇ ਨੇ ਤੋੜ ਦਿੱਤੀ, ਉਹਦਾ ਹਜੇ ਚਾਹ ਨਾ ਪੂਰਾ ਹੋਇਆ ਬਾਜੇ ਵਾਲਾ ਪੀਪਨੀ ਜਿਹੀ ਦਾ, ਹੋਇਆ ਇਹ ਵੀ ਉਹ ਫਿਰ ਰੋਣ ਲੱਗ ਪਿਆ, ਬੜਾ ਕਲੇਸ਼ ਪਾਇਆ, ਉਹ ਕਲੇਸੀ ਸੀਗਾ, ਉਹਦੀ ਕਿਤੇ ਮਾਂ ਨੇ ਕਹਿ ਤਾ ਉਹ ਤੇਰਾ ਕਹਿੰਦੇ ਮਾਮਾ ਆਉਂਦਾ ਹੋਣਾ, ਉਹ ਲੈ ਕੇ ਆਊਗਾ, ਠੀਕ ਹੈ ਚਲੋ। ਕਾਲ ਖਾਧੀ ਨੂੰ ਦੂਜੇ ਦਿਨ ਮਾਮਾ ਵੀ ਆ ਗਿਆ, ਉਹ ਮਾਮਾ ਕਿਤੇ ਛੋਲੇ ਛੁਲੇ ਖਾ ਗਿਆ ਸੀਗਾ ਕਈ ਦਿਨਾਂ ਦੇ, ਤੇ ਉਹਨੂੰ ਕਿਤੇ ਗੈਸ ਪ੍ਰੋਬਲਮ ਸੀਗੀ,
ਭਟੂਰੇ ਖਾਧੇ
ਆਹੋ ਛੋਲੇ, ਉਹਨੂੰ ਕਿਤੇ ਗੈਸ ਪ੍ਰੋਬਲਮ ਸੀ, ਤੇ ਉਹ ਜਦੋਂ ਦੇਖਿਆ ਵੀ ਮਾਮਾ ਅੰਦਰ ਵੜਿਆ, ਤੇ ਮੁੰਡਾ ਕਹਿੰਦਾ ਲੈ ਵੀ ਮਾਮਾ ਆ ਗਿਆ ਹੁਣ, ਉਹਨੂੰ ਇੱਦਾਂ ਸੀ ਮਾਂ ਨੇ ਪੱਕਾ ਪਕਾਇਆ ਤੇਰਾ ਮਾਮਾ ਲੈ ਕੇ ਆਊਗਾ ਬਾਜਾ, ਤੇਰਾ ਮਾਮਾ ਬਾਜਾ ਪੀਪਨੀ ਲੈ ਕੇ ਆਊਗਾ, ਉਹ ਜਦੋਂ ਮੁੰਡਾ ਭੱਜਿਆ ਲੈ ਵੀ ਮਾਮਾ ਆ ਗਿਆ ਮਾਮਾ ਆ ਗਿਆ, ਜਦੋਂ ਮਾਮਾ ਆ ਗਿਆ ਉਹ ਮਤਲਬ ਕਹਿੰਦਾ ਮਾਮਾ ਤੂੰ ਲੈ ਕੇ ਆਇਆ ਮੇਰੇ ਲਈ, ਕਹਿੰਦਾ ਕਿਆ, ਕਹਿੰਦਾ ਤੈਨੂੰ ਮੰਮੀ ਨੇ ਦੱਸਿਆ ਨੀ, ਕਹਿੰਦਾ ਨਾ ਜਾਨੂੰ ਉਹਦੇ ਗੈਸ ਨਿਕਲ ਗਈ ਮਾਮੇ ਦੀ, ਉਹ ਕਹਿੰਦਾ ਮਾਮਾ ਤੂੰ ਲਿਆਂਦਾ ਆ, ਉਹ ਕਿਆ ਬਾਤ ਆ ਬੜੀ ਜੁੱਪੀ ਪਾ ਲਈ, ਕਹਿੰਦਾ ਦੇ, ਕਹਿੰਦਾ ਕਿਆ ਦੇ, ਕਹਿੰਦਾ ਜੇ ਤੂੰ ਬਾਜਾ ਨੀ ਲਿਆਂਦਾ, ਕਹਿੰਦਾ ਨਾ, ਕਹਿੰਦਾ ਤੂੰ ਹੁਣੇ ਭਜਾ ਕੇ ਹਟਿਆ, ਕਹਿੰਦਾ ਨਹੀਂ ਉਹ ਫੇਰ ਕਿਤੇ ਵੱਜ ਗਿਆ ਹਨਾ, ਮਤਲਬ ਗੈਸ ਨਿਕਲ ਗਈ
ਹਨਾ।
ਉਹ ਜੀ ਮੁੰਡਾ ਕਹਿੰਦਾ ਮਾਮਾ ਤੂੰ ਕਹਿੰਦਾ ਲੁਕੋਇਆ ਆ, ਕਹਿੰਦਾ ਪਿਛਲੀ ਜੇਬ ਚ ਆ, ਕਹਿੰਦਾ ਤੇ ਮੈਨੂੰ ਪਤਾ ਤੇਰੇ ਪਿੱਛੋਂ ਆ ਜਾਂਦੀ ਹੈ, ਤੇਰੀ ਪਿਛਲੀ ਜੇਬ ਚ ਵੱਜਾ ਤੂੰ ਮੈਨੂੰ ਦੇ ਦੇ। ਉਹ ਕਹਿੰਦਾ ਯਾਰ ਕਿਹੜਾ ਵੱਜਾ ਮੈਨੂੰ
ਤਾਂ, ਮੁੰਡਾ ਕਹਿੰਦਾ ਤੂੰ ਮਾਮਾ ਤੂੰ ਕਲੋਏ ਆ ਤੂੰ ਕੱਢ ਕੇ ਦੇ ਮੈਨੂੰ
ਕਲੋਇਆ ਪਿਛਲੀ ਜੇਬ ਚ ਆ ਪਿਛਲੀ ਜੇਬ। ਉਹਦੇ ਦੋ ਤਿੰਨ ਵਾਰੀ ਤਾਂ ਗੈਸ ਰਿਲੀਜ਼ ਹੋਈ ਤਾਂ ਮੁੰਡੇ ਨਾਲ ਜੀ ਉਹ ਕਲੇਸ਼ ਪਾਇਆ, ਮਾਮਾ ਤੂੰ ਐ ਗਾਲਾਂ ਕੱਢਣ ਲੱਗ ਪਿਆ ਉਹਨੂੰ ਖੜੇ ਨੂੰ, ਤੂੰ ਕਹਿੰਦਾ ਦਿੰਦਾ ਨੀ ਮੈਨੂੰ, ਐ ਨੀ ਦਿੰਦਾ ਤੂੰ, ਇੱਥੇ ਖੜਾ ਆਪੇ ਵਜਾਈ ਜਾਂਦਾ ਆ ਮੈਨੂੰ ਨੀ ਦਿੰਦਾ। ਇਹ ਵੀ ਮਤਲਬ ਗਿਫਟ ਦਾ ਇੱਕ ਘਨਾਉਣਾ ਪਾਸਾ ਤੁਹਾਨੂੰ ਸੁਣਾਉਣੇ। ਸਹੀ ਗੱਲ ਹੈ, ਸੱਚੀ ਗੱਲ ਹੈ, ਦੇਖੀ ਹੋਇਆ। ਤੇ ਇੱਦਾਂ ਵੀ ਹੋ ਜਾਂਦੀ ਕਈ ਵਾਰੀ ਬੰਦਾ ਐਕਸਪੈਕਟ ਕੁਛ ਹੋਰ ਕਰਦਾ ਹੁੰਦਾ ਤੇ ਵਿੱਚੋਂ ਨਿਕਲਦਾ ਗਿਫਟ ਤੇ ਕੁਛ ਹੋਰ ਹੈ ਜਾਂ ਹੁੰਦੀ ਕੁਛ ਹੋਰ ਹੈ ਹਨਾ, ਤੇ ਫਿਰ ਉਹ ਬੰਦੇ ਨੂੰ ਨਾ ਮਤਲਬ ਮਿਊਸੀ ਹੁੰਦੀ ਹੈ। ਬੰਦਾ ਤਾਂ ਗਿਫਟ ਤਾਂ ਇਸ ਕਰਕੇ ਦਿੰਦਾ ਵਾ ਬੰਦਾ ਮੈਨੂੰ ਯਾਦ ਰੱਖੂਗਾ, ਕਈ ਵਾਰੀ ਇਹੋ ਜਿਹੀ ਗਿਫਟ ਆ ਜਾਂਦੀ ਆ ਉਹ ਫਿਰ ਨਾ ਪੁੱਠੇ ਪਾਸੇ ਨੂੰ ਪੁੱਠੀ ਯਾਦ ਜਿਹੜੀ ਚੱਲਣ ਲੱਗ ਪੈਂਦੀ ਆ। ਮੈਂ ਤਾਂ ਉੱਦਾਂ ਭਾਜੀ ਇਸ ਗੱਲੋਂ ਹੀ ਇੱਥੇ ਤੱਕ ਹੀ ਉਤਰਦਾ ਹਾਂ, ਮਤਲਬ ਜਿਹੜਾ ਇਹ ਗਿਫਟ ਕਲਚਰ ਹੈ ਨਾ ਉਹ ਇੰਨਾ ਸਾਰਥਕ ਨਹੀਂ ਹੈਗਾ, ਮੈਨੂੰ ਵਧੀਆ ਨਹੀਂ ਲੱਗਿਆ ਇਹ ਗਿਫਟ ਕਲਚਰ। ਵਿਆਹਾਂ ਦੇ ਵਿੱਚ ਵੀ ਜਿੱਦਾਂ ਗਿਫਟਾਂ ਦੇਣੀਆਂ, ਕਿਉਂਕਿ ਉਹ ਲੋਕ ਪਰੇਸ਼ਾਨ ਹੋ ਜਾਂਦੇ ਗਿਫਟਾਂ ਤੋਂ, ਇੱਕੋ ਹੀ ਗਿਫਟ ਜਿਹੜੀ ਆ ਇੱਕੋ ਤਰ੍ਹਾਂ ਦੀਆਂ ਸੇਲ 'ਤੇ ਲੱਗੀਆਂ ਹੁੰਦੀਆਂ, ਪਤਾ ਹੀ ਹੁੰਦਾ ਸਾਰਿਆਂ ਨੂੰ ਕਿੰਨੇ ਕੁ ਦੀ ਆ। ਹੁਣ ਸਾਡੇ ਇਲਾਕੇ 'ਚ ਤਾਂ ਅਸੀਂ ਤਾਂ 2-3 ਸਾਲ ਤੋਂ ਇੱਦਾਂ ਹੋਵੇ ਕਾਰਡ 'ਚ ਜਿੰਨੇ ਪੈਸੇ ਪਾਣੇ ਪਾ ਦਈਦੇ, ਕੋਈ ਗਿਫਟ ਦਿੰਦਾ ਨਹੀਂ, ਕਿਉਂਕਿ ਸਾਰਿਆਂ ਕੋਲ ਸਾਰੀਆਂ ਚੀਜ਼ਾਂ ਹੈਗੀਆਂ ਹੈ ਭਾਜੀ।
ਅਮਨਦੀਪ ਉਹ ਕਾਰਡ ਵਿੱਚ ਪੈਸੇ ਵੀ ਅੱਜ ਕੱਲ ਪਾਣੇ, ਉਹ ਪੈਸਾ ਵੀ ਸਾਰਿਆਂ ਕੋਲ ਅੱਜ ਕੱਲ ਹੈਗਾ ਆ, ਖਾਸ ਤੌਰ ਤੇ ਵੈਸਟਰਨ ਕੰਟਰੀ ਦੇ ਵਿੱਚ ਇੱਥੇ ਤਾਂ ਪੈਸਾ ਹੀ ਬਹੁਤ ਹੈ। ਉਹਦੀ ਵੀ ਕੋਈ ਹੁਣ $100 $200 ਦੀ ਕੋਈ ਇੰਪੋਰਟੈਂਸ ਤਾਂ ਹੈ ਹੀ ਨਹੀਂ ਹੈ ਕਿਸੇ ਚੀਜ਼ ਦੀ ਇੰਪੋਰਟੈਂਸ ਹੈ। ਤੇ ਜਿੱਦਾਂ ਵੈਲਥ ਕ੍ਰੀਏਸ਼ਨ ਹੋ ਰਹੀ ਆ, ਜਿੱਦਾਂ ਜਿੱਦਾਂ ਤਰੱਕੀ ਹੋ ਰਹੀ ਆ, ਹਰੇਕ ਚੀਜ਼ ਤਾਂ ਅਬੰਡੈਂਸ ਦੇ ਵਿੱਚ ਆ, ਉਪਲਬਧ ਆ, ਸਾਰੇ ਲੋਕਾਂ ਦੀ ਰੀਚ ਦੇ ਵਿੱਚ ਵੀ ਆ, ਉਹ ਚੀਜ਼ ਜਿਹੜੀ ਤੁਹਾਡੇ ਕੋਲ ਹੋਵੇ ਉਹ ਤੁਹਾਨੂੰ ਚੰਗੀ ਪੈਸੇ ਲੱਗਦੀ ਨਹੀਂ ਹੈ। ਪੈਸੇ ਤੋਂ ਵੀ ਲੋਕ ਅੱਕ ਗਏ ਹੁਣ ਤਾਂ, ਕਾਰਡ ਦੇ ਵਿੱਚ ਲਿਖਿਆ ਵੀ ਹੁੰਦਾ ਆਮਦੀ, ਜਿੱਦਾਂ ਤੁਸੀਂ ਗੱਲ ਕਹੀ ਹੈ ਨਾ ਹਿੰਦੁਸਤਾਨ ਦੇ ਵਿੱਚ ਜਿਸ ਵੇਲੇ ਤੁਹਾਨੂੰ ਕਾਰਡ ਲਿਖਿਆ ਹੁੰਦਾ ਵੀ ਕੋਈ ਮਟੀਰੀਅਲ ਚੀਜ਼ ਐਕਸਚੇਂਜ ਨਹੀਂ ਕਰਨੀ, ਕੋਈ ਗਿਫਟ ਚੀਜ਼ ਐਕਸਚੇਂਜ ਨਹੀਂ ਕਰਨੀ, ਉਹਨਾਂ ਸਿੱਧਾ ਸਿੱਧਾ ਇੰਡੀਕੇਸ਼ਨ ਜਿੱਦਾਂ ਤੁਸੀਂ ਕਿਹਾ ਵੀ ਪੈਸਾ ਹੀ ਦੇ ਦਿਓ, ਜੇ ਤੁਸੀਂ ਗਿਫਟ ਦੇਣਾ ਹੈ ਤਾਂ ਉਹ ਠੀਕ ਆ, ਤੇ ਬਾਕੀ ਜਿਹੜੇ ਹੋਰ ਕੋਈ ਗਿਫਟ ਦੇਣ ਦੀ ਲੋੜ ਨਹੀਂ। ਸਾਡੇ ਪਹਿਲਾਂ ਹੀ ਜਿੱਦਾਂ ਘਰ ਬਹੁਤ ਜ਼ਿਆਦਾ ਗਿਫਟਾਂ ਨਾਲ ਭਰੇ ਪਏ, ਰੱਖਣ ਨੂੰ ਚੀਜ਼ ਨਹੀਂ, ਕਿਸ ਵੇਲੇ ਤਾਂ ਖਿਝ ਵੀ ਆਉਂਦੀ ਬੰਦੇ ਨੂੰ ਪਏ, ਇੰਨੇ ਗਿਫਟ ਦੇਈ ਜਾਂਦੇ ਜਿੱਦਾਂ ਅਨਸੈਸਰੀ ਚੀਜ਼ਾਂ ਦੇਈ ਜਾਂਦੇ ਜਿਹੜੀ ਸਾਡੇ ਕੋਲ ਪਹਿਲਾਂ
ਪਈਆਂ ਆ,
ਤੇ ਕਰੀਏ ਤਾਂ ਹੁਣ ਕੀ ਕਰੀਏ ਨਾ, ਇਦਾਂ ਦੀ ਪ੍ਰੋਬਲਮ ਆ ਜਾਂਦੀ ਆ।
ਸਾਡੇ ਨਾ ਇੱਥੇ ਗਵਾਂਢੀ ਆ ਗੋਰਾ, ਤੇ ਇੱਥੇ ਅਸੀਂ 7-8 ਘਰ ਇੱਕੋ ਹੀ ਐਂਟਰੀ ਤੋਂ ਹੈਗੇ ਹਾਂ, ਤੇ ਉਹ ਕੀ ਕਰਦਾ ਬਹੁਤ ਵਧੀਆ ਆ, ਕਹਿ ਲਓ ਕਿ ਉਹ ਆਲੇ ਦੁਆਲੇ ਦਾ ਸਾਡੇ ਦਾ ਉਹ ਮੇਨ ਸੂਤਰ ਹੈ, ਉਹ ਇੱਕ ਦੂਜੇ ਨੂੰ ਪਰੋ ਕੇ ਰੱਖਦਾ। ਹੁਣ ਉਹ ਇਕੱਲਾ ਰਹਿੰਦਾ, ਉਹ ਮੁੰਡੇ ਦੀ ਆਪਣੀ ਦੇਖਭਾਲ ਕਰਦਾ, ਡਿਸੇਬਲਡ ਹੈ ਉਹਦਾ ਮੁੰਡਾ, ਮਤਲਬ ਕਾਫੀ ਅਡਲਟ ਹੈ, ਤੇ ਉਹ ਕੁਕਿੰਗ ਦਾ ਬੜਾ ਸ਼ੌਂਕ ਹੈ, ਉਹਦੀ ਦੁਕਾਨਾਂ ਰਹੀਆਂ ਸੀ ਆਪਣੇ ਟਾਈਮ ਦੇ ਵਿੱਚ, ਤੇ ਉਹ ਕੀ ਕਰਦਾ ਆ ਉਹ ਆ ਕੇ ਨਾ 7 ਬੇਰੀਆਂ ਲੈ ਜਾਂਦਾ ਐਜ਼ ਅ ਗਿਫਟ, ਅਸੀਂ ਉਹਨੂੰ ਗਿਫਟ ਦੇ ਦਈਏ ਬੇਰੀਆਂ। ਉਹ ਕੋਈ ਗੁਆਂਢੀ ਦੇ ਕੋਈ ਹੋਰ ਫਰੂਟ ਹੈ ਉਹਨੂੰ ਪੁੱਛ ਲੈਂਦਾ, ਮੈਂ ਤੇਰਾ ਯਾਰ ਆ ਫਰੂਟ ਲੈ ਜਾ, ਉਹ ਲੈ ਜਾ ਜੀ ਹਨਾ, ਉਹ ਇੱਦਾਂ ਇਕੱਠਾ ਕਰ ਕੁਰ ਕੇ, ਤੇ ਉਹਨੂੰ ਕੁਕਿੰਗ ਦਾ ਬੜਾ ਸ਼ੌਂਕ ਹੈ। ਉਹ ਨਾ ਫਿਰ 7-8 ਕੇਕ ਬਣਾਉਂਦਾ ਆ ਉਹ ਸਾਰੇ ਵੱਡੇ ਪੱਧਰ ਦੇ। ਹੁਣ ਉਹ ਕ੍ਰਿਸਮਿਸ ਨੂੰ ਆਉਣਾ ਜੇ ਪਰਸੋਂ ਹੀ ਉਹ ਕੇਕ ਦੇ ਕੇ ਗਿਆ ਸਾਨੂੰ ਬਣਿਆ, ਉਹ 'ਚ ਬੇਰੀਆਂ ਵੀ ਆ, ਉਹਦੇ 'ਚ ਹੋਰ ਸਮਾਨ ਵੀ ਆ, ਹੈ ਨਾ, ਕਾਫੀ ਕੁਛ ਆ ਉਹਦੇ ਵਿੱਚ। ਤੇ ਹੁਣ ਉੱਦਣ ਦਾ ਅਸੀਂ ਥੋੜਾ ਥੋੜਾ ਖਾਈ ਜਾਂਦੇ, ਨਾਲੇ ਉਹਨੂੰ ਚੇਤੇ ਕਰੀ ਜਾਂਦੇ ਹਾਂ, ਪਰ ਉਹਦੇ ਵਿੱਚ ਸਾਡੇ ਸਾਰੇ 5-7 ਘਰਾਂ ਦਾ ਕੋਈ ਨਾ ਕੋਈ ਚੀਜ਼ ਉਹਨੇ ਪਾਈ ਹੋਈ ਆ ਕੇਕ ਦੇ ਵਿੱਚ, ਕੋਈ ਬੇਰੀ ਪਾਈ ਹੋ, ਕਿਤੇ ਦਾਖ ਪਾਈ ਹੋ, ਕਿਤੇ ਐਪਰੀਕੋਟ ਪਾਇਆ ਕਿਸੇ ਦੇ ਫਰੂਟ ਦਾ, ਹੈ ਨਾ। ਸੋ ਇੱਦਾਂ ਮਤਲਬ ਇਹ ਵੀ ਇੱਕ ਵਧੀਆ ਤਰੀਕਾ ਗਿਫਟ ਸ਼ੇਅਰ ਕਰਨ ਦਾ, ਇੱਕ ਦੂਜੇ ਨਾਲ ਸਮਾਨ ਸਾਂਝਾ ਕਰਕੇ ਇੱਕ ਚੀਜ਼ ਬਣਾ ਲਿਓ ਜਿਹਨੂੰ ਆਉਂਦੀ ਹੈ ਨਾ, ਇਹ ਵੀ ਚੰਗੀ ਲੱਗਦੀ ਆ ਰੂਹ ਨੂੰ। ਪਰ ਅਮਰੀਕ ਭਾਅ ਜੀ ਗੱਲ ਇਹ ਹੈ ਵੀ ਜੇ ਤੁਸੀਂ ਕਿਸੇ ਨੂੰ ਵਿਸ਼ ਕਰਨੀ ਹੈ ਨਾ, ਹੁਣ ਮੈਂ ਤਾਂ ਇਨ ਦਾ ਐਂਡ ਇਹੀ ਕਹਾਂਗਾ ਕਿ ਹੁਣ ਕ੍ਰਿਸਮਿਸ ਆਉਣੀ ਆ, ਜਿੰਨੇ ਕੁ ਵੀ ਸਾਡੇ ਸਰੋਤੇ ਸੁਣਦੇ ਆ, ਪਲੀਜ਼ ਮੈਸੇਜ ਫਾਰਵਰਡ ਨਾ ਕਰਿਓ, ਕਿਸੇ ਨੂੰ ਵੀ ਨਾ ਕਰਿਓ ਫਾਰਵਰਡ। ਮਤਲਬ ਇਸ ਸਾਲ ਤਾਂ ਇੱਦਾਂ ਹੀ ਕਰ ਲਓ ਵੀ ਜੇ ਤੁਹਾਡੀ ਨਾ ਆਈ ਨਾ ਤੁਹਾਡਾ ਮੈਸੇਜ, ਤਾਂ ਸਮਝਾਂਗੇ ਤੁਸੀਂ ਸਾਨੂੰ ਯਾਦ ਕਰ ਲਿਆ ਵੀ ਤੁਸੀਂ ਨਹੀਂ ਭੇਜਿਆ।
ਨਹੀਂ ਅਮਨਦੀਪ, ਅਮਨਦੀਪ ਜਿਹੜੀ ਤੁਹਾਡੀ ਕੰਪਿਊਟਰ ਹੈ ਨਾ, ਇਹਦੇ ਵਿੱਚ ਬਹੁਤ ਵਧੀਆ ਵਧੀਆ ਪ੍ਰੋਗਰਾਮ ਆ ਜਿਹੜੇ ਤੁਸੀਂ ਕਾਰਡ ਡਿਜ਼ਾਈਨ ਕਰ ਸਕਦੇ ਆ, ਕਲਰ ਕਰ ਸਕਦੇ ਆ, ਉਹਨਾਂ ਨੂੰ ਉਹ ਜਿਹੜੇ ਬੰਦੇ ਨੇ ਤੁਸੀਂ ਕਾਰਡ ਭੇਜਣਾ, ਤੁਸੀਂ ਕਾਰਡ 15-20 ਮਿੰਟ ਲਾਓ, ਕਾਰਡ ਡਿਜ਼ਾਈਨ ਕਰੋ, ਉਹ ਡਿਜ਼ਾਈਨ ਕਰਕੇ ਉਹਨੂੰ ਭੇਜੋ ਤਾਂ ਬਹੁਤ ਸੋਹਣਾ ਲੱਗੂਗਾ ਅਗਲੇ ਨੂੰ। ਡਾਕ ਰਾਹੀਂ ਭੇਜੋ ਤਾਂ ਕਿ ਅਗਲੇ ਨੂੰ ਕਾਰਡ ਮਿਲੇ ਤਾਂ ਉਹ ਪੜ੍ਹ ਕੇ ਖੁਸ਼ ਹੋਵੇ, ਫਿਰ ਕਾਰਡ ਜਿਹੜਾ ਤੁਸੀਂ ਭੇਜਿਆ ਉਹਨੂੰ ਕੰਧ ਤੇ ਵੀ ਲਾਵੇ,
ਕੋਈ ਨੀ
ਸਜਾਵੇ,
ਈਮੇਲ ਤੇ ਵੀ ਭੇਜ ਦਿਓ, ਵਟਸਐਪ ਤੇ ਵੀ ਭੇਜ ਦਿਓ, ਪਰ ਉਹ ਪਰਸਨਲਾਈਜ਼ਡ ਹੋਵੇ ਮੈਸੇਜ, ਮਤਲਬ ਇੱਦਾਂ ਨਾ ਹੋਵੇ ਵੀ
ਈਮੇਲ ਤੇ ਨੀ ਮਜ਼ਾ ਆਉਂਦਾ ਵੀ ਈਮੇਲ ਤੇ ਬੰਦੀ ਨਾ ਡੁਪਲੀਕੇਟ ਜੇ ਚੀਜ਼ ਲੱਗਦੀ ਹੈ। ਜੇ ਤੁਸੀਂ ਉਹਨੂੰ ਡਾਕ ਰਾਹੀਂ ਭੇਜੋ ਫਿਰ ਚੰਗਾ ਲੱਗਦਾ, ਡਾਕ ਤੁਸੀਂ ਖੋਲ ਕੇ ਦੇਖੋ ਉਹਦੇ ਵਿੱਚੋਂ ਜਿਹੜਾ ਕਾਰਡ ਆਉਂਦਾ ਉਹਦੇ ਵਿੱਚੋਂ ਜਿਹੜੀ ਇੱਕ ਤਰ੍ਹਾਂ ਦੀ ਨਾਲ ਜਿਹੜੀ ਭਾਵਨਾ ਆ ਉਹ ਅਲੱਗ ਹੀ ਆਉਂਦੀ ਆ ਕਿ ਤੁਹਾਨੂੰ ਕਿਸੇ ਨੇ ਕਾਰਡ ਭੇਜਿਆ ਆ, ਤੁਹਾਡੇ ਦਸਤਕ ਹੋਈ ਆ, ਡਾਕੀਆਂ ਨੇ ਦਸਤਕ ਕੀਤੀ ਆ, ਤੁਹਾਡੇ ਘਰ ਕਾਰਡ ਪਹੁੰਚਿਆ ਆ, ਫਿਰ ਸੋਹਣਾ ਲੱਗਦਾ। ਮੇਰੇ ਖਿਆਲ 'ਚ ਜਿਹੜੀਆਂ ਰਵਾਇਤਾਂ ਅਸੀਂ ਖੋ ਚੁੱਕੇ ਹਾਂ, ਅਸੀਂ ਗੁਆ ਚੁੱਕੇ ਹਾਂ, ਡਾਕ ਭੇਜਣ ਦੀਆਂ, ਡਾਕ ਰਿਸੀਵ ਕਰਨ ਦੀਆਂ, ਉਹਨੂੰ ਰਿਵਾਈਵ ਕਰਨ ਦੀ ਕੋਸ਼ਿਸ਼ ਕਰੋ, ਉਹਦੇ ਵਿੱਚ ਤੁਹਾਨੂੰ ਕਾਫੀ ਖੁਸ਼ੀ ਮਿਲ ਸਕਦੀ ਆ।
ਹਾਂਜੀ, ਵੈਸੇ ਆ ਜਿਹੜੀ ਤੁਸੀਂ ਗੱਲ ਦੱਸਦੇ ਬੀਪੀ ਹੰਸਰਾ ਹੁਣੀ ਇੱਦਾਂ ਹੀ ਕਰਦੇ ਉਹ ਵੀ ਪ੍ਰਿੰਟ ਕਰਕੇ ਮੇਰੀ ਉਹ ਮੈਨੂੰ ਅੱਗੇ ਪਾ ਕਾਰਡ ਭੇਜਦੇ, ਮੇਰੀ ਫੋਟੋ ਉੱਪਰ ਪ੍ਰਿੰਟ ਕਰਕੇ ਭੇਜਦੇ ਬਰਥਡੇ ਦੀ ਜਾ
ਵਿਸ਼ੇ ਮੈਂ ਇਹ ਤੋਂ ਵੀ ਹੋਰ ਵਧੀਆ ਚੀਜ਼ ਹੋ ਸਕਦੀ ਹੈ ਜੇ ਤੁਸੀਂ ਹੱਥ ਨਾਲ ਕਾਰਡ ਨੂੰ ਲਿਖੋ ਨਾ, ਹੱਥ ਨਾਲ ਕਾਰਡ ਬਣਾਓ, ਆਪ ਰੰਗਾਂ ਦੇ ਨਾਲ ਕਾਰਡ ਬਣਾ ਕੇ ਉਹ ਭੇਜੋ, ਉਹ ਪ੍ਰਿੰਟ ਨਾਲ ਵੀ ਬਹੁਤ ਵਧੀਆ ਹੋਊਗਾ।
ਠੀਕ ਹੈ, ਤੇ ਭਾਜੀ ਇੱਕ ਨਾ ਹਰਨਾਜ ਸੰਧੂ ਦੀ ਗੱਲ ਚੱਲੀ ਆ, ਜਿਹੜੀ ਲੜਕੀ ਜਿੱਤੀ ਆ ਮਿਸ ਯੂਨੀਵਰਸ, ਉਹ ਚਲੋ ਵਧੀਆ ਗੱਲ ਹੈ ਕਿ ਬਿਊਟੀਜ਼ ਦੇ ਵਿੱਚ ਉਹਦਾ ਨਾਮ ਆਇਆ। ਮੈਂ ਇੱਥੇ ਦੱਸ ਦੇਣਾ ਚਾਹਾਂਗਾ ਕਿ ਹਰਨਾਜ ਸੰਧੂ ਜਿਹੜੀ ਲੜਕੀ ਆ ਸਾਤੋਂ ਤਾਂ ਬਹੁਤ ਛੋਟੀ ਆ, ਉਹ ਸਾਡੇ ਸਕੂਲ ਦੀ ਸ਼ਿਵਾਲਕ ਦੀ ਸਕੂਲ ਦੀ ਸਟੂਡੈਂਟ ਹੈ, ਚਲੋ ਇਹ ਗੱਲ ਦੀ ਥੋੜ੍ਹੀ ਖੁਸ਼ੀ ਹੁੰਦੀ ਆ, ਵਧੀਆ ਗੱਲ ਹੈ, ਕਾਫ਼ੀ ਟਫ ਕੰਪੀਟੀਸ਼ਨ ਹੁੰਦਾ ਆ। ਪਰ ਅਮਰੀਕ ਭਾਅ ਜੀ ਮੈਂ ਥੋੜ੍ਹੀ ਜਿਹੀ ਇੱਥੇ ਟਿੱਪਣੀ ਕਰਨਾ ਚਾਹਾਂਗਾ ਕਿ ਮੈਂ ਇੱਦਾਂ ਦੇ ਜਿਹੜੇ ਮੁਕਾਬਲਿਆਂ ਤੋਂ ਨਾ ਸ਼ੁਰੂ ਤੋਂ ਹੀ ਮੇਰੇ ਪ੍ਰੋਗਰਾਮ ਤੁਸੀਂ ਕੱਢ ਕੇ ਦੇਖ ਲਓ, 20 ਸਾਲ ਪੁਰਾਣੇ ਵੀ ਕੱਢ ਕੇ ਦੇਖ ਲਓ, ਕਿ ਬਹੁਤਾ ਜ਼ਿਆਦਾ ਮੈਂ ਇਹਨਾਂ ਦੇ ਹੱਕ 'ਚ ਨਹੀਂ ਹੈਗਾ। ਇਹ ਨਹੀਂ ਕਿ ਹਰਨਾਜ ਸੰਧੂ ਹੁਣ ਜਿੱਤੀ ਆ, ਉਹ ਪੰਜਾਬਣ ਹੈ, ਸਿੱਖਾਂ ਦੀ ਕੁੜੀ ਹੈ, ਪਰ ਪਹਿਲਾਂ ਤੋਂ ਹੀ ਮੈਨੂੰ ਇਹ ਜਿਹੜੀ ਚੀਜ਼ ਹੈ ਇਹ ਚੰਗੀ ਨਹੀਂ ਲੱਗਦੀ। ਉਹ ਚੰਗੀ ਇਸ ਕਰਕੇ ਨਹੀਂ ਲੱਗਦੀ ਕਿਉਂਕਿ ਉਹਦੇ ਵਿੱਚ ਜਿਹੜੀ ਬੋਡੀ ਦੀ ਨੁਮਾਇਸ਼ ਹੈ ਉਹ ਦੇ ਬੇਸ ਦੇ ਉੱਤੇ ਜੱਜਮੈਂਟ ਕੌਣ ਕਰ ਰਿਹਾ ਆ, ਹੈ ਨਾ, ਉਹ ਕੀ ਉਹਦੇ ਮਾਪਦੰਡ ਨੇ। ਹੁਣ ਜਿਹੜੀਆਂ ਉੱਥੇ ਸਾਰੇ ਦੇਸ਼ਾਂ ਦੀਆਂ ਕੁੜੀਆਂ ਗਈਆਂ ਹੋਈਆਂ ਉਹ ਸਾਰੀਆਂ ਆਪਣੇ ਆਪਣੇ ਵਿੱਚ ਸੋਹਣੀਆਂ ਹੀ ਨੇ, ਮਤਲਬ ਕੌਣ ਉਹਨੂੰ ਮਾਪ ਰਿਹਾ, ਉਹਨਾਂ ਨੂੰ ਕੌਣ ਕੀ ਕਰ ਰਿਹਾ, ਇਹ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਖਾਸ ਕਰਕੇ ਜਿਹੜਾ ਨੰਗੇਜ ਵਾਲਾ ਫੈਕਟਰ ਹੈ ਨਾ, ਉਹ ਮੇਰੇ ਮਨ ਨੂੰ ਗੱਲ ਸ਼ੁਰੂ ਤੋਂ ਹੀ ਨਹੀਂ ਜੱਚਦੀ, ਇਹ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ। ਬਹੁਤ ਸਾਰੀਆਂ ਜਿਹੜੀਆਂ ਔਰਤਾਂ ਆ ਉਹਨਾਂ ਨੇ ਮਤਲਬ ਇਹਦਾ ਮੁਖਾਲਫਤ ਵੀ ਕੀਤੀ ਆ, ਬਹਿਰੀਨ ਦੀ ਇੱਕ ਪਾਰਟੀਸਪੈਂਟ ਸੀ ਉਹਨੇ ਬਕੀਨੀ ਪਾਉਣ ਤੋਂ ਨਾਂਹ ਕਰ ਦਿੱਤੀ। ਔਰ ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੇ ਕਈ 1-2 ਸਾਲ ਦੇ ਵਿੱਚ ਇੱਕ ਸ਼ਾਇਦ ਟੀਮ ਸੀਗੀ, ਹੁਣ ਮੈਨੂੰ ਨਾਮ ਨਹੀਂ ਯਾਦ ਆਉਂਦਾ, ਉਹਨਾਂ ਨੇ ਛੋਟੇ ਕੱਪੜੇ ਪਾ ਕੇ ਸਪੋਰਟਸ ਖੇਡਣ ਤੋਂ ਨਾਂਹ ਕਰ ਦਿੱਤੀ, ਹੈ ਨਾ। ਸੋ ਇਸ ਕਰਕੇ ਮਤਲਬ ਜਿਹੜਾ ਸ਼ੋਅ ਪੀਸ ਬਣਾਉਣਾ ਔਰਤ ਨੂੰ, ਇੱਕ ਮੰਡੀ ਦਾ ਇੱਕ ਮਾਰਕਾ ਬਣਾ ਦੇਣਾ, ਫਿਰ ਉਹ ਇਹ ਸਾਰਾ ਜਿਹੜਾ ਆ ਪਿੱਛੇ ਕੋਸਮੈਟਿਕ ਜਿਹੜੀ ਇੰਡਸਟਰੀ ਆ, ਫੈਸ਼ਨ ਇੰਡਸਟਰੀ ਆ, ਉਹ ਇਹ ਸਾਰੇ ਕਾਰਜ ਕਰ ਰਹੀ ਆ। ਅਤੇ ਮਤਲਬ ਆਈ ਰੀਅਲੀ ਡੋਂਟ ਐਪਰੀਸ਼ੀਏਟ ਕਿ ਇੱਕ ਔਰਤ ਨੂੰ ਇੱਕ ਪ੍ਰੋਡਕਟ ਵੇਚਣ ਦੇ ਲਈ ਇਹ ਯੂਜ਼ ਹੋ ਰਹੀ ਆ, ਹੈ ਨਾ। ਮਤਲਬ ਰੀਅਲੀ ਮਤਲਬ ਮੈਂ ਨਹੀਂ ਇਹਦੇ ਬਹੁਤਾ ਹੱਕ ਦੇ ਵਿੱਚ ਹੈਗਾ। ਅਤੇ ਦੂਜੀ ਗੱਲ ਜੇ ਆਪਾਂ ਸਿੱਖ ਔਰਤਾਂ ਦੀ ਕਰੀਏ ਗੱਲ, ਤਾਂ ਸਭ ਤੋਂ ਪਹਿਲਾਂ ਜਿਹੜਾ ਨਾਰਾ ਬੁਲੰਦ ਬਾਬੇ ਨਾਨਕ ਨੇ ਕੀਤਾ ਹੈ ਔਰਤ ਦੇ ਹੱਕ ਦੇ ਵਿੱਚ, ਅਤੇ ਉਹ ਤੋਂ ਬਾਅਦ ਦੇਖੋ ਔਰਤਾਂ ਦੀ ਜਿਹੜੀ ਮਤਲਬ ਔਰਤਾਂ ਦੀ ਪੋਜੀਸ਼ਨ ਹੈ ਉਹ ਇੰਪਰੂਵ ਹੋਈ ਹੈ ਦਿਨ ਪਰ ਦਿਨ ਪੰਜਾਬ ਦੇ ਵਿੱਚ, ਫਿਰ ਇੱਥੋਂ ਤੱਕ ਇੰਪਰੂਵ ਹੋਈ ਹੈ ਕਿ ਸਾਡੇ ਜਿਹੜੇ ਸਿੱਖ ਜਰਨੈਲ ਯੋਧੇ ਸੀ ਉਹਨਾਂ ਨੇ ਮੰਡੀ ਦੇ ਵਿੱਚ ਵਿਕਣ ਵਾਲੀਆਂ ਔਰਤਾਂ ਜਿਹੜੀਆਂ ਲੈ ਕੇ ਜਾ ਰਹੇ ਸੀ ਉਹਨਾਂ ਨੂੰ ਛਡਵਾ ਕੇ ਉਹਨਾਂ ਦੇ ਘਰ ਵੀ ਭੇਜਿਆ, ਅਤੇ ਹੁਣ ਆਪਾਂ ਮੰਡੀ ਦੇ ਵਿੱਚ ਫਿਰ ਵਿਕਣ ਦੀ ਤਿਆਰੀ ਔਰਤ ਕਰ ਰਹੀ ਹੈ। ਸੋ ਇੱਕ ਮਤਲਬ ਵੱਖਰਾ ਸੈਂਸਿਟੀਵਿਟੀ ਆ ਔਰਤ ਦੀ, ਮਤਲਬ ਅਖੀਰ ਨੂੰ ਕੀ ਕਰਨਾ, ਕੱਪੜੇ ਲਾ ਕੇ ਸਿਰ 'ਤੇ ਤਾਜ ਰੱਖਣਾ ਹੈ, ਪਰ ਸਾਡੇ ਗੁਰੂ ਸਾਹਿਬਾਂ ਨੇ ਮਤਲਬ ਕੱਪੜੇ ਪਵਾ ਕੇ ਵੀ ਸਿਰ 'ਤੇ ਪੱਗ ਜਾਂ ਮਤਲਬ ਤਾਜ ਰੱਖੇ ਆ। ਸਾਡੀ ਸੋਚ ਦੇ ਮੁਤਾਬਕ ਨਹੀਂ ਇਹ ਜਿਹੜੇ ਮੁਕਾਬਲੇ ਹੋ ਸਕਦੇ, ਸਾਡੀ ਸੱਭਿਅਤਾ ਦੇ ਮੁਕਾਬਲੇ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਨਹੀਂ ਮਕਬੂਲ ਹੋ ਸਕਦੀਆਂ। ਜਿਨ੍ਹਾਂ ਨੇ ਕਰਨੀ ਹੈ ਉਹਨਾਂ ਨੂੰ ਮੁਬਾਰਕਾਂ ਹੋਣ, ਪਰ ਆਈ ਰੀਅਲੀ ਡੋਂਟ ਬਾਏ ਦਿਸ। ਅਤੇ ਅਮਰੀਕ ਭਾਅ ਜੀ ਚਾਲ ਸਾਹਿਬ ਵੀ ਜੁੜੇ ਨੇ, ਕਹਿੰਦੇ ਲੱਗਦਾ ਅਮਰੀਕ ਭਾਅ ਜੀ ਅੱਜ ਭਾਵਨਾ ਨੂੰ ਯਾਦ ਕਰ ਰਹੇ ਨੇ ਕਾਰਡ ਦੇ ਵਿੱਚ। ਅਤੇ ਨਵਦੀਪ ਉਹਨਾਂ ਨੇ ਵੀ ਫੋਟੋ ਭੇਜੀ ਹੈ ਜੀ ਅਰਸ਼ੀਆ ਦੀ, ਜਿਨ੍ਹਾਂ ਨੇ ਉਹਦੀ ਬੇਟੀ ਹੈ, ਉਹਨਾਂ ਨੇ ਇੱਕ ਕਾਰਡ ਬਣਾ ਕੇ ਭੇਜਿਆ, ਮੈਂ ਸ਼ੇਅਰ ਕਰੂੰਗਾ ਥੋੜ੍ਹੀ ਦੇਰ ਬਾਅਦ। ਅਮਰੀਕ ਭਾਅ ਜੀ ਫਿਰ ਹਰਨਾਮ ਸਿੰਘ ਕੀ ਕਹਿੰਦਾ ਆ, ਉਹਦੇ ਦੁੱਖੜੇ ਤੁਸੀਂ ਸੁਣੇ ਹੁਣ, ਚੰਨੀ ਸਾਹਿਬ ਨੇ ਉਹਨਾਂ ਨੂੰ ਪ੍ਰਭਾਵਿਤ ਕਰਤਾ ਜਾਂ ਨਹੀਂ ਕਰਤਾ?
ਜੀ ਜੀ ਅਮਦੀਪ, ਉਹਨਾਂ ਦੀਆਂ ਭਾਵਨਾਵਾਂ ਬਾਰੇ ਵੀ ਗੱਲ ਕੀਤੀ, ਮੈਂ ਪਿਛਲੇ ਹਫ਼ਤੇ ਸਪੈਸ਼ਲ ਫੋਨ ਕੀਤਾ ਅਤੇ ਮੈਂ ਕਿਹਾ ਹਰਨਾਮ ਸਿੰਘ ਵੀ ਤੁਹਾਡੀਆਂ ਜਿਹੜੀਆਂ ਗੱਲਾਂ ਨਾ, ਹੁਣ ਬਹੁਤ ਦੇਰ ਤੋਂ ਬਾਅਦ ਤੁਸੀਂ ਫੋਨ ਨਹੀਂ ਕੀਤਾ, ਵੀ ਮੈਨੂੰ ਉਹ ਵੀ ਲੋਕ ਆਪਣੇ ਜਿਹੜੇ ਸਰੋਤੇ ਸਾਡੇ ਪੁੱਛਦੇ ਆ, ਤੁਸੀਂ ਆਏ ਨਹੀਂ ਪ੍ਰੋਗਰਾਮ ਦੇ ਵਿੱਚ, ਬਹੁਤ ਮੈਂ ਤੁਹਾਡੀ ਗੱਲ ਨਹੀਂ ਹੋਈ, ਤੁਸੀਂ ਤਾਂ ਵੈਸੇ ਇੱਕ ਦੋ ਵਾਰੀ ਸਿੱਧੇ ਆਏ ਆ ਅਮਦੀਪ ਦੇ ਥਰੂ, ਪਰ ਤੁਹਾਡੀ ਗੱਲ ਹੋਈ ਨਹੀਂ ਹੈ। ਅਤੇ ਫਿਰ ਉਹਨੇ ਮੈਨੂੰ ਗੱਲ ਸੁਣਾਈ, ਮੈਂ ਉਹਨਾਂ ਦੀ ਜ਼ਬਾਨ ਦੇ ਵਿੱਚ ਤੁਹਾਨੂੰ ਜਿੱਦਾਂ ਜਿੱਦਾਂ ਉਹਨੇ ਡਾਇਲੋਗ ਹੋਏ ਆ,
ਹਾਂਜੀ ਹਾਂਜੀ,
ਰੀਕੰਸਟਰਕਟ ਕਰਕੇ ਤੁਹਾਨੂੰ ਮੈਂ ਸੁਣਾਉਣਾ।
ਹਾਂਜੀ ਹਾਂਜੀ, ਉਹ ਅਸੀਂ ਸੁਣਨਾ ਵੀ ਉਹੀ ਚਾਹੁੰਦੇ ਹੁੰਦੇ, ਉਹਨਾਂ ਦੀ ਆਵਾਜ਼ ਹੀ ਸੁਣਨਾ ਚਾਹੁੰਦੇ ਹੁੰਦੇ, ਕਿੱਦਾਂ ਕਬੂਲਦੇ ਹਨ, ਕੀ ਕਹਿੰਦੇ?
ਅੱਛਾ, ਮੈਂ ਕਿਹਾ ਹਰਨਾਮ ਸਿੰਘ ਵੀ ਕੀ ਗੱਲ ਹੋਈ ਵੀ ਬਹੁਤ ਦੇਰ ਬਾਅਦ ਫੋਨ ਨਹੀਂ ਆਇਆ, ਤੂੰ ਤੁਸੀਂ ਵੀ ਕਿੱਧਰ ਰਹਿੰਦੇ ਆ?
ਅੱਛਾ,
ਅਮਰੀਕ ਸਿੰਘ ਗੱਲ ਹੈਗੀ ਹੈ ਇਸ ਤਰ੍ਹਾਂ, ਜਦੋਂ ਦਾ ਨਾ ਇਹ ਜਿਹੜਾ ਸੀ ਐਮ ਬਣਿਆ ਚਰਨਜੀਤ ਸਿੰਘ ਚੰਨੀ, ਇਹਨੇ ਬੜੇ ਮੇਰੇ ਤੇ ਬੜੇ ਮੁਸ਼ਕਿਲ ਖੜੀ ਕਰ ਦਿੱਤੀ ਹੈਗੀ ਹੈ। ਹੁਣ ਜਿਹੜੇ ਚੰਨੀ ਸਾਹਿਬ ਨੇ, ਜਿਹੜੇ ਸੀ ਐਮ ਸਾਹਿਬ ਨੇ ਹੈਗੇ ਸਾਡੇ ਪੰਜਾਬ ਦੇ ਬਣੇ ਨੇਗੇ, ਖੈਰ ਅਸੀਂ ਤਾਂ ਇੱਥੇ ਜੇ ਐਂਡ ਕੇ ਵਿੱਚ ਰਹਿੰਦੇ ਹੈਗੇ, ਅਤੇ ਇਸ ਇਲਾਕੇ ਵਿੱਚ ਕਾਫੀ ਖੁਸ਼ਹਾਲੀ ਹੈਗੀ ਹੈ, ਪੰਜਾਬ ਦੇ ਵਿੱਚ ਹੋਏਗੀ ਜਾਂ ਨਹੀਂ ਹੋਏ ਸਾਨੂੰ ਪਤਾ ਨਹੀਂ, ਬੜੀ ਦੇਰ ਹੋ ਗਈ ਗਏ ਨੂੰ, ਹੈ 6 ਮਹੀਨੇ ਹੋ ਗਏ ਨੇਗੇ ਚੰਨੀ ਦੇ ਰਾਜ 'ਚ ਅਸੀਂ ਗਏ ਨਹੀਂ ਗੇ, ਪਰ ਸਾਡੇ ਘਰ ਦੇ ਵਿੱਚ ਜਿਹੜੀ ਪ੍ਰੋਬਲਮ ਬੜੀ ਕ੍ਰੀਏਟ ਹੋ ਗਈ ਹੈ।
ਅੱਛਾ,
ਆਪਣੇ ਸਾਡੇ ਜਿਹੜੀ ਆ ਆਪਣੇ ਵਾਈਫ ਸਾਹਿਬਾਨ ਹੈਗੇ ਨੇਗੇ ਅਧਿਕਾਰ ਕੌਰ ਜੀ, ਉਹ ਰੋਜ਼ ਲੜਾਈ ਕਰਦੇ ਨੇ, ਰੋਜ਼ ਲੜਾਈ ਘਰ ਵਿੱਚ ਹੁੰਦੀ ਹੈਗੀ ਹੈ ਕਿ ਦੇਖੋ ਉਹ ਸੀ ਐਮ ਬਣ ਗਏ ਨੇ ਹੈਗੇ, ਉਹ ਵੀ ਤੁਹਾਡੇ ਵਾਲਾ ਹੀ ਕੰਮ ਕਰਦੇ ਸੀਗੇ ਨੇ,
ਟੈਂਟਾਂ
ਵੀ ਆਪਣੇ ਟੈਂਟ ਵਗੈਰਾ ਲਾਉਂਦੇ ਸਨ, ਟੈਂਟਾਂ ਦਾ ਬਿਜ਼ਨਸ ਕਰਦੇ ਸਨ, ਤੇ ਉਹ ਵੀ ਬਿਜ਼ਨਸ ਦੇ ਵਿੱਚ ਕਾਫੀ ਅੱਛੇ ਸੀਗੇ ਨੇਗੇ, ਫਿਰ ਤੁਸੀਂ ਵੀ ਟੈਂਟ ਸਾਰੀ ਉਮਰ ਗੱਡੇ ਨੇਗੇ, ਘਰ ਵਿੱਚ ਰੋਟੀ ਵੀ ਸਾਰੇ ਉਮਰ ਪਕਾਈ ਹੈਗੇ, ਆਦੇਸ਼ ਵੀ ਸਾਰੀ ਉਮਰ ਮੰਨੇ ਨੇਗੇ ਮੇਰੇ, ਪਰ ਤੁਸੀਂ ਸੀ ਐਮ ਨੀ ਮੰਨੇ, ਮੈਨੂੰ ਮੇਰੇ ਹਾਣ ਦੀਆਂ ਜਿਹੜੀਆਂ ਕੁੜੀਆਂ ਨੇ, ਬੁੜੀਆਂ ਸੋ ਕਹਿ ਲਓ ਜਾਂ ਕੁੜੀਆਂ ਕਹਿ ਲਓ, ਬੁੜੀਆਂ ਤਾਂ ਕਹਿਣਾ ਨਹੀਂ ਚਾਹੀਦਾ, ਬੜੀ ਗਲਤ ਗੱਲ ਹੁੰਦੀ ਹੈਗੀ ਹੈ। ਤੇ ਅਮਰੀਕ ਸਿੰਘ ਜੀ ਪ੍ਰੋਬਲਮ ਇਹ ਆ ਗਈ ਹੈ, ਉਹ ਕਹਿੰਦੇ ਸੀ ਐਮ ਬਣਨਾ ਹੈਗਾ ਤੁਹਾਨੂੰ, ਸੀ ਐਮ ਬਣਨਾ ਪੈਣਾ ਹੈਗਾ, ਟੈਂਟਾਂ ਦਾ ਹੁਣ ਤੁਹਾਡਾ ਬਿਜ਼ਨਸ ਜਿਹੜਾ ਹੈ ਤੁਹਾਡਾ ਇੰਨਾ ਚੱਲਦਾ ਹੈਗਾ, ਇੰਨੇ ਵਿੱਚ ਮਾਹਰ ਹੋ ਗਏ ਨੇਗੇ, ਹੋਰ ਵੀ ਤੁਸੀਂ ਬੜੇ ਬਿਜ਼ਨਸ ਕੀਤੇ ਨੇਗੇ, ਸਾਰੇ ਬਿਜ਼ਨਸ ਤੁਸੀਂ ਕਰ ਲੈਂਦੇ ਹੈਗੇ, ਖੇਤੀਬਾੜੀ ਵੀ ਕਰ ਲਈ ਹੈਗੀ ਹੈ, ਤੁਹਾਡੇ ਕੰਟੀਨ ਦੇ ਵੀ ਬਿਜ਼ਨਸ ਚੱਲਦੇ ਨੇ ਹੈਗੇ, ਬਿਜ਼ਨਸ ਇੰਨੇ ਨੇਗੇ,
ਬਿਊਟੀ ਦੇ ਵੀ ਚੱਲਦੇ
ਸਕਦੇ ਨੇ ਹੈਗੇ,
ਬਿਊਟੀ
ਦੇ ਵੀ ਚੱਲਦੇ ਨੇ, ਤੁਸੀਂ ਵਿਆਹਾਂ ਵਿੱਚ ਵੀ ਜਾਂਦੇ ਹੋ ਗਏ, ਤੁਸੀਂ ਆਨਲਾਈਨ ਬਿਜ਼ਨਸ ਖੋਲ ਲਿਆ ਹੈਗਾ, ਪਰ ਸੀ ਐਮ ਬਣਨ ਦੇ ਵਿੱਚ ਕੀ ਮੁਸ਼ਕਿਲ ਆ ਰਹੀ ਹੈਗੀ ਹੈ? ਫਿਰ ਜੀ ਮੈਂ ਕਿਹਾ ਸੀ ਐਮ ਤਾਂ ਇੱਦਾਂ ਤਾਂ ਬਣ ਨਹੀਂ ਸਕੇ, ਮੈਨੂੰ ਸੁਪਨਾ ਆਇਆ ਉਹਦੇ ਵਿੱਚ ਜੀ, ਇੱਕ ਮੇਰਾ ਇੰਟਰਵਿਊ ਲੈ ਰਿਹਾ ਕੋਈ ਬੰਦਾ, ਤੇ ਮੈਂ ਸੀ ਐਮ ਮੇਰੇ ਸੁਪਨੇ ਦੇ ਵਿੱਚ ਬਣ ਗਿਆ ਹੈਗਾ, ਤੇ ਉਹ ਜੇ ਤੁਸੀਂ ਚਾਹੋ ਤਾਂ ਤੁਸੀਂ ਗੱਲ ਸੁਣ ਸਕਦੇ ਹੋ, ਲੇਕਿਨ ਮੈਂ ਉਹ ਜਿਹੜਾ ਇੰਟਰਵਿਊਰ ਸੀਗਾ ਨਾ ਉਹਦੀ ਜਿਹੜੀ ਆਵਾਜ਼ ਹੈ ਉਹ ਕ੍ਰੀਏਟ ਨਹੀਂ ਕਰ ਸਕਦਾ, ਤੁਸੀਂ ਪਲੀਜ਼ ਮੇਰੇ ਇੰਟਰਵਿਊਰ ਬਣ ਜਾਓ, ਤੇ ਤੁਸੀਂ ਕੁਐਸਚਨ ਪੁੱਛੀ ਜਾਓ ਤਾਂ ਮੈਂ ਜਵਾਬ ਦੇ ਜਾਣਾ ਹੈਗਾ, ਜੇ ਤੁਹਾਨੂੰ ਇਹ ਮਨਜ਼ੂਰ ਹੈ ਤਾਂ ਗੱਲਬਾਤ ਸ਼ੁਰੂ ਕਰ ਲੈਂਦੇ ਹੈਗੇ।
ਹਾਂਜੀ ਹਾਂਜੀ,
ਮੈਂ ਕਿਹਾ ਚੱਲ ਫਿਰ ਮੈਨੂੰ ਤਾਂ ਮਨਜ਼ੂਰ ਹੀ ਆ, ਤੂੰ ਮੈਂ ਇੰਟਰਵਿਊਰ ਬਣ ਜਾਂਦਾ, ਤੇ ਮੈਨੂੰ ਮੈਂ ਤੂੰ ਰੇਡੀਓ ਵੀ ਦੱਸ ਦਿੱਤਾ ਕਿਹੜੇ ਰੇਡੀਓ ਤੋਂ ਹੈਗਾ, ਤੇ ਤੁਹਾਡਾ ਉਹਦੇ ਵਿੱਚ ਨਾਂ ਕੀ ਆ ਐਜ਼ ਏ ਸੀ ਐਮ, ਤੁਸੀਂ ਜਿਹੜੇ ਤੁਸੀਂ ਬਣ ਗਏ ਆ ਚੀਫ ਮਿਨਿਸਟਰ, ਉਹਦੇ ਵਿੱਚ ਤੁਹਾਡਾ ਕੀ ਨਾਂ ਆ, ਤੇ ਉਹ ਤੁਸੀਂ ਗੱਲਾਂ ਦੱਸੇ ਦਿੱਤੀਆਂ, ਤੇ ਮੈਨੂੰ ਰੀਕੰਸਟਰਕਟ ਕਰਕੇ ਆਪਣੇ ਸਰੋਤਿਆਂ ਨੂੰ ਸੁਣਾ ਦਊਗਾ।
ਅੱਛਾ, ਕਿੱਦਾਂ ਜੀ?
ਫਿਰ ਕਰ ਲਓ ਤੁਸੀਂ ਜਿਹੜੀ ਇੰਟਰਵਿਊ ਸ਼ੁਰੂ ਕਰਨੀ ਹੈ ਕਰ ਲਓ, ਫਿਰ ਬਣ ਜਾਓ ਤੁਸੀਂ ਇੰਟਰਵਿਊਰ, ਤੇ ਗੱਲ ਸ਼ੁਰੂ ਕਰ ਦਿੰਦੇ ਹੈਗੇ।
ਅੱਛਾ,
ਮੈਂ ਕਿਹਾ ਚਲੋ ਫਿਰ ਮੈਂ ਹੁਣ ਇੰਟਰਵਿਊ ਸ਼ੁਰੂ ਕਰਦਾ। ਸਰੋਤਿਓ, ਇਸ ਵੇਲੇ ਸਾਡੇ ਨਾਲ ਇੱਕ ਨਵੇਂ ਨਵੇਂ ਜਿਹੜੇ ਪੰਜਾਬ ਦੇ ਸੀ ਐਮ ਬਣੇ ਆ, ਉਹਨਾਂ ਦਾ ਨਾਂ ਹੈ ਪ੍ਰਸ਼ਾਨਜੀਤ ਜੀ, ਉਹ ਬੜੇ ਪ੍ਰੇਸ਼ਾਨ ਰਹਿੰਦੇ ਸੀ, ਲੇਕਿਨ ਹੁਣ ਉਹ ਸੀ ਐਮ ਬਣ ਗਏ ਆ, ਤੇ ਮੈਂ ਰੇਡੀਓ ਗੱਪ ਬਾਣੀ ਤੋਂ ਬੋਲ ਰਿਹਾ, ਤੇ ਮੇਰਾ ਨਾਂ ਹੈਗਾ ਚੋਰ ਚੰਦ, ਮੇਰਾ ਨਾਂ ਚੋਰ ਚੰਦ ਆ, ਤੇ ਮੈਂ ਰੇਡੀਓ ਗੱਪ ਬਾਣੀ ਤੋਂ
ਤੁਹਾਡੇ
ਰੂਬਰੂ ਹੋਇਆ, ਤੇ ਸਾਡੇ ਨਾਲ ਇਸ ਵੇਲੇ ਪ੍ਰਸ਼ਾਨਜੀਤ ਜਿਹੜੇ ਕਿ ਨਵੇਂ ਨਵੇਂ ਚੀਫ ਮਿਨਿਸਟਰ ਬਣੇ ਆ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ।
ਅੱਛਾ
ਪ੍ਰਸ਼ਾਨਜੀਤ ਜੀ, ਤੁਹਾਡੇ ਕੀ ਹਾਲ ਚਾਲ? ਮੈਂ ਪ੍ਰਸ਼ਾਨਜੀਤ ਬੋਲਦਾ ਜਿਹੜਾ ਕਿ ਸੀ ਐਮ ਬਣਿਆ ਹੈਗਾ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਅਮਰੀਕ ਸਿੰਘ ਜੀ ਦੇ, ਤੁਸੀਂ ਸਾਨੂੰ ਸੋਰੀ ਚੋਰ ਚੰਦ ਜੀ ਰੇਡੀਓ ਗੱਪ ਬਾਣੀ ਤੋਂ ਤੁਸੀਂ ਇੱਥੇ ਆਏ ਤੇ ਤੁਸੀਂ ਸਾਡੀ ਇੰਟਰਵਿਊ ਲੈਣ ਲੱਗੀ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ। ਪਹਿਲਾ ਸਵਾਲ ਤੁਹਾਨੂੰ ਇਹ ਆ ਕਿ ਤੁਸੀਂ ਜਿਸ ਵੇਲੇ ਸੀ ਐਮ ਦਾ ਤੁਹਾਨੂੰ ਤਾਜ ਪਹਿਨਾਇਆ ਗਿਆ ਤੇ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋਇਆ? ਅਮਰੀਕ ਸਿੰਘ ਸੋਰੀ ਚੋਰ ਚੰਦ ਜਿਹੜੀ ਗੱਲ ਹੈਗੀ ਉਹ ਇਸ ਤਰ੍ਹਾਂ ਹੈਗੀ ਹੈ, ਜਿਸ ਵੇਲੇ ਸਮੇਂ ਤਾਜ ਪਹਿਨਾਇਆ ਗਿਆ ਸੀ ਐਮ ਦਾ, ਮੈਨੂੰ ਬਹੁਤ ਚੰਗਾ ਲੱਗਾ। ਮੈਨੂੰ ਏਦਾਂ ਲੱਗਾ ਕਿ ਜਿਸ ਤਰ੍ਹਾਂ ਨਾ ਮੈਂ ਅਸਮਾਨ ਵਿੱਚ ਘੁੰਮਣ ਲੱਗ ਗਿਆ ਹੈਗਾ, ਅਸਮਾਨ ਵਿੱਚ ਘੁੰਮ ਰਿਹਾ ਹੈਗਾ, ਤੇ ਮੈਨੂੰ ਬਹੁਤ ਬਹੁਤ ਚੰਗੀਆਂ ਜਿਹੀਆਂ ਚੀਜ਼ਾਂ ਲੱਗਣ ਲੱਗ ਪਈਆਂ, ਤੇ ਇੱਕ ਤਰ੍ਹਾਂ ਦੇ ਨਾਲ ਜਿਹੜੀ ਸਾਡੀ ਘਰ ਵਾਲੀ ਹੈ ਮੈਨੂੰ ਉਹ ਤੋਂ ਵੀ ਛੁਟਕਾਰਾ ਮਿਲ ਗਿਆ। ਹੁਣ ਜ਼ਿਆਦਾ ਆਫਿਸ ਵਿੱਚ ਹੀ ਰਹਿਣਾ ਪੈਂਦਾ ਆ, ਉਹਦੀਆਂ ਗੱਲਾਂ ਹੁਣ ਸੁਣਨੀਆਂ ਨਹੀਂ ਪੈਂਦੀਆਂ, ਪਰ ਫਿਰ ਕਿਤੇ ਕਿਤੇ ਉਹ ਆਪਣੀ ਆਗਿਆ ਮੈਨੂੰ ਸੁਣਾਏ ਦਿੰਦੀ, ਮੰਨਣੀ ਵੀ ਪੈਂਦੀ ਹੈ, ਹਮੇਸ਼ਾ ਮੰਨਣੀ ਪੈਂਦੀ ਹੈ, ਤੇ ਉਹ ਮੰਨਦੇ ਵੀ ਹੈਗੇ ਨੇਗੇ। ਤੁਸੀਂ ਇਹ ਪਹਿਲਾਂ ਦੱਸੋ ਕਿ ਤੁਸੀਂ ਕਿਹੜੇ, ਕਿ ਜਿੱਦਾਂ ਹੁਣ ਤੁਹਾਡੇ ਕੋਈ ਬੰਦਾ ਆਉਂਦਾ ਆ, ਤੁਸੀਂ ਉਹਦੀ ਸਮੱਸਿਆ ਕਿੱਦਾਂ ਹੱਲ ਕਰਦੇ ਆ? ਦੇਖੋ ਜੀ, ਸਾਡੇ ਕੋਲ ਜਿਹੜੇ ਬੰਦੇ ਆਉਂਦੇ ਨੇਗੇ, ਜਿੱਦਾਂ ਸਾਡੇ ਕੋਲ ਹਲਵਾਈ ਆ ਗਏ ਇੱਕ ਦਿਨ, ਕਹਿੰਦੇ ਸਾਡੀਆਂ ਬੜੀਆਂ ਸਮੱਸਿਆਵਾਂ ਨੇ, ਸਾਡੇ ਜਿਹੜੇ ਲੱਡੂ ਨਹੀਂ ਵਿਕਦੇ, ਸਾਡੀਆਂ ਜਲੇਬੀਆਂ ਨਹੀਂ ਵਿਕਦੀਆਂ, ਸਾਡੀ ਇਹ ਪ੍ਰੋਬਲਮ ਬੜੀਆਂ ਹੈਗੀਆਂ ਹੈਗੀਆਂ, ਇਹਦਾ ਕੋਈ ਹੱਲ ਦੱਸੋ। ਤੇ ਮੈਂ ਕਿਹਾ ਇਹਦਾ ਹੱਲ ਕੀ ਹੈ, ਜਲੇਬੀਆਂ ਤਾਂ ਮੈਂ ਕੱਢਦਾ ਨੇਗਾ, ਪਕੌੜੇ ਵੀ ਪਕਾਉਂਦਾ ਨੇਗਾ, ਸਮੋਸੇ ਵੀ ਪਕਾਉਂਦੇ, ਸਾਰੇ ਕੰਮ ਤਾਂ ਅਸੀਂ ਕਰਦੇ ਰਹੇ, ਤੁਹਾਡੀ ਸਮੱਸਿਆ ਬਹੁਤ ਛੇਤੀ ਹੱਲ ਕਰਦੇ ਨਹੀਂ ਹੈਗੀ ਆ। ਇਹ ਜਿਹੜੇ ਸਮੋਸਿਆਂ 'ਤੇ ਕੋਈ ਟੈਕਸ ਨਹੀਂ ਲੱਗਣਾ ਹੈਗਾ, ਜਲੇਬੀਆਂ 'ਤੇ ਕੋਈ ਟੈਕਸ ਨਹੀਂ ਲੱਗਣਾ ਹੈਗਾ, ਜਿੱਦਾਂ ਦੀ ਮਰਜ਼ੀ ਵਰ ਕੇ ਬਣਾ ਕੇ ਵੇਚ ਦੇਣੀਆਂ, ਤੁਹਾਡੀਆਂ ਵਿਆਹਾਂ 'ਚ ਐਡ ਕਰ ਦੇਣੀਆਂ ਹੈਗੀਆਂ, ਸਾਡੇ ਟੈਂਟ ਹੈਗੇ ਨੇ, ਸਾਡਾ ਆਪਣਾ ਸਮਾਨ ਹੈਗਾ ਹੈਗਾ, ਉਹਦੇ ਵਿੱਚ ਤੁਹਾਨੂੰ ਫਿੱਟ ਕਰ ਦੇਣਾ, ਉਹਦੀ ਸਮੱਸਿਆ ਅਸੀਂ ਹੱਲ ਕਰ ਦਿੱਤੀ ਹੈਗੀ, ਕੋਈ ਗੱਲ ਹੋਈ ਨਹੀਂ ਹੈਗੀ, ਅਤੇ ਉਹ ਬੜੇ ਖੁਸ਼ ਚਲੇ ਗਏ ਨੇਗੇ। ਫਿਰ ਉਸ ਤੋਂ ਬਾਅਦ ਸਾਡੇ ਕੋਲ ਇੱਕ ਹੋਰ ਠਗ ਚੰਦ ਜੀ ਆ ਗਏ, ਚੋਰ ਚੰਦ ਜੀ, ਜਿਹੜੇ ਕਿ ਸਾਡੇ ਕਹਿੰਦੇ ਕਿ ਅਸੀਂ ਸਾਨੂੰ ਜੇਲ੍ਹ ਹੋ ਗਈ ਹੈਗੀ ਹੈ, ਕਿ ਸਾਨੂੰ ਅਸੀਂ ਚੋਰੀਆਂ ਕਰਦੇ ਸਨ, ਸਾਨੂੰ ਜੇਲ੍ਹ ਹੋ ਗਈ ਹੈ, ਸਾਨੂੰ ਕਿਸੇ ਤਰ੍ਹਾਂ ਬਚਾਓ, ਬਚਾਓ, ਛਡਾਓ। ਉਹ ਕਹਿੰਦੇ ਗੱਲ ਕੀ ਹੈ, ਚੋਰੀਆਂ ਤਾਂ ਅਸੀਂ ਵੀ ਕਰਦੇ ਰਹੇ ਨੇ, ਹੁਣ ਵੀ ਕਰਦੇ ਹਾਂਗੇ, ਪਹਿਲਾਂ ਵੀ ਕਰਦੇ ਸਨ, ਤੇ ਚੋਰੀ ਤਾਂ ਸਾਡਾ ਇੱਕ ਤਰ੍ਹਾਂ ਨਾਲ ਪੇਸ਼ਾ ਰਿਹਾ ਹੈਗਾ, ਕਿ ਜਿਹੜਾ ਬਿਜ਼ਨਸ ਦੇ ਵਿੱਚ ਜੇ ਅਗਰ ਚੋਰੀ ਨਹੀਂ ਕਰਦੇ, ਕੰਮ ਚੱਲਦਾ ਹੀ ਨਹੀਂ ਹੈਗਾ, ਤੁਸੀਂ ਇਹ ਕਿਹੜੀ ਗੱਲ ਕਰਦੇ, ਤੁਹਾਨੂੰ ਛਡਾ ਦਾਂਗੇ, ਸਾਡੇ ਕੋਲ ਬੜੇ ਲਿੰਕਸ ਨੇ, ਆ ਵੀ ਹੁਣੇ ਪੁਲਿਸ ਕਮਿਸ਼ਨ ਨੂੰ ਫੋਨ ਕਰ ਦੇਣਾ ਹੈਗਾ, ਤੁਹਾਡੀ ਸਮੱਸਿਆ ਜੀ ਹੱਲ ਹੋ ਜਾਣੀਗੀ। ਚਲੋ ਜੀ, ਉਹ ਵੀ ਸਮੱਸਿਆ ਉਹਨਾਂ ਦੀ ਹੱਲ ਹੋ ਗਈ। ਫਿਰ ਪੁੱਛਦੇ ਨੇ ਹੈਗੇ ਕਿ ਤੁਸੀਂ ਕਿਤੇ ਬਾਹਰ ਸੈਰ ਕਰਨ ਵੀ ਗਏ ਨੇ ਹੈਗੇ? ਸੈਰ ਤਾਂ ਰੋਜ਼ ਕਰੀ ਦੀ, ਸੈਰ ਤਾਂ ਸਵੇਰੇ ਥਕਾਲੀ ਕਰਦੇ ਨੇ ਹੈਗੇ, ਤੇ ਸੈਰ ਕਰਨ ਦੀ ਕੀ ਗੱਲ ਹੈਗੇ, ਸੈਰ ਦੇ ਬੜੇ ਫਾਇਦੇ ਨੇ ਹੈਗੇ, ਤਾਂ ਸਿਹਤ ਬੜੀ ਚੰਗੀ ਬਣ ਜਾਂਦੀ ਹੈਗੀ ਹੈ, ਤੇ ਉਹਦੇ ਨਾਲ ਖੁਸ਼ਹਾਲੀ ਆਉਂਦੀ ਹੈ। ਫਿਰ ਮੈਨੂੰ ਇੰਟਰਵਿਊ ਵਾਲਾ ਪੁੱਛਦਾ ਕਿ ਤੁਸੀਂ ਜੀ ਇਹ ਮੈਨੂੰ ਗੱਲ ਦੱਸੋ ਕਿ ਤੁਸੀਂ ਜਿਹੜੀ ਆ ਚਾਦਰ ਲੈ ਕੇ ਰੱਖਦੇ ਨੇ, ਅੱਜ ਪਹਿਲਾਂ ਕਦੇ ਲੈਂਦੇ ਨਹੀਂ ਸੀਗੇ, ਤੇ ਜਿਹੜੀ ਹੁਣ ਚਾਦਰ ਜਿਹੜੀ ਲੈ ਕੇ ਰੱਖਦੇ ਆ, ਉੱਪਰ ਆਪਣਾ ਦੁਸ਼ਾਲਾ ਜਿਹਾ ਲੈ ਕੇ ਰੱਖਦੇ ਆ, ਇਹਦਾ ਕੀ ਮਤਲਬ ਹੈਗਾ ਆ? ਮਤਲਬ ਕੀ ਹੋਣਾ ਹੈਗਾ? ਤੁਸੀਂ ਬੜੀ, ਮੈਨੂੰ ਤਾਂ ਲੱਗਦਾ ਥੋੜਾ ਜਿਹੜਾ ਨਾਂ ਹੈ ਨਾ, ਉਹ ਚੋਰ ਚੰਦ ਨਹੀਂ ਹੋਣਾ ਚਾਹੀਦਾ, ਸਾਧ ਚੰਦ ਹੋਣਾ ਚਾਹੀਦਾ। ਦੇਖੋ ਜਿਹੜੀ ਚਾਦਰ ਲੈਣੇ ਆ, ਹੁਣ ਤੁਸੀਂ ਕਿਸੇ ਵੇਲੇ ਜਾਂਦੇ ਆ, ਜਿੱਦਾਂ ਅਸੀਂ ਟੈਂਟਾਂ ਦਾ ਕੰਮ ਕਰਦੇ ਸਨ, ਉਹਦੇ ਵਿੱਚ ਜੇ ਕੋਈ ਚੀਜ਼ ਬਚ ਜਾਂਦੀ ਸੀ, ਪਕੌੜੇ ਵਗੈਰਾ ਹੁੰਦੇ ਸਨ, ਲੁਕੋ ਲੈਂਦੇ ਸਨ, ਚਾਦਰ ਦੇ ਵਿੱਚ ਲੁਕੋ ਕੇ ਆਪਣੀ ਗੱਡੀ ਵਿੱਚ ਰੱਖ ਲੈਂਦੇ ਸਨ, ਤੇ ਜਿਹੜੇ ਸ਼ਾਮ ਨੂੰ ਜਿਹੜੇ ਬਰਾਤ ਜਾਂਦੀ ਸੀ, ਜਿਹੜੇ ਪੈਸੇ ਸਿੱਟਦੇ ਸਨ, ਉਹ ਚੱਕ ਕੇ ਉਹ ਆਪਣੇ ਵਿੱਚ ਰੱਖ ਲੈਂਦੇ ਸਨ, ਚਾਦਰ ਦੇ ਵਿੱਚ ਕਲੋ ਕੇ ਰੱਖ ਲੈਂਦੇ ਸਨ, ਲੁਕੋ ਕੇ ਰੱਖ ਲੈਂਦੇ ਸਨ। ਇਸ ਤਰ੍ਹਾਂ ਦੇ ਚਾਦਰ ਦੇ ਬੜੇ ਫਾਇਦੇ ਹੁੰਦੇ ਹਨ, ਅਗਰ ਜੇ ਤੁਹਾਨੂੰ ਚਾਦਰ ਦੇ ਫਾਇਦਿਆਂ ਦਾ ਨਹੀਂ ਪਤਾ, ਤੇ ਬੜੀ ਮੁਸ਼ਕਿਲ ਗੱਲ ਹੈਗੀ ਹੈ। ਤੇ ਇਸ ਤਰ੍ਹਾਂ ਕੋਈ ਵੀ ਸਮੱਸਿਆ ਜਿਹੜੀ ਕੋਈ ਲੈ ਕੇ ਆਉਂਦਾ ਸਾਡੇ ਕੋਲ, ਸਾਡੀ ਸਕੂਲ, ਉਹਦਾ ਅਸੀਂ ਹੱਲ ਕਰ ਦਿੰਦੇ ਹਾਂ। ਕੰਮ ਅਸੀਂ ਸਾਰੇ ਕੀਤੇ ਨੇ ਗੇ, ਸਾਰੇ ਕੰਮ ਕੀਤੇ ਨੇ ਗੇ, ਕੋਈ ਏਦਾਂ ਦਾ ਕੰਮ ਕੋਈ ਛੱਡਿਆ ਹੀ ਨਹੀਂ ਹੈਗਾ। ਇੰਨੇ ਨੂੰ ਨਾ ਸੁਪਨੇ ਦੇ ਵਿੱਚ ਜਿਹੜੀ ਆਪਣੀ ਮੇਰੀ ਵਾਈਫ ਆ ਗਈ, ਕਹਿੰਦੀ ਵੀ ਤੁਸੀਂ ਆਹ ਕੰਮ ਵੀ ਕਰੋ, ਤੁਸੀਂ ਉਹ ਕੰਮ ਵੀ ਕਰੋ, ਤੁਸੀਂ ਆਹ ਵੀ ਨਹੀਂ ਕੀਤਾ, ਤੁਸੀਂ ਉਹ ਵੀ ਨਹੀਂ ਕੀਤਾ, ਤੁਸੀਂ ਏਦਾਂ ਨਹੀਂ ਕੀ, ਤੁਸੀਂ ਆਹ ਇੰਟਰਵਿਊ ਏਦਾਂ ਦੇਣੀ ਸੀ, ਤੁਸੀਂ ਉਹ ਇੰਟਰਵਿਊ ਏਦਾਂ ਦੇਣੀ ਸੀ, ਆਹ ਗਲਤ ਗੱਲ ਕਹੀ ਹੈ ਤੁਹਾਡੀਆਂ ਜਿਹੜੀਆਂ ਨਾ ਸਾਰੀਆਂ ਲੋਕ ਤੁਹਾਡਾ ਮਖੌਲ ਉਡਾਉਣ ਲੱਗ ਪਏ ਨੇ, ਤੁਹਾਡੀਆਂ ਵੀਡੀਓ ਬਣ ਗਈਆਂ ਨੇ, ਤੁਹਾਨੂੰ ਤੁਸੀਂ ਹਰੇਕ ਜਗ੍ਹਾ ਨੱਚਣ ਲੱਗ ਪੈਂਦੇ ਹੋ, ਏਦਾਂ ਨਹੀਂ ਕਰਨਾ ਚਾਹੁੰਦਾ। ਉਹ ਮੈਂ ਕਿਹਾ ਗੱਲ ਸੁਣ ਬਈ, ਇਹ ਮੈਨੂੰ ਸੁਪਨਾ ਆਇਆ, ਮੈਂ ਸੀਐਮ ਬਣ ਗਿਆ ਹੈਗਾ, ਤੂੰ ਮੈਨੂੰ ਕਿੱਦਾਂ ਦੇ ਸਕਦੀ ਆ ਸਭ ਕੁਛ, ਇਹ ਕਹਿ ਸਕਦੀ ਆ, ਹੁਣ ਤੇਰਾ ਕੋਈ ਇਹਦੇ ਤੇ ਅਧਿਕਾਰ ਨਹੀਂ ਆ, ਤੂੰ ਅਧਿਕਾਰ ਕੋਰ ਨਹੀਂ ਇੱਥੇ?
ਸੁਪਨਾ
ਮੈਂ ਅਧਿਕਾਰ ਕੋਰ ਨਹੀਂ ਆ, ਇਹ ਕੋਈ ਬਰੀਕ ਸੁਪਨੇ ਵਿੱਚ ਨਾਂ ਵੀ ਬਦਲ ਜਾਂਦੇ ਨੇਗੇ। ਮੈਂ ਕਿਹਾ ਤੇਰਾ ਨਾਂ ਫੇਰ ਕੀ ਹੈਗਾ ਇੱਥੇ ਸੁਪਨੇ ਦੇ ਵਿੱਚ ਕੀ ਹੈਗਾ? ਕਹਿੰਦੀ ਮੇਰਾ ਨਾਂ ਨਿਰਦੇਸ਼ ਕੋਰ ਹੈਗਾ ਇੱਥੇ, ਤਾਂ ਮੈਂ ਸਾਰੇ ਤੁਹਾਨੂੰ ਨਿਰਦੇਸ਼ ਦੇ ਰਹੀ ਹੈਗੀ ਆ, ਤੇ ਤੁਹਾਨੂੰ ਮੰਨਣੇ ਪੈਣੇ ਹੈਗੇ ਆ, ਜੇ ਤੁਹਾਡੇ ਨਾਂ ਇੱਥੇ ਬਦਲ ਗਿਆ, ਪ੍ਰਸ਼ਾਂਤਜੀਤ ਸੀਐਮ ਬਣ ਗਏ ਨੇ, ਤੇ ਮੈਂ ਵੀ ਅਧਿਕਾਰ ਕੋਰ ਤੋਂ ਨਿਰਦੇਸ਼ ਕੋਰ ਬਣ ਗਈ ਹੈਗੀ, ਤੇ ਮੈਨੂੰ ਮੰਨਣੇ ਪੈਣੇ ਤੁਹਾਨੂੰ ਸਾਰੇ ਅਧਿਕਾਰ। ਇਸ ਤਰ੍ਹਾਂ ਤਾਂ ਮੈਨੂੰ ਗੱਲਾਂ ਦੇ ਵਿੱਚ ਉਹਨਾਂ ਨੂੰ ਲਿਜਾ ਲਿਆ ਅਤੇ ਨਿਰਦੇਸ਼ ਜਿੰਦੀ ਗਈ ਹੈਗੀ ਜੀ ਮੰਨਣੇ ਪੈਣੇ ਹੀ ਆ ਕਿ ਵੀਰ ਜੀ ਇਹ ਤਾਂ ਜ਼ਿੰਦਗੀ ਇੱਦਾਂ ਹੀ ਚੱਲਦੀ ਰਹਿਣੀ ਹੈਗੀ ਹੈ ਅਤੇ ਇੱਦਾਂ ਹੀ ਚੱਲਦੀ ਹੈ।
ਵੈਸੇ ਭਾਜੀ
ਮੈਂ ਕਿਹਾ ਜੀ ਇੱਦਾਂ ਵੀ ਮੈਂ ਐਜ਼ ਏ ਇੰਟਰਵਿਊਅਰ ਨੂੰ ਕਿਹਾ ਮੈਂ ਕਿਹਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਜਿਹੜੀ ਇੰਟਰਵਿਊ ਦਿੱਤੀ ਹੈ ਅਤੇ ਇੱਦਾਂ ਹੀ ਪੰਜਾਬ ਨੂੰ ਤੁਸੀਂ ਅੱਗੇ ਲੈ ਕੇ ਜਾਂਦੇ ਰਹੋ। ਗੱਲ ਕੀਜੀ ਪੰਜਾਬ ਜਿਹੜਾ ਪਿਛੜਿਆ ਹੈ ਨਾ ਇਹਨੂੰ ਅੱਗੇ ਲੈ ਕੇ ਜਾਣਾ, ਅੱਗੇ ਤੋਂ ਅੱਗੇ ਲੈ ਕੇ ਜਾਣਾ, ਅੱਗੇ ਤੋਂ ਅੱਗੇ ਲੈ ਕੇ ਜਾਣਾ, ਪਤਾ ਨਹੀਂ ਕਿੱਥੇ ਲੈ ਕੇ ਜਾਣਾ, ਅਸੀਂ ਅਗਲੀਆਂ ਇਲੈਕਸ਼ਨ ਜਿੱਤ ਕੇ ਹੋਰ ਵੀ ਅੱਗੇ ਲੈ ਕੇ ਜਾਣਾ, ਹੋਰ ਵੀ ਅੱਗੇ ਲੈ ਕੇ ਜਾਣਾ, ਪਤਾ ਨਹੀਂ ਕਿੱਥੇ ਲੈ ਕੇ ਜਾਣਾ, ਇਹ ਤੁਸੀਂ ਦੱਸਣਾ ਬਾਅਦ ਦੇ ਵਿੱਚ
ਕਿੱਥੇ ਪਹੁੰਚ ਗਏ, ਕਿੱਥੇ ਪਹੁੰਚ ਗਏ, ਪਤਾ ਨਹੀਂ ਕਿੱਧਰ ਨੂੰ ਜਾ ਰਹੇ ਆ। ਮਲਿਕ ਭਾਜੀ ਬਹੁਤ ਸ਼ਾਨਦਾਰ ਇੰਟਰਵਿਊ, ਅਤੇ ਵੈਸੇ ਕਾਫੀ ਪ੍ਰੋਬਲਮ ਹੈ, ਵਡੰਬਣਾ ਹੈ ਪੰਜਾਬ ਦੇ ਲਈ ਕਿ ਮਤਲਬ ਕਿੰਨੇ ਕਰੋੜਾਂ ਰੁਪਏ ਵੈਸੇ ਹੀ ਵੰਡ ਹੋ ਰਹੇ ਨੇ ਅਤੇ ਕੋਈ ਉਹਦਾ ਹਿਸਾਬ ਕਿਤਾਬ ਨਹੀਂ, ਕੋਈ ਆਪੋਜੀਸ਼ਨ ਕੁਛ ਵੀ ਨਹੀਂ ਕਰ ਰਹੀ, ਕੋਈ ਨਾ ਕਹਿ ਰਹੀ ਹੈ, ਵੈਰੀ ਵੈਰੀ ਸੈਡ। ਅਤੇ ਰਾਜ ਕੈਲੀਫੋਰਨੀਆ ਹੱਸ ਰਹੇ ਨੇ, ਠੀਕ ਹੈ ਜੀ, ਅਤੇ ਵਾਜੇ ਦੇ ਨਾਂ 'ਤੇ ਦੀਪ ਜੀ ਸੂਈ ਵੀ ਹੱਸੇ ਨੇ, ਕਹਿੰਦੇ ਭਾਅ ਜੀ ਸਤਿ ਸ਼੍ਰੀ ਅਕਾਲ, ਆ ਕਹਿੰਦੇ ਵਾਜੇ ਵਾਲਾ ਤੋਹਫ਼ਾ ਤਾਂ ਮੁਫ਼ਤ 'ਚ ਸਾਰੇ ਘਰ ਆਦਾਨ ਪ੍ਰਦਾਨ ਕੀਤਾ ਜਾ ਸਕਦਾ, 5 star ਆਹ ਤਾਂ ਸਿਰਾ ਹੀ ਕਰਤਾ, ਮੇਰਾ ਤਾਂ ਹਾਸਾ ਨਹੀਂ ਰੁਕ ਰਿਹਾ। ਮੇਰੇ ਮਾਮਾ ਜੀ ਵੀ ਆ ਗਿਫਟ ਹਮੇਸ਼ਾ ਮੇਰੇ ਆਪਣੇ ਕੋਲ ਰੱਖਦੇ ਹੁੰਦੇ ਸੀ, ਨਾਲੇ ਅੰਮ੍ਰਿਤਸਰ ਤਾਂ ਖਾਣ ਪੀਣ ਲਈ ਵੈਸੇ ਹੀ ਮਸ਼ਹੂਰ ਹੈ, ਉੱਥੇ ਸਪਲਾਈ ਦੀ ਕੋਈ ਕਮੀ ਨਹੀਂ, ਗਿਫਟ ਵਿੱਚ ਕੋਈ ਸਾਂਝੀ ਫੋਟੋ ਵੀ ਦਿੱਤੀ ਜਾ ਸਕਦੀ ਹੈ ਜੀ। ਸੋ ਅਮਰੀਕ ਭਾਅ ਜੀ ਅੱਜ ਪ੍ਰੋਗਰਾਮ ਗਿਫਟਾਂ 'ਤੇ ਚੱਲਿਆ, ਅਤੇ ਮਨਦੀਪ ਹੁਣੀ ਵੀ ਕਹਿ ਰਹੇ ਨੇ ਕਿ ਕਿਆ ਬਾਤ ਹੈ ਜੀ, ਘੈਂਟ ਇੰਟਰਵਿਊ, ਵੈਲ ਡਨ ਅਮਰੀਕ ਜੀ। ਸੋ ਰਿੱਕੀ ਨਾਲ ਵੀ ਭਾਅ ਜੀ ਗੱਲ ਹੋਈ ਕਿ ਨਹੀਂ? ਕੈਲੰਡਰ ਦੇਖਾਂ ਦਾ ਆਪਣਾ ਪ੍ਰੋਗਰਾਮ ਕ੍ਰਿਸਮਸ ਵਾਲੇ ਦਿਨ ਹੀ ਆਊਗਾ, ਹਨਾ?
ਮੈਨੂੰ ਵੀ ਇਦਾਂ ਲੱਗਦਾ
ਮਨਦੀਪ। ਹਾਂ 25 ਤਰੀਕ ਨੂੰ ਕ੍ਰਿਸਮਸ ਹੈ ਤੇ 25 ਤਰੀਕ ਨੂੰ ਆਉਣਾ ਹੈ, ਤੇ ਉਹ ਤੋਂ ਬਾਅਦ ਦੇਖ ਲਓ ਫੇਰ ਜਿਹੜਾ ਅਗਲਾ ਪ੍ਰੋਗਰਾਮ ਉਹ ਨਵੇਂ ਸਾਲ ਵਾਲੇ ਦਿਨ ਹਨਾ, ਕਿਆ ਦੇਖ ਲਓ ਕਿਆ ਬਾਤ ਹੈ ਜੀ।
ਹਾਂਜੀ
ਇਹ ਤਾਂ ਦਿਲ ਵਾਲੀ ਗੱਲ ਹੀ ਹੋਈ ਜਾਂਦੀ ਆ। ਅਮਰੀਕ ਭਾਅ ਜੀ ਲਈਏ ਇਜਾਜ਼ਤ, ਫਿਰ ਚੱਲੀਏ ਹੁਣ ਆਪਾਂ ਵੀ, ਰੋਟੀ ਰੋਟੀ ਖਾਈਏ।
ਜੀ ਜੀ ਸਤਿ ਸ਼੍ਰੀ ਅਕਾਲ ਅਮਰੀਕ।
ਸਤਿ ਸ਼੍ਰੀ ਅਕਾਲ ਭਾਅ ਜੀ, ਬਹੁਤ ਬਹੁਤ ਸ਼ੁਕਰਾਨਾ। ਅਤੇ ਦੋਸਤੋ ਬਹੁਤ ਸਾਰੇ ਕਈ ਵਾਰੀ ਸੁਨੇਹੇ ਰਹਿ ਜਾਂਦੇ ਆ, ਅਸੀਂ ਮਾਫ਼ੀ ਚਾਹੁੰਦੇ ਹਾਂ ਅਗਰ ਕੋਈ ਸੁਨੇਹਾ ਰਹਿ ਗਿਆ ਸਾਤੋਂ ਨਹੀਂ ਪੜ ਹੋਇਆ, ਪਰ ਪ੍ਰੋਗਰਾਮ ਤੁਸੀਂ ਸੁਣਦੇ ਹੋ ਪੋਡਕਾਸਟ ਦੇ ਵਿੱਚ ਬੜੀ ਛੇਤੀ ਪਾ ਦਿੱਤਾ ਜਾਵੇਗਾ, ਤੁਸੀਂ ਵੱਖ ਵੱਖ ਐਪਸ ਦੇ ਰਾਹੀਂ ਸੁਣ ਸਕਦੇ ਹੋ, ਸਾਡੇ ਵੈਬਸਾਈਟ 'ਤੇ ਜਾ ਕੇ ਸੁਣ ਸਕਦੇ ਹੋ, ਅਤੇ ਮੈਸੇਜ ਤੁਸੀਂ ਪਾ ਸਕਦੇ ਹੋ ਕਿਸੇ ਵੀ ਟਾਈਮ ਦੇ ਉੱਤੇ। ਸੋ ਪਿਆਰਿਓ ਕੱਲ੍ਹ ਨੂੰ ਫੇਰ ਮਿਲਾਂਗੇ, ਗਿਆਨੀ ਸੰਤੋਖ ਸਿੰਘ ਜੀ ਆਉਣਗੇ ਸਾਡੇ ਨਾਲ, ਅਤੇ ਬਿੱਟਾ ਸਾਹਿਬ, ਅਤੇ ਪੂਰਾ ਅਸੀਂ ਓਵਰਵਿਊ ਕਰਾਂਗੇ ਪੋਲੀਟਿਕਸ ਦਾ ਅਤੇ ਹੋਰ ਸਮਾਜਿਕ ਇਸ਼ੂ ਆਪਣੇ ਆਲੇ ਦੁਆਲੇ ਜੋ ਵਾਪਰ ਰਿਹਾ। ਸੋ ਜੁੜੇ ਰਹੋ ਸਾਡੇ ਨਾਲ, ਅਤੇ ਤੰਦਰੁਸਤੀਆਂ ਮਾਣੋ, ਖੁਸ਼ੀਆਂ ਕਿਹੜੇ ਮਾਣੋ, ਆਪਣਾ ਰੱਖਿਓ ਖਿਆਲ, ਰੱਬ ਰੱਖਾ ਜੀ।